ਮੈਂ ਇੱਕ ਛੋਟੇ ਵਿਸ਼ੇ ਦੇ ਲਈ ਅੱਜ ਰਾਤ ਜਾਂ ਫਿਰ ਥੋੜਾ ਜਿਹਾ ਪੜ੍ਹਨ ਲਈ ਇਹ ਚੁਣਿਆ ਆ। ਜੇ ਖੁਦਾਵੰਦ ਨੇ ਚਾਹਿਆ ਤਾਂ ਕਿ ਸਾਨੂੰ ਇਹਦਾ ਮੂਲ ਪਾਠ ਮਿਲ ਸਕੇ। ਸੰਤ ਮਤੀ ਦੀ ਅੰਜੀਲ ਵਿੱਚੋਂ 13 ਅਧਿਆਏ ਉਹਦੀ 24 ਆਇਤ ਤੋਂ ਲੈ ਕੇ 30 ਆਇਤ ਤੱਕ, ਤੇ ਉਹਦੇ ਬਾਅਦ ਮੈਂ 36 ਆਇਤ ਤੋਂ ਲੈ ਕੇ 40 ਆਇਤ ਤੱਕ ਵੀ ਪੜ੍ਹਨਾ ਚਾਹੁੰਦਾ ਆ, ਬਸ ਹੁਣ ਤੋਂ ਕੁਝ ਪਲਾਂ ਦੇ ਅੰਦਰ। ਹੁਣ ਸੰਤ ਮਤੀ ਉਹਦਾ 13 ਅਧਿਆਏ, ਸੰਤ ਮਤੀ ਦੇ 13 ਅਧਿਆਏ ਦੀ 24 ਆਇਤ ਤੋਂ ਆਰੰਭ ਕਰਕੇ ਵਚਨ ਦੇ ਪੜ੍ਹੇ ਜਾਣ ਨੂੰ ਹੁਣ ਧਿਆਨ ਨਾਲ ਸੁਣੋ। ਮੇਰੇ ਬਚਨ ਟਲ ਜਾਣਗੇ ਪਰ ਉਹਦੇ ਬਚਨ ਕਦੀ ਵੀ ਨਾ ਟਲਣਗੇ। ਉਸ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇ ਕੇ ਕਿਹਾ, ਭਾਈ ਸੁਰਗ ਦਾ ਰਾਜ ਇੱਕ ਮਨੁੱਖ ਵਰਗਾ ਆ ਜਿਨੇ ਆਪਣੇ ਖੇਤ ਵਿੱਚ ਚੰਗਾ ਬੀ ਬੀਜਿਆ, ਪਰ ਜਦ ਲੋਕ ਸੌ ਰਹੇ ਸਨ ਤਦ ਉਹਦਾ ਵੈਰੀ ਆਇਆ ਔਰ ਉਹਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ, ਔਰ ਜਦ ਅੰਗੂਰੀ ਨਿਕਲੀ ਅਤੇ ਸਿੱਟੇ ਲੱਗੇ ਤਦ ਜੰਗਲੀ ਬੂਟੀ ਵੀ ਦਿਸ ਪਈ। ਤਾਂ ਘਰ ਦੇ ਮਾਲਕ ਦੇ ਚਾਕਰਾਂ ਨੇ ਕੋਲ ਆਣ ਕੇ ਉਹਨੂੰ ਆਖਿਆ, ਭਲਾ ਸਵਾਮੀ ਜੀ, ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀ ਨਹੀਂ ਸੀ ਬੀਜਿਆ, ਫਿਰ ਜੰਗਲੀ ਬੂਟੀ ਕਿੱਥੋਂ ਆਈ? ਉਹਨੇ ਉਹਨਾਂ ਨੂੰ ਆਖਿਆ ਕਿ ਇਹ ਕਿਸੇ ਵੈਰੀ ਦਾ ਕੰਮ ਆ। ਤਾਂ ਚਾਕਰਾਂ ਨੇ ਉਹਨੂੰ ਆਖਿਆ, ਜੇ ਮਰਜ਼ੀ ਹੋਵੇ ਤਾਂ ਅਸੀਂ ਜਾ ਕੇ ਉਹਨੂੰ ਇਕੱਠੇ ਕਰੀਏ। ਪਰ ਉਹਨੇ ਕਿਹਾ, ਨਾ ਮਤੇ, ਤੁਸੀਂ ਜੰਗਲੀ ਬੂਟੀ ਨੂੰ ਵੀ ਇਕੱਠਾ ਕਰਦਿਆਂ ਕਣਕ ਨੂੰ ਵੀ ਨਾਲ ਹੀ ਪੁੱਟ ਲਓ, ਵਾਢੀ ਤੋੜੀ ਦੋਵਾਂ ਨੂੰ ਰਲੇ ਮਿਲੇ ਵਧਣ ਦਿਓ, ਔਰ ਮੈਂ ਵਾਢੀ ਦੇ ਵੇਲੇ ਵੱਢਣ ਵਾਲਿਆਂ ਨੂੰ ਆਖਾਂਗਾ ਜੋ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫੂਕਣ ਲਈ ਉਹਦੀਆਂ ਪੂਲੀਆਂ ਬੰਨੋ, ਪਰ ਕਣਕ ਨੂੰ ਮੇਰੇ ਕੋਠੇ ਵਿੱਚ ਜਮ੍ਹਾਂ ਕਰੋ। ਕੀ ਤੁਸੀਂ ਧਿਆਨ ਦਿੱਤਾ ਆ ਕਿ ਜੰਗਲੀ ਬੂਟੀ ਨੂੰ ਪਹਿਲਾਂ ਇਕੱਠਾ ਕਰੋ ਤੇ ਉਹਨਾਂ ਦੀਆਂ ਪੂਲੀਆਂ ਬੰਨੋ? ਹੁਣ ਇਸ ਭਾਗ ਨੂੰ ਪੜ੍ਹਦੇ ਹੋਏ ਉੱਥੇ ਕੋਈ ਅਜੀਬ ਚੀਜ਼ ਸੀ ਜੋ ਮੇਰੇ ਜੇਨ ਵਿੱਚ ਆਈ, ਜਦਕਿ ਉਸ ਰਾਤ ਮੈਂ ਪ੍ਰਾਰਥਨਾ ਵਿੱਚ ਕੈਟਾਲੀਨਾ ਪਹਾੜਾਂ ਦੀ ਚੋਟੀ ਉੱਤੇ ਬੈਠਾ ਹੋਇਆ ਸੀ, ਅਤੇ ਤਦ ਮੈਂ ਸੋਚਿਆ ਕਿ ਜੋ ਅੱਜ ਰਾਤ ਮੈਂ ਬੋਲਣਾ ਚਾਹੁੰਦਾ ਆ ਇਹਦੇ ਸੰਬੰਧ ਵਿੱਚ ਮੈਨੂੰ ਕਿੱਥੋਂ ਵਚਨ ਮਿਲ ਸਕਦਾ ਆ। ਤੇ ਮੈਂ ਹੇਠਾਂ ਗਿਆ ਤੇ ਜਾ ਕੇ ਵਿਰੋਧ ਦੇ ਬੀਜ ਨੂੰ ਲੱਭ ਲਿਆ, ਤੇ ਮੈਂ ਸ਼ਬਦ ਕੋਸ਼ ਲਿਆ ਤੇ ਇਹਨੂੰ ਸ਼ਬਦ ਕੋਸ਼ ਵਿੱਚ ਵੇਖਿਆ ਕਿ ਡਿਸਕ੍ਰਿਪੈਂਸੀ ਸ਼ਬਦ ਦਾ ਕੀ ਅਰਥ ਆ। ਇਹਦਾ ਅਰਥ ਆ ਕਿ ਫੁੱਟ ਦਾ ਬੀਜ ਬੀਜਣਾ ਜਾਂ ਫਿਰ ਉਲਟ ਹੋਣਾ, ਜਿਵੇਂ ਕਿ ਵੈਬਸਟਰ ਦੇ ਸ਼ਬਦ ਕੋਸ਼ ਵਿੱਚ ਆਖਿਆ ਗਿਆ ਆ। ਫੁੱਟ ਨੂੰ ਬੀਜਣਾ ਜਾਂ ਫਿਰ ਕੁਝ ਵੱਖਰਾ ਬੀਜ ਬੀਜਣਾ ਜਾਂ ਫਿਰ ਜੋ ਕੁਝ ਪਹਿਲਾਂ ਹੀ ਮੌਜੂਦ ਆ ਉਹਦੇ ਉਲਟ ਹੋਣਾ। ਸੋ ਮੈਂ ਸੋਚਿਆ ਕਿ ਅੱਜ ਰਾਤ ਦੇ ਮਜ਼ਮੂਨ ਨੂੰ ਮੈਂ ਵਿਰੋਧ ਦਾ ਬੀਜ ਆਖਾਂਗਾ। ਯਕੀਨ ਕਰਦਾ ਆ ਕਿ ਹੁਣ ਖੁਦਾ ਆਪਣੇ ਵਚਨ ਨੂੰ ਬਰਕਤ ਦੇਵੇਗਾ ਜਿੱਦਾਂ ਹੀ ਅਸੀਂ ਇਹਦੀ ਵੱਲ ਆਉਂਦੇ ਹਾਂ, ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਉਹਨੇ 36 ਆਇਤ ਵਿੱਚ ਇਹਦੀ ਵਿਆਖਿਆ ਵੀ ਕੀਤੀ ਆ ਤੇ 43 ਆਇਤ ਤੱਕ ਵਿਆਖਿਆ ਪਾਈ ਜਾਂਦੀ ਆ। ਕਿੰਜ ਇਹ ਬੀਜ ਪੱਕ ਗਿਆ, ਅਤੇ ਜਦ ਅਸੀਂ ਇਹਦੇ ਉੱਤੇ ਅਧਿਐਨ ਕਰ ਰਹੇ ਹਾਂ ਤਾਂ ਫਿਰ ਆਓ ਇਹਨੂੰ ਵੀ ਪੜ੍ਹੀਏ, 36 ਆਇਤ ਤੋਂ ਲੈ ਕੇ 43 ਆਇਤ ਤੱਕ। ਤਦ ਉਹ ਭੀੜ ਨੂੰ ਛੱਡ ਕੇ ਘਰ ਵਿੱਚ ਆਇਆ ਅਤੇ ਉਹਦੇ ਚੇਲਿਆਂ ਨੇ ਉਸ ਕੋਲ ਆਣ ਕੇ ਕਿਹਾ, ਜੋ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਖੋਲ ਕੇ ਸਾਨੂੰ ਦੱਸ। ਤਾਂ ਉਸ ਨੇ ਉੱਤਰ ਦਿੱਤਾ, ਜਿਹੜਾ ਚੰਗਾ ਬੀ ਬੀਜਦਾ ਆ ਉਹ ਮਨੁੱਖ ਦਾ ਪੁੱਤਰ ਆ, ਖੇਤ ਜਗਤ ਆ, ਤੇ ਚੰਗਾ ਬੀ ਰਾਜ ਦੇ ਪੁੱਤਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ, ਅਤੇ ਜਿਸ ਵੈਰੀ ਨੇ ਉਹਨੂੰ ਬੀਜਿਆ ਉਹ ਸ਼ੈਤਾਨ ਆ। ਵਾਢੀ ਦਾ ਵੇਲਾ ਯੁੱਗ ਦਾ ਅੰਤ ਆ, ਔਰ ਵੱਢਣ ਵਾਲੇ ਦੂਤ ਹਨ। ਤੋਂ ਜਿਸ ਪ੍ਰਕਾਰ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਫੂਕੀ ਜਾਂਦੀ ਆ, ਉਸੇ ਪ੍ਰਕਾਰ ਇਸ ਯੁੱਗ ਦੇ ਅੰਤ ਦੇ ਸਮੇਂ ਹੋਵੇਗਾ। ਮਨੁੱਖ ਦਾ ਪੁੱਤਰ ਆਪਣਿਆਂ ਦੂਤਾਂ ਨੂੰ ਕੱਲੇਗਾ ਅਤੇ ਉਹ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖਵਾਉਣ ਵਾਲੀਆਂ ਚੀਜ਼ਾਂ ਨੂੰ ਅਤੇ ਕੁਕਰਮੀਆਂ ਨੂੰ ਇਕੱਠਿਆਂ ਕਰਨਗੇ ਅਤੇ ਉਹਨਾਂ ਨੂੰ ਭੱਖ ਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ। ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗੂ ਚਮਕਣਗੇ। ਜਿਹਦੇ ਕੰਨ ਹੋਣ ਸੋ ਸੁਣੇ। ਇਹ ਤਾਂ ਇਸ ਦ੍ਰਿਸ਼ਟਾਂਤ ਦੀ ਵਿਆਖਿਆ ਯਸੂ ਖੁਦ ਆਪ ਕਰ ਰਿਹਾ ਆ, ਇਸ ਲਈ ਅਸੀਂ ਜਾਣਦੇ ਹਾਂ ਕਿ ਇਸ ਵਿਆਖਿਆ ਦਾ ਕੀ ਅਰਥ ਆ। ਤੇ ਹੁਣ ਜਦ ਕਿ ਅਸੀਂ ਇਹਦੀ ਵੱਲ ਆ ਰਹੇ ਹਾਂ, ਇਸ ਬੀਜ ਬੀਜਣ ਦੇ ਵਿਸ਼ੇ ਦੀ ਵੱਲ ਤੇ ਵਾਢੀ ਦੀ ਵੱਲ, ਤੇ ਹੁਣ ਯਸੂ ਖੁਦ ਇਹਦੀ ਵਿਆਖਿਆ ਕਰਦਾ ਆ ਅਤੇ ਤਦ ਮੈਂ ਨਿਸ਼ਚੈ ਕਰਦਾ ਆ ਯਸੂ ਇਸ ਦ੍ਰਿਸ਼ਟਾਂਤ ਨੂੰ ਆਪਣੇ ਸਮੇਂ ਵਿਚ ਬੋਲ ਰਿਹਾ ਸੀ ਪਰ ਉਹ ਇਹਦਾ ਅਰਥ ਅੰਤ ਦੇ ਦਿਨਾਂ ਦੇ ਲਈ ਦੱਸ ਰਿਹਾ ਸੀ ਜਾਂ ਫਿਰ ਯੁੱਗ ਦੇ ਅੰਤ ਵਿਚ ਜੋ ਕਿ ਇਹ ਸਮਾਂ ਆ ਤੇ ਮੈਂ ਨਿਸ਼ਚੈ ਕਰਦਾ ਆ ਕਿ ਛੋਟਾ ਜਿਹਾ ਵਿਸ਼ਾ ਅੱਜ ਰਾਤ ਇਸ ਘੜੀ ਦੇ ਲਈ ਬਿਲਕੁਲ ਢੁਕਵਾਇਆ ਜਿਹਦੇ ਵਿਚ ਅਸੀਂ ਰਹਿ ਰਹੇ ਹਾਂ ਕਿਉਂਕਿ ਯਸੂ ਨੇ ਇੱਥੇ ਨੂੰ ਸਪਸ਼ਟ ਤੌਰ ਤੇ ਆਖਿਆ ਆ ਕਿ ਇਸ ਜਗਤ ਦੇ ਅੰਤ ਵਿਚ ਇਕੱਠਾ ਕੀਤਾ ਜਾਣਾ ਹੋਵੇਗਾ ਇਹ ਉਦੋਂ ਹੋਵੇਗਾ ਜਦੋਂ ਕਿ ਅੰਤ ਆ ਜਾਵੇਗਾ ਕਣਕ ਦਾ ਜਮ੍ਹਾਂ ਕਰਨਾ ਤੇ ਜੰਗਲੀ ਬੂਟੀ ਨੂੰ ਵੀ ਫੂਕਣ ਲਈ ਪੂਲੀਆਂ ਵਿਚ ਬੰਨਿਆ ਜਾਵੇਗਾ ਅਤੇ ਕਣਕ ਉਹਦੇ ਰਾਜ ਦੇ ਅੰਦਰ ਜਮ੍ਹਾਂ ਕਰ ਲਈ ਜਾਵੇਗੀ ਅਤੇ ਮੈਂ ਨਿਸ਼ਚੈ ਕਰਦਾ ਹਾਂ ਕਿ ਇਹ ਇਸ ਢੰਗ ਦੇ ਨਾਲ ਹੋਵੇਗਾ ਤੇ ਇੱਕ ਹੋਰ ਲਿਖਤ ਮੈਨੂੰ ਇਸ ਤਰ੍ਹਾਂ ਦੇ ਨਾਲ ਨਿਸ਼ਚੈ ਕਰਨ ਦੇ ਲਈ ਅਗਵਾਈ ਕਰਦੀ ਆ ਮੈਂ ਇਹਨੂੰ ਇੱਥੇ ਲਿਖਿਆ ਹੋਇਆ ਆ ਤੇ ਉਹ ਹੈ ਮਤੀ 24:24 ਜਿੱਥੇ ਕਿ ਇਹ ਆਖਿਆ ਗਿਆ ਆ ਗੱਦੀ ਦੇ ਬਾਰੇ ਵਿਚ ਗੱਲਬਾਤ ਕਰਦੇ ਹੋਏ ਜਾਂ ਫਿਰ ਵਿਰੋਧ ਦੇ ਬੀਜ ਦੇ ਬਾਰੇ ਵਿਚ ਯਸੂ ਨੇ ਆਖਿਆ ਕਿ ਇਹ ਦੋਵੇਂ ਬੀਜ ਇੱਕ ਦੂਜੇ ਦੇ ਇੰਨੇ ਕੁ ਨੇੜੇ ਹੋਣਗੇ ਜੇ ਹੋ ਸਕਿਆ ਤਾਂ ਚੁਣਿਆ ਹੋਇਆਂ ਨੂੰ ਵੀ ਭੁਲਾਵੇ ਵਿਚ ਪਾ ਦਿੰਦੇ ਲਗਭਗ ਦੋਵੇਂ ਬੀਜ ਬਿਲਕੁਲ ਹੂ ਬਹੂ ਇੱਕੋ ਜਿਹੇ ਹੀ ਹੋਣਗੇ ਇੱਕ ਥਾਂ ਪਵਿੱਤਰ ਲਿਖਤਾਂ ਦੇ ਅੰਦਰ ਹੈਗੀ ਆ ਜਿੱਥੇ ਕਿ ਇਹ ਲਿਖਿਆ ਹੋਇਆ ਆ ਮੀਂਹ ਧਰਮੀਆਂ ਤੇ ਬੁਰਿਆਰਾ ਦੋਵਾਂ ਦੇ ਉੱਤੇ ਹੀ ਪੈਂਦਾ ਆ ਮੈਨੂੰ ਯਾਦ ਆ ਕਿ ਜਦ ਕਦੇ ਮੈਂ ਪਹਿਲੀ ਵਾਰ 35 ਕੁਸ਼ਤੀਆਂ ਦੇ ਵਿਚਕਾਏ ਗਿਆ ਸਾਂ ਤੇ ਮੈਂ ਉਦੋਂ ਮਿਸ਼ਾਵਾਕਾ ਇੰਡੀਆਨਾ ਵਿਚ ਗਿਆ ਸਾਂ ਮੈਂ ਉੱਥੇ ਇੱਕ ਵੱਡੀ ਕਨਵੈਨਸ਼ਨ ਵਿਚ ਹਾਜ਼ਰ ਸਾਂ ਤੇ ਏਦਾਂ ਦਾ ਹੀ ਉੱਥੇ ਸਭਾ ਭਵਨ ਸੀ ਉਸ ਸੰਮੇਲਨ ਵਿਚ ਲੋਕ ਉੱਤਰ ਤੇ ਦੱਖਣ ਵੱਲ ਦੇ ਸਭ ਇਕੱਠੇ ਹੋਏ ਹੋਏ ਸਨ ਕਿਉਂਕਿ ਉਹਨਾਂ ਦਿਨਾਂ ਦੇ ਅੰਦਰ ਜਾਤ ਪਾਤ ਤੇ ਰੰਗ ਰੂਪ ਦਾ ਭਿੰਨ ਭੇਦ ਚੱਲ ਰਿਹਾ ਸੀ ਤੇ ਉਹਨਾਂ ਨੂੰ ਉੱਥੇ ਇਕੱਠਾ ਹੋਣਾ ਪਿਆ ਤੇ ਉਹ ਦੋ ਤਰ੍ਹਾਂ ਦੇ ਬੜੇ ਵੱਡੇ ਵੱਡੇ 35 ਕੁਸ਼ਤੀਏ ਭਾਈਆਂ ਦੇ ਜੁੱਟ ਸਨ ਜੋ ਉੱਥੇ ਜਮ੍ਹਾਂ ਹੋਏ ਸਨ ਨਾ ਤਾਂ ਮੈਂ ਉਹਨਾਂ ਦਾ ਪਹਿਲਾ ਪ੍ਰਚਾਰ ਹੀ ਸੁਣਿਆ ਸੀ ਤੇ ਨਾ ਹੀ ਮੈਂ ਉਹਨਾਂ ਨੂੰ ਕਦੇ ਮਿਲਿਆ ਸਾਂ ਤੇ ਗੈਰ ਜ਼ੁਬਾਨਾਂ ਦਾ ਬੋਲਣਾ ਮੈਂ ਪਹਿਲੀ ਵਾਰ ਸੁਣਿਆ ਸੀ ਤੇ ਉਸ ਸੰਮੇਲਨ ਦੇ ਅੰਤ ਵਿਚ ਤੇ ਉਸ ਸੰਮੇਲਨ ਦੇ ਅੰਤ ਵਿਚ ਮੈਂ ਜੋ ਕਿ ਉਹਨਾਂ ਦਾ ਮੈਂਬਰ ਨਹੀਂ ਸਾਂ ਮੈਂ ਤਾਂ ਉਦੋਂ ਇੱਕ ਜਵਾਨ ਬੈਪਟਿਸਟ ਸੇਵਾਦਾਰ ਸਾਂ ਮੈਂ ਤਾਂ ਉਸ ਸੰਮੇਲਨ ਵਿਚ ਬਿਲਕੁਲ ਪਿੱਛੇ ਬੈਠ ਗਿਆ ਸਾਂ ਤੇ ਮੈਨੂੰ ਯਾਦ ਆ ਕਿ ਪਹਿਲੀ ਵਾਰ ਜੇ ਕਦੇ ਮੈਂ ਕਿਸੇ ਨੂੰ ਗੈਰ ਜ਼ੁਬਾਨਾਂ ਵਿਚ ਬੋਲਦੇ ਹੋਏ ਸੁਣਿਆ ਹੈ ਮੈਨੂੰ ਤਾਂ ਇਹ ਥੋ ਪਤਾ ਵੀ ਨਹੀਂ ਸੀ ਕਿ ਇਹ ਸਭ ਕੀ ਮਾਜਰਾ ਆ ਤੇ ਤਦ ਇਹ ਦੋ ਆਦਮੀ ਮੁੱਖ ਤੌਰ ਤੇ ਸਾਹਮਣੇ ਬੈਠ ਗਏ ਇੱਕ ਗੈਰ ਜ਼ੁਬਾਨਾਂ ਬੋਲਦਾ ਸੀ ਤੇ ਦੂਜਾ ਉਹਦਾ ਅਨੁਵਾਦ ਕਰਦਾ ਸੀ ਜੋ ਕੁਛ ਉਸ ਆਦਮੀ ਨੇ ਆਖਿਆ ਸੀ ਤੇ ਮੈਂ ਠੀਕ ਆ ਭਾਈ ਉੱਥੇ ਉਦੋਂ ਹੀ ਜਿੰਨਾ ਵੀ ਜ਼ੋਰ ਦੇ ਨਾਲ ਮੈਂ ਆਪਣੀ ਬਾਈਬਲ ਦਾ ਅਧਿਐਨ ਕਰ ਸਕਦਾ ਸਾਂ ਮੈਂ ਕਰਨਾ ਆਰੰਭ ਕਰ ਦਿੱਤਾ ਅਤੇ ਮੈਨੂੰ ਪਤਾ ਲੱਗਾ ਕਿ ਇਹ ਸਭ ਕੁਝ ਤਾਂ ਲਿਖਤਾਂ ਦੇ ਅਨੁਸਾਰ ਆ ਇਹ ਬਿਲਕੁਲ ਠੀਕ ਆ ਕਿ ਜੋ ਕੁਝ ਵੀ ਪਵਿੱਤਰ ਆਤਮਾ ਕਰੇਗਾ ਠੀਕ ਆ ਭਾਈ ਉਹਦੇ ਇੱਕ ਦਿਨ ਬਾਅਦ ਉਸ ਰਾਤ ਮੇਰਾ ਦਿਲ ਬਹੁਤ ਹੀ ਉਤਸ਼ਾਹ ਦੇ ਨਾਲ ਭਰਿਆ ਹੋਇਆ ਸੀ ਤੇ ਮੈਂ ਦਾਣਿਆਂ ਵਾਲੀ ਪੈਲੀ ਵਿਚ ਹੀ ਸੌਂ ਗਿਆ ਤੇ ਮੇਰੇ ਕੋਲ ਕਿਸੇ ਹੋਟਲ ਵਿਚ ਜਾ ਕੇ ਬਿਸਤਰੇ ਉੱਤੇ ਸੌਣ ਦੇ ਲਈ ਪੈਸਾ ਨਹੀਂ ਸੀ ਬਸ ਮੇਰੇ ਕੋਲ ਸਿਰਫ ਉਹਨਾਂ ਕੋ ਹੀ ਪੈਸਾ ਸੀ ਜਿਹਦੇ ਨਾਲ ਮੈਂ ਘਰ ਅਪੜ ਜਾਵਾਂ ਮੈਂ ਆਪਣੇ ਨਾਸ਼ਤੇ ਦੇ ਲਈ ਕੁਝ ਡਬਲ ਰੋਟੀ ਵਰਗੀਆਂ ਪੂਣੀਆਂ ਜਿਹੀਆਂ ਖਰੀਦ ਲਈਆਂ ਜੋ ਕਿ ਕਈ ਦਿਨਾਂ ਦੀਆਂ ਪੁਰਾਣੀਆਂ ਸਨ ਤੇ ਮੈਨੂੰ ਉਹਨਾਂ ਨੇ ਆਪਣੇ ਨਾਲ ਖਾਣ ਦੇ ਲਈ ਜੀ ਆਇਆ ਆਖਿਆ ਸੀ ਪਰ ਉਹਨਾਂ ਦੇ ਚੰਦੇ ਦੀ ਪੇਟੀ ਵਿਚ ਪਾਉਣ ਦੇ ਲਈ ਮੇਰੇ ਕੋਲ ਵਾਧੂ ਪੈਸਾ ਨਹੀਂ ਸੀ ਤੇ ਉਹਨਾਂ ਦਿਨਾਂ ਦੇ ਅੰਦਰ ਸਨ 1933 ਵਿਚ ਬੜਾ ਮੰਦਾ ਸਮਾਂ ਚੱਲ ਰਿਹਾ ਸੀ ਤੇ ਜੀਵਨ ਬੜਾ ਹੀ ਔਖਾ ਲੰਘ ਰਿਹਾ ਸੀ ਤੇ ਮੈਂ ਸੋਚਿਆ ਠੀਕ ਆ ਇੰਜ ਮੈਂ ਉਹਨਾਂ ਦੇ ਨਾਲ ਬੈਠ ਕੇ ਖਾਣਾ ਤੇ ਨਹੀਂ ਚਾਹੁੰਦਾ ਆ ਪਰ ਸਿਰਫ ਮੈਂ ਇਹ ਜਾਣਨਾ ਚਾਹੁੰਦਾ ਆ ਕਿ ਆਤਮਕ ਤੌਰ ਤੇ ਉਹਨਾਂ ਨੇ ਕੀ ਪਾਇਆ ਆ ਉਹਨਾਂ ਦੇ ਕੋਲ ਕੋਈ ਅਜਿਹੀ ਚੀਜ਼ ਆ ਜੋ ਕਿ ਮੇਰੇ ਕੋਲ ਨਹੀਂ ਆ ਉਹ ਸਵੇਰ ਉਹਨਾਂ ਨੇ ਮੈਨੂੰ ਆਖਿਆ ਕਿ ਸਭ ਸੇਵਾਦਾਰ ਮੰਚ ਦੇ ਉੱਤੇ ਆਣ ਕੇ ਤੇ ਆਪੋ ਆਪਣੀ ਜਾਣ ਪਛਾਣ ਕਰਵਾਉਣ ਕਿ ਤੁਸੀਂ ਕੌਣ ਹੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਠੀਕ ਆ ਮੈਂ ਤਾਂ ਬਸ ਇੰਨਾ ਹੀ ਆਖਿਆ ਕਿ ਵਿਲੀਅਮ ਬ੍ਰੈਨਮ ਅੰਜੀਲ ਦਾ ਪ੍ਰਚਾਰਕ ਜੈਫਰਸਨ ਵਿਲ ਦਾ ਰਹਿਣ ਵਾਲਾ ਆ ਤੇ ਬੈਠ ਗਿਆ ਠੀਕ ਆ ਉਸ ਸਮੇਂ ਮੈਂ ਸਭ ਤੋਂ ਛੋਟਾ ਤੇ ਜਵਾਨ ਪ੍ਰਚਾਰਕ ਉਸ ਮੰਚ ਉੱਤੇ ਮੌਜੂਦ ਸਾਂ ਅਗਲੇ ਦਿਨ ਉਹਨਾਂ ਨੇ ਮੈਨੂੰ ਮੰਚ ਉੱਤੇ ਪ੍ਰਚਾਰ ਕਰਨ ਦੇ ਲਈ ਸੱਦਾ ਦਿੱਤਾ ਤੇ ਜਦ ਮੈਂ ਆਪਣਾ ਪ੍ਰਚਾਰ ਖਤਮ ਕਰ ਲਿਆ ਕਿਉਂ ਨਹੀਂ ਭਾਈ ਸਾਡਾ ਤਾਂ ਬਹੁਤ ਹੀ ਸ਼ਾਨਦਾਰ ਸਮਾਂ ਰਿਹਾ ਤੇ ਤਦ ਮੈਂ ਵੱਖ ਵੱਖ ਲੋਕਾਂ ਨੂੰ ਮਿਲਿਆ ਮੁਲਾਕਾਤ ਕੀਤੀ ਤੇ ਉਹ ਮੈਨੂੰ ਆਪੋ ਆਪਣੇ ਗਿਰਜੇ ਵਿਚ ਆਣ ਕੇ ਪ੍ਰਚਾਰ ਕਰਨ ਦਾ ਸੱਦਾ ਦੇ ਰਹੇ ਸਨ ओदे बाद क्यों नहीं मैं सोचा कि जे मैं उथे पहुंच जावा जिथे कि ओ दो मुख आदमी सन जिदे विचों एक ने गैर जुबाना बोलिया ते दूजे ने ओदा तर्जमा कीता। इस गल ने मेरे दिल दे अंदर लांबू लाया होया सी। मैं ए वरदान पाउन लई बड़ी लालसा रखदा सा। ठीक है भाई, जिदा ही मैं तुहानू आरंभ विच ही दस्या सी के एक छोटा जिहा वरदान जिदे नाल के तुसी दिल दीआं गल्लां जाण लैंदे हो। ਤੁਸੀਂ ਜਾਣਦੇ ਹੋ ਕਿ ਵਰਦਾਨ ਅਤੇ ਸਦੇ ਤੋਬਾ ਕੀਤੇ ਬਿਨਾ ਹੀ ਮਿਲਦੇ ਹਨ। ਉਹ ਤੁਹਾਡੇ ਜੀਵਨ ਦੇ ਅੰਦਰ ਸਾਰੀ ਉਮਰ ਹੀ ਰਹਿੰਦੇ ਹਨ। ਲੱਗੀ ਸਮਝ, ਤੁਸੀਂ ਉਹਨਾਂ ਦੇ ਨਾਲ ਹੀ ਜਨਮ ਲੈਂਦੇ ਹੋ ਜੇ ਉਹ ਖੁਦਾ ਦੇ ਵਰਦਾਨ ਹਨ ਤਾਂ। ਇਸ ਲਈ ਇਹ ਵਰਦਾਨ ਹਮੇਸ਼ਾ ਹੀ ਮੇਰੇ ਜੀਵਨ ਵਿੱਚ ਕੰਮ ਕਰਦਾ ਰਿਹਾ। ਜਦੋਂ ਦਾ ਮੈਂ ਛੋਟਾ ਬੱਚਾ ਸਾਂ ਉਦੋਂ ਤੋਂ ਹੀ ਇਹ ਹੁੰਦਾ ਚੱਲਿਆ ਆ ਰਿਹਾ ਆ। ਉਹ ਲੋਕ ਜਿਹੜੇ ਮੇਰੇ ਸਾਰੇ ਜੀਵਨ ਨੂੰ ਜਾਣਦੇ ਹਨ ਉਹਨਾਂ ਨੂੰ ਪਤਾ ਆ ਕਿ ਇਹ ਸੱਚਾਈ ਆ। ਠੀਕ ਆ, ਜੇ ਮੈਂ ਸੋਚਦਾ ਤਦ ਉਦੋਂ ਇਹ ਕੀ ਸੀ, ਇਹਨੂੰ ਦਰਸ਼ਨ ਆਖਣਾ, ਮੈਂ ਬਿਲਕੁਲ ਵੀ ਨਹੀਂ ਸਾ ਜਾਣਦਾ ਕਿ ਇਹ ਕੀ ਸੀ। ਪਰ ਮੈਂ ਸੋਚਿਆ ਕਿ ਜੇ ਕਦੇ ਮੈਂ ਉਹਨਾਂ ਦੇ ਨਾਲ ਕਿਤੇ ਗੱਲ ਬਾਤ ਕਰ ਸਕਾਂ। ਠੀਕ ਆ, ਜਿਹੜਾ ਆਤਮਾ ਉਸ ਇਮਾਰਤ ਵਿਚ ਸੀ ਉਹ ਇੰਜ ਜਾਪਦਾ ਸੀ ਕਿ ਉਹ ਸੱਚ ਮੁੱਚ ਖੁਦਾ ਦਾ ਪਾਕ ਰੂਹ ਆ। ਸੋ ਮੈਂ ਉਹਨਾਂ ਦੋਵਾਂ ਦੇ ਵਿਚੋਂ ਇੱਕ ਜਣੇ ਦੇ ਨਾਲ ਗੱਲ ਬਾਤ ਕੀਤੀ ਤੇ ਮੈਂ ਉਹਨੂੰ ਕੁਝ ਪ੍ਰਸ਼ਨ ਪੁੱਛੇ। ਉਹ ਆਦਮੀ ਤਾਂ ਸੱਚਮੁੱਚ ਹੀ ਇੱਕ ਖਾਲਸ ਤੇ ਅਸਲੀ ਮਸੀਹੀ ਜਨ ਸੀ। ਇਸ ਗੱਲ ਵਿੱਚ ਜਰਾ ਵੀ ਸ਼ੱਕ ਸ਼ੁਬਾ ਨਹੀਂ ਸੀ ਤੇ ਉਹ ਆਦਮੀ ਸੱਚ ਵਿੱਚ ਹੀ ਇੱਕ ਸੱਚਾ ਨੇਚਾਵਾਨ ਸੀ। ਤੇ ਦੂਜਾ ਆਦਮੀ, ਜਦ ਮੈਂ ਉਹਦੇ ਨਾਲ ਗੱਲਬਾਤ ਕੀਤੀ, ਜੇ ਮੈਂ ਕਦੇ ਕਿਸੇ ਪਖੰਡੀ ਨੂੰ ਮਿਲਿਆ ਹੋਇਆ ਹੋਵਾਂ ਤਾਂ ਉਹ ਆਦਮੀ ਤਾਂ ਉਹਨਾਂ ਮਕਾਰਾਂ ਦੇ ਵਿੱਚੋਂ ਇੱਕ ਜਣਾ ਸੀ। ਉਹ ਆਦਮੀ ਤਾਂ ਅਸਲ ਵਿੱਚ ਉਹਦੀ ਪਤਨੀ ਤਾਂ ਨੀਲੇ ਭੂਰੇ ਰੰਗ ਦੇ ਸਿਰ ਵਾਲੀ ਸੀ, ਉਹਦੇ ਬੱਚੇ ਵੀ ਸਨ ਤੇ ਉਹਦੇ ਕੋਲ ਦੋ ਬੱਚੇ ਕਾਲੇ ਰੰਗ ਦੀ ਔਰਤ ਦੇ ਕੋਲੋਂ ਵੀ ਪੈਦਾ ਹੋਏ ਹੋਏ ਸਨ। ਅਤੇ ਮੈਂ ਸੋਚਿਆ ਠੀਕ ਆ, ਹੁਣ ਕੀ ਆ, ਇਹ ਤਾਂ ਇੱਥੇ ਹੈ, ਮੈਂ ਸਭ ਕਾਸੇ ਦਾ ਗੋਤ ਕਨਾਲਾ ਕਰ ਦਿੱਤਾ ਆ। ਮੈਂ ਤਾਂ ਇੱਕ ਮੂੜਵਾਦੀ ਆ, ਇਹਨੇ ਤਾਂ ਜ਼ਰੂਰ ਹੀ ਵਚਨ ਦੇ ਅਨੁਸਾਰ ਹੋਣਾ ਆ, ਨਹੀਂ ਤਾਂ ਇਹ ਗਲਤ ਆ। ਅਤੇ ਇੱਥੇ ਉਹ ਆਤਮਾ ਆ ਤੇ ਜੋ ਸਭ ਕੁਝ ਮੈਂ ਜਾਣਦਾ ਆ ਉਹਦੇ ਅਨੁਸਾਰ ਇੱਕ ਜਣਾ ਤਾਂ ਬਿਲਕੁਲ ਅਸਲੀ ਨਿਕਲਿਆ ਆ ਤੇ ਦੂਜਾ ਜਣਾ ਤਾਂ ਬਿਲਕੁਲ ਵੀ ਚੰਗਾ ਨਹੀਂ ਸੀ ਤੇ ਆਤਮਾ ਦੋਵਾਂ ਦੇ ਉੱਤੇ ਹੀ ਉਤਰ ਰਿਹਾ ਸੀ। ਤੇ ਹੁਣ ਇਹ ਕਿੰਜ ਹੋ ਸਕਦਾ ਆ? ਮੈਂ ਇਹ ਸਭ ਵੇਖ ਕੇ ਸ਼ਸ਼ੋ ਪੰਜ ਵਿਚ ਤੇ ਭੰਬਲ ਭੂਸੇ ਵਿਚ ਪੈ ਗਿਆ। ਦੋ ਸਾਲ ਬਾਅਦ ਜਿੱਥੇ ਕਿ ਮੈਂ ਅਕਸਰ ਪ੍ਰਾਰਥਨਾ ਕਰਨ ਦੇ ਲਈ ਜਾਂਦਾ ਆ ਉਸ ਗੁਫਾ ਵਿਚ ਪ੍ਰਾਰਥਨਾ ਕਰ ਰਿਹਾ ਸਾਂ। ਉਸ ਗੁਫਾ ਵਿਚ ਮਿੱਟੀ ਧੂਲ ਜੰਮੀ ਹੋਈ ਸੀ ਤੇ ਇੱਕ ਦੁਪਹਿਰ ਮੈਂ ਉੱਥੇ ਚਲਿਆ ਗਿਆ ਤੇ ਆਪਣੀ ਬਾਈਬਲ ਨੂੰ ਮੈਂ ਲੱਕੜ ਦੇ ਮੋਛੇ ਉੱਤੇ ਧਰ ਦਿੱਤਾ ਤੇ ਹਵਾ ਵਗ ਰਹੀ ਸੀ ਤੇ ਹਵਾ ਨੇ ਇਹਨੂੰ ਇਬਰਾਨੀਆਂ 6 ਅਧਿਆਏ ਵਿਚ ਖੋਲ ਦਿੱਤਾ ਜਿੱਥੇ ਕਿ ਇਹ ਆਖਿਆ ਗਿਆ ਆ ਕਿ ਅੰਤ ਦੇ ਦਿਨਾਂ ਵਿਚ ਜੇ ਅਸੀਂ ਸੱਚਾਈ ਤੋਂ ਹਟ ਜਾਵਾਂਗੇ ਤਾਂ ਫੇਰ ਕੀ ਹਾਲ ਹੋਵੇਗਾ? ਤੇ ਫੇਰ ਆਪਣੇ ਆਪ ਨੂੰ ਨਵੇਂ ਸਿਰਿਓਂ ਤੋਬਾ ਕਰਵਾਉਣੀ, ਫੇਰ ਪਾਪ ਦੇ ਲਈ ਹੋਰ ਬਲੀਦਾਨ ਨਹੀਂ ਆ। ਤੇ ਕਿੰਜ ਉਹ ਕੰਡੇ ਤੇ ਕੰਡਿਆਲੇ ਜੋ ਕਿ ਰਦੇ ਜਾਣ ਦੇ ਨੇੜੇ ਸਨ ਜਿਨ੍ਹਾਂ ਦਾ ਅੰਤ ਅੱਗ ਦੇ ਵਿਚ ਫੂਕਿਆ ਜਾਣਾ ਆ, ਪਰ ਮੀਂਹ ਤਾਂ ਧਰਤੀ ਉੱਤੇ ਪੈਂਦਾ ਆ ਅਕਸਰ ਇਹਨੂੰ ਪਾਣੀ ਦੇਣ ਦੇ ਲਈ, ਇਹਨੂੰ ਸਵਾਰਨ ਦੇ ਲਈ, ਤਿਆਰ ਕਰਨ ਦੇ ਲਈ। ਪਰ ਕੰਡੇ ਤੇ ਕੰਡਿਆਲੇ ਰਦੇ ਜਾਣਗੇ ਪਰ ਕਣਕ ਨੂੰ ਕੋਠਿਆਂ ਵਿਚ ਜਮ੍ਹਾਂ ਕੀਤਾ ਜਾਵੇਗਾ। ਅਤੇ ਮੈਂ ਸੋਚਿਆ ਸ਼ਾਇਦ ਹਵਾ ਦੇ ਨਾਲ ਇਹ ਪੰਨੇ ਉੱਡ ਕੇ ਇੱਥੇ ਆਣ ਖੁੱਲੇ ਹਨ। ਠੀਕ ਆ ਭਾਈ, ਮੈਂ ਆਪਣੀ ਬਾਈਬਲ ਫੇਰ ਹੇਠਾਂ ਰੱਖ ਦਿੱਤੀ ਅਤੇ ਮੈਂ ਸੋਚਿਆ ਠੀਕ ਆ ਭਾਈ ਮੈਂ ਬਸ, ਤੇ ਹਵਾ ਨੇ ਫੇਰ ਆਣ ਕੇ ਉਸੇ ਥਾਂ ਤੇ ਇਹਨੂੰ ਖੋਲ ਦਿੱਤਾ। ਏਦਾਂ ਤਿੰਨ ਵਾਰੀ ਹੋਇਆ ਅਤੇ ਮੈਂ ਸੋਚਿਆ ਕਿ ਠੀਕ ਆ ਭਾਈ, ਇਹ ਤਾਂ ਵਾਕਿਆ ਹੀ ਕੋਈ ਅਜੀਬ ਗੱਲ ਆ। ਅਤੇ ਤਦ ਜਿੱਦਾਂ ਹੀ ਮੈਂ ਉੱਠਿਆ ਤੇ ਮੈਂ ਸੋਚਿਆ ਪ੍ਰਭੂ ਤੂੰ ਕਿਉਂ ਬਾਈਬਲ ਦਾ ਉਹ ਹਿੱਸਾ ਖੋਲ ਕੇ ਤੇ ਮੈਨੂੰ ਪੜਵਾਉਣਾ ਚਾਹੁੰਦਾ ਆ? ਜਦ ਮੈਂ ਉਸ ਵਚਨ ਤੱਕ ਪਹੁੰਚਿਆ ਕੰਡੇ ਤੇ ਕੰਡਿਆਲੇ ਜਿਹੜੇ ਕਿ ਰਦੇ ਜਾਣ ਦੇ ਨਿਕਟ ਹਨ ਤੇ ਜਿਨ੍ਹਾਂ ਦਾ ਅੰਤ ਸਾੜਿਆ ਜਾਣਾ ਆ, ਮੈਂ ਸੋਚਿਆ ਕਿ ਖੁਦਾਵੰਦਾ ਤੂੰ ਉਹ ਹਿੱਸਾ ਉੱਥੇ ਕਾਹਦੇ ਲਈ ਮੇਰੇ ਵਾਸਤੇ ਖੋਲ ਦਿੱਤਾ ਆ? ਹੁਣ ਇਹ ਅਸਲੀ ਦਰਸ਼ਨ ਬਿਨਾਂ ਕਿਸੇ ਗੇਰ ਲਾਇਆ ਹੀ ਆਉਂਦੇ ਹਨ, ਬਸ ਇਹ ਤਾਂ ਸਿਰਫ ਖੁਦਾ ਹੀ ਆ। ਲੱਗੀ ਸਮਝ? ਤੇ ਮੈਂ ਵੇਖਿਆ ਕਿ ਇੱਕ ਭੂਮੀ ਮੇਰੇ ਸਾਹਮਣੇ ਚੱਕਰ ਲਾ ਰਹੀ ਸੀ ਤੇ ਮੈਂ ਵੇਖਿਆ ਕਿ ਇਹਦੇ ਉੱਤੇ ਸੁਹਾਗਾ ਫਿਰਿਆ ਹੋਇਆ ਆ ਤੇ ਮੈਂ ਵੇਖਿਆ ਕਿ ਬਿਲਕੁਲ ਸਾਰੀ ਤਿਆਰ ਕੀਤੀ ਹੋਈ ਆ। ਉੱਥੇ ਇੱਕ ਆਦਮੀ ਚਿੱਟੇ ਬਸਤਰ ਪਾ ਕੇ ਆਇਆ ਤੇ ਉਹ ਕਣਕ ਦਾ ਬੀਜ ਰਿਹਾ ਸੀ ਤੇ ਜਦ ਉਹ ਭੂਮੀ ਦੇ ਸਾਰੇ ਮੋੜਾਂ ਤੇ ਬੰਨਿਆਂ ਤੱਕ ਪਹੁੰਚ ਗਿਆ ਤੇ ਉਹਦੇ ਬਾਅਦ ਇੱਕ ਆਦਮੀ ਆਇਆ ਜੋ ਕਿ ਬੜਾ ਹੀ ਖਤਰਨਾਕ ਤੇ ਹੌਲਨਾਕ ਜਿਹਾ ਜਾਪਦਾ ਸੀ। ਤੇ ਉਹਨੇ ਕਾਲੇ ਵਸਤਰ ਪਾਏ ਹੋਏ ਸਨ ਤੇ ਉਹ ਸਭ ਥਾਂ ਜੰਗਲੀ ਬੂਟੀ ਦਾ ਬੀਜ ਸੁੱਟ ਰਿਹਾ ਸੀ। ਕਣਕ ਤੇ ਜੰਗਲੀ ਬੂਟੀ ਇਹ ਦੋਵੇਂ ਇਕੱਠੇ ਉੱਗ ਪਏ। ਜਦ ਉੱਗ ਕੇ ਉਤਾਂ ਆਏ ਉਹ ਦੋਵੇਂ ਹੀ ਬੀਜ ਤਿਹਾਏ ਸਨ ਕਿਉਂਕਿ ਉਹਨਾਂ ਨੂੰ ਮੀਂਹ ਦੀ ਲੋੜ ਸੀ। ਇਦਾਂ ਜਾਪਦਾ ਸੀ ਕਿ ਕਣਕ ਵੀ ਤੇ ਜੰਗਲੀ ਬੂਟੀ ਵੀ ਆਪਣਾ ਛੋਟਾ ਜਿਹਾ ਸਿਰ ਝੁਕਾ ਕੇ ਪ੍ਰਾਰਥਨਾ ਕਰ ਰਹੇ ਹਨ, ਪ੍ਰਭੂ ਮੀਂਹ ਘੱਲ, ਮੀਂਹ ਘੱਲ। ਤੇ ਵੱਡੇ ਵੱਡੇ ਬੱਦਲ ਛਾ ਗਏ ਤੇ ਦੋਵਾਂ ਦੇ ਉੱਤੇ ਹੀ ਮੀਂਹ ਆਣ ਪਿਆ। ਜਦ ਮੀਂਹ ਪਿਆ ਤਾਂ ਉਹ ਛੋਟੀ ਜੀ ਕਣਕ ਛੜੱਪੇ ਮਾਰ ਮਾਰ ਕੇ ਆਖ ਰਹੀ ਸੀ, ਖੁਦਾ ਦੀ ਤਾਰੀਫ ਹੋਵੇ, ਖੁਦਾ ਦੀ ਤਾਰੀਫ ਹੋਵੇ। ਤੇ ਉਸੇ ਹੀ ਬੰਨੇ ਦੀ ਵੱਲ ਜੰਗਲੀ ਬੂਟੀ ਨੇ ਵੀ ਛੜੱਪਾ ਮਾਰ ਕੇ ਆਖਿਆ, ਖੁਦਾ ਦੀ ਤਾਰੀਫ ਹੋਵੇ, ਖੁਦਾ ਦੀ ਤਾਰੀਫ ਹੋਵੇ। ਤਦ ਦਰਸ਼ਨ ਵਿਚ ਵਿਘਨ ਪੈ ਗਿਆ। ਮੀਂਹ ਧਰਮੀਆਂ ਅਤੇ ਬੁਰਿਆਰਾਂ ਦੋਵਾਂ ਦੇ ਉੱਤੇ ਇੱਕੋ ਜਿਹਾ ਪੈਂਦਾ ਆ। ਉਹ ਹੀ ਆਤਮਾ ਇੱਕ ਬੰਦਗੀ ਵਿਚ ਉਤਰ ਸਕਦਾ ਆ ਅਤੇ ਹਰੇਕ ਉਹਦਾ ਆਨੰਦ ਮਾਣ ਸਕਦਾ ਆ, ਪਖੰਡੀ ਲੋਕ, ਮਸੀਹੀ ਲੋਕ ਅਤੇ ਸਭ ਰਲ ਮਿਲ ਕੇ। ਬਿਲਕੁਲ ਠੀਕ ਆ, ਪਰ ਇਹ ਕੀ ਆ, ਉਹਨਾਂ ਦੇ ਫਲਾਂ ਤੋਂ ਉਹ ਪਛਾਣੇ ਜਾਂਦੇ ਆ, ਲੱਗੀ ਸਮਝ? ਸਿਰਫ ਇਹਨੂੰ ਜਾਣਨ ਦਾ ਕੇਵਲ ਇਹੋ ਹੀ ਇੱਕ ਤਰੀਕਾ ਆ। ਤਦ ਤੁਸੀਂ ਇਹਨੂੰ ਹੁਣ ਵੇਖਦੇ ਹੋ, ਜੰਗਲੀ ਜਵਾਰ ਜਾਂ ਫਿਰ ਜੰਗਲੀ ਕਣਕ ਅਤੇ ਕਦੇ ਕਦਾਈ ਦਾਣੇ ਤੇ ਉਹ ਸੱਚੀ ਕਣਕ ਦੀ ਨਕਲ ਲਾਉਂਦੇ ਹਨ। ਘਰੇਲੂ ਦਾਣੇ ਉਹ ਇੰਨੇ ਨੇੜੇ ਹੁੰਦੇ ਹਨ ਕਿ ਜੇ ਹੋ ਸਕਿਆ ਤਾਂ ਚੁਣਿਆ ਹੋਇਆ ਨੂੰ ਵੀ ਭੁਲਾਵੇ ਵਿਚ ਪਾ ਦੇਣ। ਮੈਂ ਸੋਚਦਾ ਆ ਕਿ ਅਸੀਂ ਉਸੇ ਹੀ ਯੁੱਗ ਵਿਚ ਰਹਿ ਰਹੇ ਹਾਂ ਜਿਸ ਯੁੱਗ ਵਿਚ ਇਹਨਾਂ ਚੀਜ਼ਾਂ ਦਾ ਪ੍ਰਚਾਰ ਕੀਤਾ ਜਾਣਾ ਚਾਹੀਦਾ ਆ ਤੇ ਇਹਨਾਂ ਦੇ ਬਾਰੇ ਵਿਚ ਗੱਲਬਾਤ ਕਰਨੀ ਚਾਹੀਦੀ ਆ। ਹੁਣ 48 ਆਇਤ ਉੱਤੇ ਧਿਆਨ ਦਿਓ, ਉਹ ਦੋਵੇਂ ਹੀ ਬੀ ਬਹੁਤ ਹੀ ਨਿਕਟ ਸਨ, ਅੰਤ ਦੇ ਦਿਨਾਂ ਵਿਚ ਇੰਨੇ ਨਿਕਟ ਕਿ ਜੇ ਹੋ ਸਕਿਆ ਉਹਨੇ ਇਹ ਨਹੀਂ ਕੀਤਾ ਤੇ ਉਹ ਕਿਸੇ ਖਾਸ ਕਲਿਸਿਆ ਦੇ ਉੱਤੇ ਉਹਨਾਂ ਨੂੰ ਵੱਖ ਕਰਨ ਦੇ ਲਈ ਨਿਰਭਰ ਨਹੀਂ ਸੀ। ਆਖੋ ਕਿ ਮੈਥੋਡਿਸਟ ਜਾਂ ਫਿਰ ਬੈਪਟਿਸਟ ਜਾਂ ਫਿਰ ਪੈਂਟੇਕਾਸਟਲਸ ਉਹਨਾਂ ਨੂੰ ਵੱਖ ਕਰਨ। ਯਿਸੂ ਨੇ ਆਖਿਆ ਕਿ ਉਹ ਆਪਣੇ ਦੂਤਾਂ ਨੂੰ ਉਹਨਾਂ ਨੂੰ ਵੱਖਰਿਆਂ ਕਰਨ ਲਈ ਘੱਲੇਗਾ। ਇੱਕ ਦੂਤ ਵੰਡ ਪਾਉਣ ਦੇ ਲਈ ਆਉਂਦਾ ਆ ਤੇ ਉਹ ਗਲਤ ਤੇ ਠੀਕ ਨੂੰ ਵੱਖਰਿਆ ਕਰਦਾ ਆ ਅਤੇ ਇਹਨੂੰ ਕੋਈ ਹੋਰ ਕਰ ਹੀ ਨਹੀਂ ਸਕਦਾ ਸਿਵਾਏ ਪ੍ਰਭੂ ਦੇ ਦੂਤ ਦੇ। ਉਹ ਦੂਤ ਹੀ ਸਿਰਫ ਦੱਸੇਗਾ ਕਿ ਗਲਤ ਕੀ ਆ ਤੇ ਠੀਕ ਕੀ ਆ। ਖੁਦਾ ਨੇ ਆਖਿਆ ਆ ਕਿ ਉਹ ਅੰਤ ਦੇ ਦਿਨਾਂ ਵਿਚ ਆਪਣੇ ਦੂਤਾਂ ਨੂੰ ਘੱਲੇਗਾ। ਦੂਤ ਇੱਥੇ ਨਹੀਂ ਘੱਲੇਗਾ ਪਰ ਦੂਤ ਅੰਤ ਦੇ ਸਮੇਂ ਘੱਲੇਗਾ ਤੇ ਫਿਰ ਉਹ ਕਣਕ ਨੂੰ ਜਮ੍ਹਾਂ ਕਰਨਗੇ। ਅਸੀਂ ਜਾਣਦੇ ਹਾਂ ਕਿ ਇਹ ਹੁਣ ਆਉਣ ਵਾਲਾ ਵਾਢੀ ਦਾ ਵੇਲਾ ਹੈ। ਹੁਣ ਇੱਕ ਦੂਤ ਦੀ ਅਸਲੀ ਵਿਆਖਿਆ ਹੁੰਦੀ ਆ ਇੱਕ ਸੰਦੇਸ਼ ਵਾਕ ਅਤੇ ਅਸੀਂ ਵੇਖਦੇ ਹਾਂ ਕਿ ਸੱਤ ਕਲੀਸਿਆਈ ਯੁਗਾਂ ਦੇ ਅੰਦਰ ਸੱਤਾਂ ਕਲੀਸਿਆਵਾਂ ਦੇ ਸੱਤ ਦੂਤ ਹਨ ਅਤੇ ਹੁਣ ਕਲੀਸਿਆਈ ਯੁਗਾਂ ਥਾਣੀ। ਹੁਣ ਧਿਆਨ ਦਿਓ ਕਿ ਉਹਨੇ ਕੀ ਆਖਿਆ ਸੀ ਕਿ ਬੀ ਬੀਜਣ ਵਾਲੇ ਕੌਣ ਹਨ ਤੇ ਬੀ ਕੌਣ ਆ। ਇੱਕ ਬੀ ਬੀਜਣ ਵਾਲਾ ਉਹ ਖੁਦ ਆਪ ਖੁਦਾ ਦਾ ਪੁੱਤਰ ਸੀ ਜੋ ਕਿ ਬੀ ਬੀਜਣ ਦੇ ਲਈ ਨਿਕਲਿਆ ਤੇ ਉਹਦੇ ਪਿੱਛੇ ਵੈਰੀ ਆ ਗਿਆ ਜੋ ਕਿ ਸ਼ੈਤਾਨ ਸੀ ਤੇ ਵੈਰੀ ਨੇ ਆਣ ਕੇ ਵਿਰੋਧ ਦਾ ਬੀਜ ਬੀਜ ਦਿੱਤਾ ਠੀਕ ਬੀ ਬੀਜਣ ਦੇ ਬਾਅਦ ਵਿਚ। ਹੁਣ ਮਿੱਤਰੋ ਜਦੋਂ ਦਾ ਵੀ ਜਗਤ ਹੋਂਦ ਵਿਚ ਆਇਆ ਆ ਹਰੇਕ ਯੁੱਗ ਦੇ ਅੰਦਰ ਇਹੋ ਹੀ ਚੰਨ ਚੜ੍ਹਦਾ ਰਿਹਾ ਆ। ਬਿਲਕੁਲ ਠੀਕ ਏਦਾਂ ਹੀ ਹੋਇਆ ਆ, ਆਰੰਭ ਤੋਂ ਹੀ ਇਹੋ ਹੀ ਗੱਲ ਆਰੰਭ ਹੋਈ ਆ ਵਿਰੋਧ ਦਾ ਬੀ ਬੀਜਣ ਵਾਲੀ। ਹੁਣ ਉਹਨੇ ਆਖਿਆ ਹੈ ਕਿ ਖੁਦਾ ਦਾ ਬੀ ਖੁਦਾ ਦਾ ਪਾਕ ਕਲਾਮ ਆ। ਯਿਸੂ ਮਸੀਹ ਨੇ ਇੱਕ ਜਗ੍ਹਾ ਇੰਜ ਆਖਿਆ ਕਿ ਪਾਕ ਕਲਾਮ ਇੱਕ ਬੀਜ ਆ, ਹਰੇਕ ਬੀਜ ਆਪਣੀ ਕਿਸਮ ਦਾ ਫਲ ਲਿਆਵੇਗਾ। ਤੇ ਹੁਣ ਜੇ ਮਸੀਹੀ ਲੋਕ ਖੁਦਾ ਦੇ ਬੱਚੇ ਰਾਜ ਦੇ ਪੁੱਤਰ ਹੁਣ ਖੁਦਾ ਦਾ ਬੀ ਬਣ ਗਏ ਹਨ ਤਦ ਉਹਨਾਂ ਨੂੰ ਤਾਂ ਖੁਦਾ ਦਾ ਕਲਾਮ ਹੋਣਾ ਚਾਹੀਦਾ ਆ। ਖੁਦਾ ਦਾ ਕਲਾਮ ਜਿਹੜਾ ਕਿ ਉਸ ਯੁੱਗ ਵਿਚ ਪ੍ਰਗਟ ਹੋਇਆ ਆ ਜਿਹਦੇ ਵਿਚ ਕਿ ਉਹ ਰਹਿ ਰਹੇ ਹਨ ਉਸ ਯੁੱਗ ਦੇ ਵਾਅਦੇ ਕੀਤੇ ਹੋਏ ਬੀਜ ਦੇ ਲਈ, ਉਸ ਯੁੱਗ ਦੇ ਵਾਅਦਾ ਕੀਤੇ ਹੋਏ ਬੀਜ ਦੇ ਵਾਸਤੇ। ਆਦ ਵਿਚ ਖੁਦਾ ਨੇ ਆਪਣਾ ਪਾਕ ਕਲਾਮ ਬਖਸ਼ਿਆ, ਹਰੇਕ ਯੁੱਗ ਦੇ ਕੋਲ ਉਹਨਾਂ ਦਾ ਬੀ ਹੈ ਸੀ, ਇਹਦਾ ਸਮਾਂ, ਇਹਦਾ ਵਾਅਦਾ। ਹੁਣ ਜਦ ਨੂਹ ਦ੍ਰਿਸ਼ ਤੇ ਆਇਆ ਅਤੇ ਉਹ ਖੁਦਾ ਦਾ ਬੀ ਸੀ ਉਸ ਯੁੱਗ ਦੇ ਲਈ, ਖੁਦਾ ਦਾ ਪਾਕ ਕਲਾਮ। ਜਦ ਮੂਸਾ ਆਇਆ ਤਾਂ ਮੂਸਾ ਨੂਹ ਦੇ ਸੰਦੇਸ਼ ਦੇ ਨਾਲ ਨਹੀਂ ਸੀ ਆ ਸਕਦਾ, ਇਹ ਕਾਮਯਾਬ ਨਹੀਂ ਸੀ ਹੋਣਾ ਕਿਉਂਕਿ ਉਹ ਉਸ ਸਮੇਂ ਖੁਦਾ ਦਾ ਬੀ ਸੀ। ਤਦ ਜਦ ਮਸੀਹ ਆਇਆ ਉਹ ਨੂਹ ਜਾਂ ਮੂਸਾ ਦੇ ਯੁੱਗ ਦੇ ਸੰਦੇਸ਼ ਦੇ ਵਚਨ ਦੇ ਨਾਲ ਨਹੀਂ ਆ ਸਕਿਆ। ਇਹ ਤਾਂ ਉਹਦਾ ਸਮਾਂ ਸੀ। ਇੱਕ ਕੁਵਾਰੀ ਨੇ ਗਰਭਵਤੀ ਹੋਣਾ ਸੀ ਤੇ ਇੱਕ ਪੁੱਤਰ ਨੂੰ ਜਨਮ ਦੇਣਾ ਸੀ ਤੇ ਉਹਨੇ ਮਸੀਹ ਹੋਣਾ ਸੀ। ਅਸੀਂ ਲੂਥਰ ਦੇ ਯੁੱਗ ਨੂੰ ਟੱਪ ਆਏ ਆ, ਵੈਜ਼ਲੇ ਦੇ ਯੁੱਗ ਨੂੰ ਟੱਪ ਆਏ ਆ, ਆ ਮੈਥੋਡਿਸਟ ਯੁੱਗ, ਸਭਨਾ ਯੁੱਗਾਂ ਦੇ ਥਾਣੀ ਅਤੇ ਪੈਂਟੇਕਾਸਟਲਸ ਯੁੱਗ। ਹਰੇਕ ਯੁੱਗ ਨੂੰ ਵਚਨ ਦਾ ਵਾਅਦਾ ਦਿੱਤਾ ਗਿਆ ਆ ਤੇ ਉਸ ਯੁੱਗ ਦੇ ਲੋਕਾਂ ਨੂੰ ਜੋ ਕਿ ਉਸ ਯੁੱਗ ਦੇ ਬੀ ਦੇ ਅੰਦਰੋਂ ਉਸ ਯੁੱਗ ਦਾ ਵਾਅਦਾ ਕੀਤਾ ਹੋਇਆ ਵਚਨ ਪ੍ਰਗਟ ਹੁੰਦਾ ਆ। ਜੋ ਕੁਝ ਵੀ ਠੀਕ ਯਿਸੂ ਨੇ ਇੱਥੇ ਆਖਿਆ ਆ ਉਸ ਦੇ ਅਨੁਸਾਰ ਉਹ ਰਾਜ ਦੇ ਬੱਚੇ ਹਨ। ਇਹ ਠੀਕ ਆ, ਪਵਿੱਤਰ ਆਤਮਾ ਦਾ ਪ੍ਰਗਟਾਵਾ ਜੋ ਕਿ ਉਹਦੇ ਬੱਚਿਆਂ ਦੇ ਥਾਣੀ ਹੋ ਰਿਹਾ ਆ, ਉਹ ਬੱਚੇ ਉਹ ਹਨ ਜੋ ਕਿ ਰਾਜ ਦਾ ਬੀ ਆ ਉਸ ਯੁੱਗ ਦੇ ਅੰਦਰ। ਧਿਆਨ ਦਿਓ, ਜੰਗਲੀ ਬੂਟੀ ਉਹ ਸੀ ਜੋ ਕਿ ਵੈਰਿਸ਼ਤਾਨ ਸੀ, ਜਿਹਨੇ ਕਿ ਫੁੱਟ ਦਾ ਬੀ ਬੀਜ ਦਿੱਤਾ ਸੀ ਜਾਂ ਫਿਰ ਵਿਰੋਧ ਦਾ ਬੀ। ਉਹ ਵੈਰੀ ਇਸ ਭਿਆਨਕ ਚੀਜ਼ ਨੂੰ ਕਰਨ ਦਾ ਦੋਸ਼ੀ ਸੀ। ਆਦ ਵਿੱਚ ਹੀ ਸ਼ੈਤਾਨ ਨੇ ਆਪਣਾ ਬੀ ਬੀਜ ਦਿੱਤਾ ਸੀ। ਜਦ ਖੁਦਾ ਨੇ ਮਨੁੱਖਾਂ ਦੀ ਪਹਿਲੀ ਫਸਲ ਨੂੰ ਇਸ ਧਰਤੀ ਦੇ ਉੱਤੇ ਤਰਿਆ ਸੀ, ਆਦਮ ਬੇਸ਼ੱਕ ਅਜੇ ਵੀ ਜਾਣਦਾ ਸੀ ਕਿ ਸੱਚਾਈ ਦਾ ਗਿਆਨ ਵੀ ਹੈ, ਠੀਕ ਕੀ ਆ ਤੇ ਗਲਤ ਕੀ ਆ, ਤੇ ਅਜੇ ਤੱਕ ਇਸ ਦੀ ਪਛਾਣ ਤੱਕ ਉਹ ਨਹੀਂ ਸੀ ਆਇਆ। ਪਰ ਸਾਨੂੰ ਪਤਾ ਲੱਗਦਾ ਆ ਕਿ ਖੁਦਾ ਨੇ ਆਪਣੇ ਬੱਚਿਆਂ ਦੀ ਸੁਰੱਖਿਆ ਦੇ ਲਈ ਆਪਣਾ ਵਚਨ ਬਖਸ਼ਿਆ ਸੀ। ਸਾਡੇ ਕੋਲ ਖੁਦਾ ਦੇ ਪਾਕ ਕਲਾਮ ਤੋਂ ਸਿਵਾ ਹੋਰ ਕੋਈ ਸੁਰੱਖਿਆ ਨਹੀਂ ਆ। ਸਾਡੀ ਸੁਰੱਖਿਆ ਇਹੋ ਹੀ ਆ, ਕੋਈ ਬੰਬ ਨਹੀਂ, ਕੋਈ ਪਨਾਹ ਨਹੀਂ, ਕੋਈ ਲੁਕਣ ਦੀ ਥਾਂ ਜਾਂ ਕੋਈ ਮੋਰਚੇ ਨਹੀਂ, ਕੋਈ ਐਰੀਜ਼ੋਨਾਸ ਨਹੀਂ ਤੇ ਨਾ ਹੀ ਕੋਈ ਕੈਲੀਫੋਰਨੀਆ ਜੀ ਹਨ ਜਾਂ ਜਿੱਥੇ ਕਿਤੇ ਵੀ ਇਹ ਹੋਵੇ। ਸਾਡੀ ਇੱਕੋ ਇੱਕ ਹੀ ਸੁਰੱਖਿਆ ਆ ਤੇ ਉਹ ਸਿਰਫ ਵਚਨ ਆ, ਤੇ ਵਚਨ ਦੇ ਧਾਰੀ ਹੋਇਆ ਤੇ ਸਾਡੇ ਦਰਮਿਆਨ ਡੇਰਾ ਕੀਤਾ ਜੋ ਕਿ ਮਸੀਹ ਯਸੂ ਆ। ਉਹ ਹੀ ਕੇਵਲ ਸਾਡੀ ਸੁਰੱਖਿਆ ਆ, ਉਹਦੇ ਅੰਦਰ ਹੋਣ ਦੇ ਨਾਤੇ ਹੀ ਅਸੀਂ ਸੁਰੱਖਿਅਤ ਹਾਂ। ਇੱਥੋਂ ਤੋੜੀ ਕਿ ਇੱਕ ਸੱਚੇ ਨੇਚਾਵਾਨ ਦੇ ਲਈ ਤਾਂ ਪਾਪ ਵੀ ਗਿਣਿਆ ਨਹੀਂ ਜਾਂਦਾ ਹੈ। ਕੀ ਤੁਸੀਂ ਇਹ ਜਾਣਦੇ ਹੋ, ਉਹ ਜਿਹੜਾ ਖੁਦਾ ਤੋਂ ਜੰਮਿਆ ਆ ਪਾਪ ਨਹੀਂ ਕਰਦਾ ਆ, ਉਹ ਪਾਪ ਕਰ ਹੀ ਨਹੀਂ ਸਕਦਾ ਆ। ਲੱਗੀ ਸਮਝ, ਪਾਪ ਤਾਂ ਉਹਦੇ ਲੇਖੇ ਵਿੱਚ ਗਿਣਿਆ ਵੀ ਨਹੀਂ ਜਾਂਦਾ ਆ। ਕਿਉਂ ਨਹੀਂ? ਦਾਊਦ ਨੇ ਆਖਿਆ ਆ ਕਿ ਮੁਬਾਰਕ ਆ ਉਹ ਆਦਮੀ ਜਿਹਦੇ ਲੇਖੇ ਖੁਦਾ ਪਾਪ ਨਹੀਂ ਲਾਉਂਦਾ ਆ। ਜਦ ਤੁਸੀਂ ਮਸੀਹ ਦੇ ਵਿੱਚ ਹੋ ਤਾਂ ਪਾਪ ਕਰਨ ਦੇ ਲਈ ਤੁਹਾਡੇ ਕੋਲ ਕੋਈ ਇੱਛਾ ਹੁੰਦੀ ਨਹੀਂ ਆ। ਉਹ ਪਾਸਕ ਜੋ ਇੱਕ ਵਾਰ ਸ਼ੁੱਧ ਹੋ ਗਿਆ ਆ ਉਹਦੇ ਅੰਦਰ ਪਾਪ ਕਰਨ ਦਾ ਫੇਰ ਅੰਤਕਰਨ ਹੀ ਨਹੀਂ ਰਹਿੰਦਾ ਆ। ਤੁਹਾਨੂੰ ਇਹ ਇੱਛਾ ਪੈਦਾ ਹੀ ਨਹੀਂ ਹੁੰਦੀ ਆ। ਹੁਣ ਸੰਸਾਰ ਦੇ ਲਈ ਤਾਂ ਤੁਸੀਂ ਇੱਕ ਪਾਪੀ ਹੋ ਸਕਦੇ ਹੋ, ਪਰ ਖੁਦਾ ਦੇ ਲਈ ਨਹੀਂ। ਤੁਸੀਂ ਨਹੀਂ ਹੋ ਕਿਉਂਕਿ ਤੁਸੀਂ ਮਸੀਹ ਦੇ ਵਿੱਚ ਹੋ। ਜਦ ਤੁਸੀਂ ਪਾਪ ਤੋਂ ਰਹਿਤ ਦੇ ਅੰਦਰ ਹੋ ਤਾਂ ਤੁਸੀਂ ਇੱਕ ਪਾਪੀ ਕਿੰਜ ਹੋ ਸਕਦੇ ਹੋ? ਖੁਦਾ ਸਿਰਫ ਉਹਨੂੰ ਹੀ ਵੇਖਦਾ ਆ ਜਿਹਦੇ ਅੰਦਰ ਤੁਸੀਂ ਹੋ। ਹੁਣ ਇਹ ਵਾਢੀ ਦਾ ਵੇਲਾ, ਆਦ ਵਿੱਚ ਜਦ ਖੁਦਾ ਨੇ ਆਪਣਾ ਬੀਜ ਇਸ ਧਰਤੀ ਤੇ ਬੀਜਿਆ ਤੇ ਆਪਣੇ ਬੱਚਿਆਂ ਦੇ ਦਿਲਾਂ ਦੇ ਅੰਦਰ ਇਹ ਬੀ ਪਾਇਆ, ਉਹਦਾ ਪਰਿਵਾਰ ਉਸ ਵਚਨ ਦੀ ਪਾਲਣਾ ਕਰਨਾ, ਕਿਉਂਕਿ ਇਹ ਵਚਨ ਹੀ ਸਿਰਫ ਉਹਨਾਂ ਦੀ ਸੁਰੱਖਿਆ ਸੀ। ਉਸ ਵਚਨ ਦੀ ਪਾਲਣਾ ਕਰੋ। ਇੱਥੇ ਵੈਰੀ ਨੇ ਆਣ ਕੇ ਤੇ ਉਸ ਓਟ ਨੂੰ ਭੰਨ ਦਿੱਤਾ, ਵਿਰੋਧ ਦਾ ਬੀਜ ਬੀਜ ਕੇ ਜੋ ਕਿ ਖੁਦਾ ਦੇ ਬੀਜ ਦੇ ਉਲਟ ਸੀ। ਜੇ ਆਦ ਵਿੱਚ ਹੀ ਵਿਰੋਧ ਦਾ ਬੀਜ ਸੀ, ਇਹ ਅੱਜ ਵੀ ਆ। ਕੋਈ ਵੀ ਚੀਜ਼ ਜੋ ਕਿ ਖੁਦਾ ਦੇ ਪਾਕ ਕਲਾਮ ਵਿੱਚ ਕੁਝ ਵੀ ਜੋੜੇਗੀ ਉਹ ਤਾਂ ਅਜੇ ਵੀ ਵਿਰੋਧ ਦਾ ਬੀ ਆ। ਮੈਂ ਇਹਦੀ ਪਰਵਾਹ ਨਹੀਂ ਕਰਦਾ ਹਾਂ ਕਿ ਇਹ ਕਿੱਥੋਂ ਆਉਂਦਾ ਆ। ਜੇ ਇੱਕ ਜਥੇਬੰਦੀ ਦੀ ਵੱਲੋਂ ਆਉਂਦਾ ਆ, ਜੇ ਇਹ ਫੌਜੀ ਸੂਤਰਾਂ ਦੀ ਵੱਲੋਂ ਆਉਂਦਾ ਆ, ਜੇ ਇਹ ਰਾਜਨੀਤਿਕ ਸ਼ਕਤੀਆਂ ਹਨ, ਕੋਈ ਵੀ ਚੀਜ਼ ਜੋ ਕਿ ਖੁਦਾ ਦੇ ਪਾਕ ਕਲਾਮ ਦੇ ਵਿਰੋਧ ਆ, ਉਹ ਵਿਰੋਧ ਦਾ ਬੀ ਆ। ਜਦ ਆਦਮੀ ਖੜਾ ਹੋ ਕੇ ਆਖਦਾ ਆ ਕਿ ਉਹ ਅੰਜੀਲ ਦਾ ਪ੍ਰਚਾਰ ਕਿਆ ਅਤੇ ਆਖਦਾ ਆ ਕਿ ਮੌਜਿਆਂ ਦੇ ਦਿਨ ਬੀਤ ਚੁੱਕੇ ਹਨ, ਉਹ ਵਿਰੋਧ ਦਾ ਬੀ ਆ। ਜਦ ਕੋਈ ਆਦਮੀ ਖੜਾ ਹੋ ਕੇ ਆਖਦਾ ਆ ਕਿ ਉਹ ਸੇਵਾਦਾਰ ਆ ਜਾਂ ਕਿਤੇ ਕਿਸੇ ਮੰਡਲੀ ਦਾ ਪਾਸਟਰ ਆ, ਅਤੇ ਜੇ ਉਹ ਇਹ ਨਹੀਂ ਮੰਨਦਾ ਆ ਕਿ ਯਿਸੂ ਮਸੀਹ ਅੱਜ ਕੱਲ ਤੇ ਯੁਗਾਂ ਯੁੱਗ ਹਰੇਕ ਵੇਰਵੇ ਦੇ ਅਨੁਸਾਰ ਇੱਕੋ ਜਿਹਾ ਆ ਸਿਵਾਏ ਸਰੀਰਕ ਦੇ, ਤਾਂ ਉਹ ਵਿਰੋਧ ਦਾ ਬੀ ਆ। ਜਦ ਉਹ ਇਹ ਆਖਦਾ ਆ ਕਿ ਅਚੰਬਿਆ ਦੇ ਦਿਨ ਤੇ ਰਸੂਲਾਂ ਦਾ ਯੁੱਗ ਖਤਮ ਹੋ ਚੁੱਕਿਆ ਆ, ਤਾਂ ਉਹ ਵਿਰੋਧ ਦਾ ਬੀ ਆ। ਜਦ ਉਹ ਇਹ ਆਖਦੇ ਹਨ ਕਿ ਰੱਬੀ ਚੰਗਾਈ ਵਰਗੀ ਕੋਈ ਚੀਜ਼ ਨਹੀਂ ਆ, ਤਾਂ ਉਹ ਵਿਰੋਧ ਦਾ ਬੀ ਆ, ਅਤੇ ਸੰਸਾਰ ਇਸ ਵਿਰੋਧ ਦੇ ਬੀ ਨਾਲ ਭਰਿਆ ਪਿਆ ਆ। ਤੇ ਇਹ ਵਿਰੋਧ ਦਾ ਬੀ ਕਣਕ ਨੂੰ ਉਤਾਂ ਉੱਠਣ ਤੋਂ ਡੱਕਦਾ ਆ ਤੇ ਭੀੜਾਂ ਲਾਉਂਦਾ ਆ। ਅਸੀਂ ਧਿਆਨ ਦਿੰਦੇ ਆ ਕਿ ਪਹਿਲਾ ਜਣਾ ਜਿਹਨੇ ਵਿਰੋਧ ਦਾ ਬੀ ਬੀਜਿਆ ਉਹਨੂੰ ਸ਼ੈਤਾਨ ਦਾ ਮਾਰਕਾ ਲਾਇਆ ਗਿਆ ਸੀ, ਅਤੇ ਅਸੀਂ ਜਾਣਦੇ ਆ ਕਿ ਇਹ ਉਤਪਤ ਉਹਦੇ ਪਹਿਲੇ ਅਧਿਆਏ ਵਿੱਚ ਆ। ਉੱਥੇ ਵੀ ਅਸੀਂ ਲੱਭਦੇ ਹਾਂ ਤੇ ਇੱਥੇ ਮੱਤੀ ਦੇ 13 ਅਧਿਆਏ ਵਿੱਚ ਵੀ ਪਾਉਂਦੇ ਹਾਂ। ਯਿਸੂ ਮਸੀਹ ਆਪਣੇ ਵਚਨ ਦੇ ਉਲਟ ਕਿਸੇ ਵੀ ਵਿਰੋਧਤਾ ਨੂੰ ਅੱਜ ਸ਼ੈਤਾਨ ਦਾ ਹੀ ਮਾਰਕਾ ਲਾਉਂਦਾ ਆ ਅਤੇ ਇਹ 1956 ਕੋਈ ਚੀਜ਼ ਜੋ ਕਿ ਵਿਰੋਧ ਬੀਜਦੀ ਹੋਵੇ, ਖੁਦਾ ਦੇ ਲਿਖੇ ਹੋਏ ਪਾਕ ਕਲਾਮ ਦੇ ਵਿਰੋਧ ਹੋਵੇ ਤੇ ਇਹਦੀ ਵਿਆਖਿਆ ਆਪਣੇ ਹੀ ਯਤਨ ਦੇ ਨਾਲ ਕਰਦੇ ਹੋਣ, ਉਹ ਵਿਰੋਧ ਦਾ ਬੀਜ ਆ। ਖੁਦਾ ਇਹਦਾ ਸਨਮਾਨ ਨਹੀਂ ਕਰੇਗਾ, ਉਹ ਕਰ ਨਹੀਂ ਸਕਦਾ, ਕਿਉਂਕਿ ਇਹ ਤੇ ਬਿਲਕੁਲ ਵੀ ਨਹੀਂ ਰਲੇਗਾ। ਇਹ ਤਾਂ ਰਾਈ ਦੇ ਦਾਣੇ ਵਾਂਗ ਆ, ਇਹ ਕਿਸੇ ਵੀ ਹੋਰ ਚੀਜ਼ ਨਾਲ ਨਹੀਂ ਰਲੇਗਾ। ਤੁਸੀਂ ਇਹਨੂੰ ਦੋਗਲਾ ਨਹੀਂ ਬਣਾ ਸਕਦੇ ਹੋ। ਇਹ ਤਾਂ ਰਾਈ ਦੇ ਦਾਣੇ ਵਰਗਾ ਆ ਤੇ ਤੁਸੀਂ ਇਹਨੂੰ ਦੋਗਲਾ ਨਹੀਂ ਬਣਾ ਸਕਦੇ ਹੋ। ਇਹਨੇ ਤਾਂ ਅਸਲੀ ਚੀਜ਼ ਹੀ ਰਹਿਣਾ ਆ, ਵਿਰੋਧ ਦਾ ਬੀ। ਹੁਣ ਅਸੀਂ ਪਤਾ ਲਾਉਂਦੇ ਆ, ਜਦ ਖੁਦਾ ਨੇ ਆਪਣਾ ਬੀ ਅਦਨ ਬਾਗ ਵਿੱਚ ਬੀਜਿਆ, ਅਸੀਂ ਪਤਾ ਲਾਉਂਦੇ ਆ ਕਿ ਇਹਨੇ ਹਾਬਲ ਨੂੰ ਜਨਮ ਦਿੱਤਾ। ਪਰ ਜਦ ਸ਼ੈਤਾਨ ਨੇ ਆਪਣਾ ਹੀ ਵਿਰੋਧ ਦਾ ਬੀ ਬੀਜਿਆ ਤਾਂ ਇਹਨੇ ਕਾਇਨ ਨੂੰ ਜਨਮ ਦਿੱਤਾ। ਇੱਕ ਬੀ ਨੇ ਧਰਮੀ ਨੂੰ ਜਨਮ ਦਿੱਤਾ ਤੇ ਦੂਜੇ ਬੀ ਨੇ ਇੱਕ ਬੁਰਿਆਰ ਨੂੰ ਜਨਮ ਦਿੱਤਾ, ਕਿਉਂਕਿ ਹਵਾ ਨੇ ਵਿਰੋਧ ਦੇ ਬੀ ਦੀ ਗੱਲ ਸੁਣੀ ਸੀ, ਖੁਦਾ ਦੇ ਕਲਾਮ ਦੇ ਉਲਟ, ਤੇ ਇਹਨੇ ਪਾਪ ਦੀ ਗੇਂਦ ਨੂੰ ਠੀਕ ਉੱਥੇ ਲੁੜਕਦੀ ਹੋਈ ਆਰੰਭ ਕਰ ਦਿੱਤਾ ਤੇ ਉਦੋਂ ਤੋਂ ਲੈ ਕੇ ਇਹ ਲੁੜਕਦੀ ਹੀ ਰਹੀ ਆ। ਅਤੇ ਅਸੀਂ ਇਹਨੂੰ ਸਾਰੇ ਨੂੰ ਬਾਹਰ ਨਹੀਂ ਕੱਢ ਸਕਾਂਗੇ ਜਦ ਤੱਕ ਕਿ ਦੂਤ ਹੀ ਆਣ ਕੇ ਇਹਨੂੰ ਵੱਖਰਿਆ ਨਾ ਕਰਨ। ਅਤੇ ਖੁਦਾ ਆਪਣੇ ਬੱਚਿਆਂ ਨੂੰ ਰਾਜ ਦੇ ਅੰਦਰ ਲੈ ਜਾਵੇਗਾ ਤੇ ਜੰਗਲੀ ਬੂਟੀ ਫੂਕ ਦਿੱਤੀ ਜਾਵੇਗੀ। ਇਹਨਾਂ ਦੋ ਬਿੱਲਾਂ ਦੇ ਉੱਤੇ ਧਿਆਨ ਦਿਓ। ਜੇ ਸਾਡੇ ਕੋਲ ਹੋਰ ਵਧੇਰੇ ਸਮਾਂ ਇਸ ਮਜ਼ਮੂਨ ਦੇ ਲਈ ਹੁੰਦਾ, ਬਸ ਸਿਰਫ ਮੁੱਖ ਵੰਗੀਆਂ ਨੂੰ ਹੀ ਪੇਸ਼ ਕਰ ਰਹੇ ਹਾਂ। ਜੇ ਅਸੀਂ ਅਗਲੇ ਕੁਝ ਪਲਾਂ ਵਿੱਚ ਬਿਮਾਰਾਂ ਦੇ ਲਈ ਪ੍ਰਾਰਥਨਾ ਕਰ ਸਕੀਏ, ਧਿਆਨ ਦਿਓ, ਉਹਨਾਂ ਦੇ ਬੀ ਠੀਕ ਇੱਕੋ ਜਿਹੇ ਯੁਗੇ, ਜਿਵੇਂ ਕਿ ਖੁਦਾ ਨੇ ਇੱਥੇ ਮਤੀ ਦੇ 13 ਅਧਿਆਏ ਵਿੱਚ ਆਖਿਆ, ਜੋ ਕਿ ਮਤੀ ਦੀ ਅੰਜੀਲ ਵਿੱਚੋਂ ਸਾਡਾ ਅੱਜ ਰਾਤ ਮਜ਼ਮੂਨ ਆ। ਉਹਨਾਂ ਨੂੰ ਇਕੱਠੇ ਹੀ ਵਧਣ ਦਿਓ। ਹੁਣ ਕਾਇਨ ਨੌਦ ਦੀ ਧਰਤੀ ਨੂੰ ਚਲਿਆ ਗਿਆ, ਆਪਣੇ ਲਈ ਇੱਕ ਪਤਨੀ ਲੱਭ ਲਈ ਤੇ ਉਹਨੂੰ ਵਿਆਹ ਲਿਆ ਤੇ ਹਾਬਲ ਦਾ ਕਤਲ ਕੀਤਾ ਗਿਆ ਤੇ ਖੁਦਾ ਨੇ ਸੇਥ ਨੂੰ ਉਠਾ ਖੜਾ ਕੀਤਾ ਉਹਦੀ ਥਾਂ ਲੈਣ ਦੇ ਵਾਸਤੇ। ਅਤੇ ਪੀੜੀਆਂ ਗਲਤ ਤੇ ਠੀਕ ਦੇ ਵਿਚਕਾਏ ਚੱਲਣੀਆਂ ਆਰੰਭ ਹੋ ਗਈਆਂ। ਹੁਣ ਅਸੀਂ ਧਿਆਨ ਦਿੰਦੇ ਹਾਂ ਕਿ ਉਹਨਾਂ ਨੇ ਉਹਨਾਂ ਨੂੰ ਹਰ ਸਮੇਂ ਹੀ ਇਕੱਠੇ ਕੀਤਾ ਅਤੇ ਖੁਦਾ ਨੂੰ ਇਹ ਇੰਨਾ ਕੁ ਬੁਰਾ ਹੋ ਗਿਆ ਸੀ ਕਿ ਖੁਦਾ ਨੂੰ ਇਹਨੂੰ ਨਾਸ ਕਰਨਾ ਪਿਆ। ਪਰ ਉਹ ਅੰਤ ਵਿੱਚ ਆ ਗਏ ਜਦ ਤੱਕ ਕਿ ਉਹ ਦੋਵੇਂ ਬੀਜ, ਵਿਰੋਧ ਦਾ ਬੀ ਤੇ ਖੁਦਾ ਦਾ ਬੀ, ਉਹਨਾਂ ਦੋਵਾਂ ਬੀਆਂ ਨੇ ਆਪਣੇ ਅਸਲੀ ਸਿਰ ਕੱਢੇ ਤੇ ਇਹ ਗੱਲ ਯਹੂਦਾ ਇਸਕਰੀਓਤੀ ਅਤੇ ਯਿਸੂ ਮਸੀਹ ਵਿੱਚ ਪੂਰੀ ਹੁੰਦੀ ਆ, ਕਿਉਂਕਿ ਯਿਸੂ ਮਸੀਹ ਖੁਦਾ ਦਾ ਬੀ ਸੀ, ਉਹ ਖੁਦਾ ਦੀ ਸ੍ਰਿਸ਼ਟੀ ਦਾ ਜੇਠਾ ਸੀ, ਉਹ ਖੁਦਾ ਦੇ ਨਾਲੋਂ ਜਰਾ ਵੀ ਘੱਟ ਨਹੀਂ ਸੀ ਤੇ ਯਹੂਦਾ ਇਸਕਰੀਓਤੀ ਨਾਸ਼ ਦਾ ਪੁੱਤਰ ਹੋ ਕੇ ਜੰਮਿਆ ਸੀ ਤੇ ਉਹ ਨਰਕ ਦੇ ਵਿੱਚੋਂ ਹੀ ਆਇਆ ਸੀ ਤੇ ਨਰਕ ਨੂੰ ਫੇਰ ਚਲਿਆ ਗਿਆ ਸੀ। ਯਿਸੂ ਮਸੀਹ ਖੁਦਾ ਦਾ ਪੁੱਤਰ ਸੀ, ਖੁਦਾ ਦਾ ਪਾਕ ਕਲਾਮ ਜੋ ਕਿ ਪ੍ਰਗਟ ਹੋਇਆ ਸੀ। ਯਹੂਦਾ ਇਸਕਰੀਓਤੀ ਆਪਣੇ ਵਿਰੋਧਤਾ ਵਿੱਚ ਸ਼ੈਤਾਨ ਦਾ ਬੀ ਸੀ, ਜਗਤ ਵਿੱਚ ਸਿਰਫ ਧੋਖਾ ਦੇਣ ਆਇਆ ਸੀ, ਓਦਾਂ ਹੀ ਜਿੱਦਾਂ ਕਿ ਉਹ ਆਦਵੇ ਸੀ, ਕਾਇਨ ਉਹਦਾ ਪਹਿਲਾ ਪਿਓ। ਯਹੂਦਾ ਨੇ ਤਾਂ ਕਲੀਸਿਆ ਹੋਣ ਦਾ ਨਾਟਕ ਹੀ ਖੇਡਿਆ ਸੀ, ਉਹ ਅਸਲ ਵਿੱਚ ਖਰਾ ਤੇ ਵਫ਼ਾਦਾਰ ਨਹੀਂ ਸੀ ਤੇ ਅਸਲ ਵਿੱਚ ਨਾ ਹੀ ਉਹਦੇ ਕੋਲ ਵਿਸ਼ਵਾਸ ਹੀ ਸੀ, ਉਹ ਕਦੇ ਵੀ ਯਿਸੂ ਨੂੰ ਨਾ ਫੜਵਾਉਂਦਾ। ਪਰ ਤੁਸੀਂ ਵੇਖਦੇ ਹੋ ਕਿ ਉਹਨੇ ਉਹ ਵਿਰੋਧ ਦਾ ਬੀ ਬੀਜ ਦਿੱਤਾ, ਉਹਨੇ ਸੋਚਿਆ ਕਿ ਉਹ ਸੰਸਾਰ ਤੇ ਮਾਇਆ ਨੂੰ ਮਿੱਤਰ ਬਣਾ ਸਕਦਾ ਆ ਤੇ ਨਾਲ ਹੀ ਉਹ ਯਿਸੂ ਦੇ ਨਾਲ ਵੀ ਦੋਸਤੀ ਰੱਖ ਸਕਦਾ ਆ। ਪਰ ਇਹਦੇ ਬਾਰੇ ਵਿੱਚ ਕੁਝ ਕਰਨ ਦੇ ਲਈ ਉਹਨੂੰ ਬਹੁਤ ਦੇਰ ਹੋ ਚੁੱਕੀ ਸੀ ਤੇ ਜਦ ਉਹ ਅਸਲੀ ਘੜੀ ਆਣ ਪਹੁੰਚੀ ਸੀ, ਜਦ ਉਹਨੇ ਇਹ ਬੁਰੀ ਕਰਤੂਤ ਘੋਲੀ ਸੀ ਤੇ ਉਹ ਅਗਾ ਵਧਣ ਦੇ ਲਈ ਤੇ ਪਿਛਾ ਆਉਣ ਦੇ ਲਈ ਉਸ ਲੀਕ ਨੂੰ ਟੱਪ ਗਿਆ ਸੀ। ਉਹਨੂੰ ਤਾਂ ਉਸੇ ਹੀ ਮਾਰਗ ਵਿੱਚ ਅਗਾ ਵਧਦੇ ਜਾਣਾ ਸੀ ਜਿਹਦੇ ਵਿੱਚ ਉਹ ਇੱਕ ਧੋਖੇਬਾਜ ਵਾਂਗ ਚੱਲਿਆ ਸੀ। ਉਹਨੇ ਵਿਰੋਧ ਦਾ ਬੀ ਬੀਜਿਆ ਸੀ, ਉਹਨੇ ਉਸ ਸਮੇਂ ਦੀਆਂ ਉਹਨਾਂ ਮਹਾਨ ਜਥੇਬੰਦੀਆਂ ਦੀਆਂ ਨਜ਼ਰਾਂ ਵਿੱਚ ਕਿਰਪਾ ਪਾਉਣੀ ਚਾਹੀ, ਫਰੀਸੀਆਂ ਤੇ ਸਦੂਕੀਆਂ ਦੀਆਂ ਨਜ਼ਰਾਂ ਵਿੱਚ, ਤੇ ਉਹਨੇ ਸੋਚਿਆ ਕਿ ਉਹ ਆਪਣੇ ਲਈ ਥੋੜੇ ਜਿਹੇ ਪੈਸੇ ਕਮਾ ਲਵੇਗਾ ਤੇ ਲੋਕਾਂ ਦੇ ਵਿਚਕਾਏ ਮਸ਼ਹੂਰ ਹੋ ਜਾਵੇਗਾ। ਜੇ ਇਹ ਚੀਜ਼ ਕਈਆਂ ਨੂੰ ਉਸ ਵਿਰੋਧਤਾ ਦੇ ਅੰਦਰ ਜਾਣ ਨਾ ਦੇਵੇ ਤੇ ਮਨੁੱਖ ਦੀਆਂ ਨਜ਼ਰਾਂ ਵਿੱਚ ਕਿਰਪਾ ਪਾਉਣ ਦਾ ਯਤਨ ਕਰ ਰਹੇ ਹਨ, ਆਓ ਖੁਦਾ ਦੀਆਂ ਨਜ਼ਰਾਂ ਵਿੱਚ ਕਿਰਪਾ ਪਾਈਏ, ਮਨੁੱਖ ਦੇ ਨਾਲ ਨਹੀਂ। ਪਰ ਇਹੋ ਕੁਝ ਹੀ ਤਾਂ ਯਹੂਦਾ ਨੇ ਕੀਤਾ ਜੋ ਇਹ ਸਾਰੀ ਵਿਰੋਧਤਾ ਉਹਦੇ ਅੰਦਰ ਸਮਾਈ, ਅਤੇ ਅਸੀਂ ਜਾਣਦੇ ਹਾਂ ਕਿ ਯਿਸੂ ਵਚਨ ਸੀ, ਅਤੇ ਅਸੀਂ ਜਾਣਦੇ ਹਾਂ ਸੰਤ ਯੋਹੰਨਾ ਦੇ ਪਹਿਲੇ ਅਧਿਆਏ ਨੇ ਆਖਿਆ ਕਿ ਆਦ ਵਿਚ ਸ਼ਬਦ ਸੀ, ਸ਼ਬਦ ਪਰਮੇਸ਼ਰ ਦੇ ਸੰਗ ਸੀ, ਤੇ ਸ਼ਬਦ ਹੀ ਪਰਮੇਸ਼ਰ ਸੀ, ਅਤੇ ਸ਼ਬਦ ਹੀ ਦੇਹ ਧਾਰੀ ਹੋਇਆ ਤੇ ਇੱਥੇ ਸਾਡੇ ਦਰਮਿਆਨ ਡੇਰਾ ਕੀਤਾ। ਤਦ ਸ਼ਬਦ ਤਾਂ ਬੀ ਆ ਤੇ ਤਦ ਬੀ ਦੇਹ ਧਾਰੀ ਹੋ ਗਿਆ ਤੇ ਸਾਡੇ ਦਰਮਿਆਨ ਡੇਰਾ ਕੀਤਾ। ਜੇ ਯਹੂਦਾ ਵੈਰੀ ਦਾ ਤੇ ਵਿਰੋਧ ਦਾ ਬੀ ਸੀ ਤਾਂ ਫਿਰ ਇਹ ਵੀ ਦੇਹ ਧਾਰੀ ਹੋਇਆ ਤੇ ਸਾਡੇ ਦਰਮਿਆਨ ਯਹੂਦਾ ਇਸ ਕਰਿਓਤੀ ਦੇ ਰੂਪ ਵਿਚ ਡੇਰਾ ਕੀਤਾ। ਯਹੂਦਾ ਇਸ ਕਰਿਓਤੀ ਦੇ ਕੋਲ ਕਦੇ ਵੀ ਅਸਲੀ ਨੇਚਾ ਨਹੀਂ ਸੀ, ਉਹਦੇ ਕੋਲ ਉਹ ਹੀ ਸੀ ਜੋ ਉਹ ਸੋਚਦਾ ਸੀ ਕਿ ਵਿਸ਼ਵਾਸ ਆ। ਇੱਕ ਅਜਿਹੀ ਚੀਜ਼ ਵੀ ਆ ਜਿਹਨੂੰ ਕਿ ਵਿਸ਼ਵਾਸ ਕਰਨਾ ਆਖਦੇ ਹਨ ਤੇ ਇੱਕ ਬਨੌਟੀ ਨੇਚਾ ਆ। ਅਤੇ ਖੁਦਾ ਦਾ ਸੱਚਾ ਵਿਸ਼ਵਾਸ ਖੁਦਾ ਦੇ ਵਿਚ ਨੇਚਾ ਕਰੇਗਾ ਅਤੇ ਖੁਦਾ ਵਚਨਿਆ ਉਹ ਇਹਦੇ ਵਿਚ ਕਦੇ ਵੀ ਕੁਝ ਜਮਾ ਨਹੀਂ ਕਰੇਗਾ। ਬਾਈਬਲ ਸਾਨੂੰ ਦੱਸਦੀ ਆ ਕਿ ਜੇ ਅਸੀਂ ਇੱਕ ਵੀ ਸ਼ਬਦ ਜੋੜੀਏ ਜਾਂ ਫਿਰ ਇੱਕ ਵੀ ਸ਼ਬਦ ਘਟਾ ਦਈਏ ਤਾਂ ਸਾਡਾ ਹਿੱਸਾ ਜਿਉਣ ਦੀ ਪੋਥੀ ਵਿਚੋਂ ਕੱਢ ਦਿੱਤਾ ਜਾਵੇਗਾ। ਪ੍ਰਕਾਸ਼ ਦੀ ਪੋਥੀ 22:18 ਜੋ ਕਿ ਆਖਰੀ ਸਮਾਪਤੀ ਦਾ ਪਾਠ ਆ, ਆਦ ਵਿਚ ਬਾਈਬਲ ਦੀ ਪਹਿਲੀ ਕਿਤਾਬ, ਖੁਦਾ ਨੇ ਉਹਨਾਂ ਨੂੰ ਦੱਸਿਆ ਸੀ ਕਿ ਇਹਦਾ ਇੱਕ ਵੀ ਸ਼ਬਦ ਨਹੀਂ ਤੋੜਨਾ ਆ, ਹਰੇਕ ਸ਼ਬਦ ਦੀ ਪਾਲਣਾ ਕੀਤੀ ਜਾਵੇ ਤੇ ਉਹ ਉਸ ਸ਼ਬਦ ਦੇ ਨਾਲ ਹੀ ਜਿਉਣ। ਯਿਸੂ ਨੇ ਪੁਸਤਕ ਦੇ ਵਿਚ ਕਾਏ ਆਣ ਕੇ ਤੇ ਆਖਿਆ ਉਹਦੇ ਆਪਣੇ ਯੁੱਗ ਵਿਚ, ਅਤੇ ਆਖਿਆ ਕਿ ਮਨੁੱਖ ਕੇਵਲ ਰੋਟੀ ਹੀ ਦੇ ਨਾਲ ਹੀ ਜਿਉਂਦਾ ਨਹੀਂ ਰਹੇਗਾ ਪਰ ਹਰੇਕ ਬਚਨ ਦੇ ਨਾਲ ਜੋ ਕਿ ਖੁਦਾ ਦੇ ਮੂੰਹੋਂ ਨਿਕਲਦਾ ਹੈ। ਅਤੇ ਪ੍ਰਕਾਸ਼ ਦੇ ਸਮਾਪਤ ਕਰਨ ਵਾਲੇ ਯੁੱਗ ਵਿਚ ਸਾਨੂੰ ਪਹਿਲਾਂ ਹੀ ਇਹ ਦੱਸ ਦਿੱਤਾ ਗਿਆ ਹੈ ਕਿ ਜਿਹੜਾ ਵੀ ਇਸ ਪੋਥੀ ਦਾ ਇੱਕ ਵੀ ਸ਼ਬਦ ਘਟਾਵੇ ਜਾਂ ਇਸ ਪੋਥੀ ਦੇ ਅੰਦਰ ਇੱਕ ਵੀ ਸ਼ਬਦ ਵਧਾਵੇ ਉਹਦਾ ਹਿੱਸਾ ਜਿਉਣ ਦੀ ਪੋਥੀ ਵਿਚੋਂ ਕੱਢ ਦਿੱਤਾ ਜਾਵੇਗਾ। ਇਸ ਲਈ ਕੁਝ ਵੀ ਨਕਲ ਨਹੀਂ ਹੋ ਸਕਦਾ ਆ, ਸਿਰਫ ਇੱਕ ਅਸਲੀ ਖੁਦਾ ਦਾ ਖਾਲਸ ਪਾਕ ਕਲਾਮ, ਉਹ ਹੈ ਖੁਦਾ ਦੇ ਪੁੱਤਰ, ਖੁਦਾ ਦੀਆਂ ਪੁੱਤਰੀਆਂ ਜੋ ਕਿ ਮਨੁੱਖ ਦੀ ਇੱਛਾ ਦੇ ਨਾਲ ਪੈਦਾ ਨਹੀਂ ਹੋਏ ਹਨ ਜਾਂ ਫਿਰ ਹੱਥ ਮਿਲਾਉਣ ਦੇ ਨਾਲ ਜਾਂ ਫਿਰ ਕਿਸੇ ਢੰਗ ਦੇ ਬਪਤਿਸਮੇ ਦੇ ਨਾਲ, ਪਰ ਉਹ ਆਤਮਾ ਦੇ ਨਾਲ ਜੰਮੇ ਹਨ ਪਵਿੱਤਰ ਆਤਮਾ ਦੇ ਦੁਆਰਾ ਤੇ ਬਚਨ ਖੁਦ ਉਹਨਾਂ ਦੇ ਅੰਦਰੋਂ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਆ। ਇਹ ਖੁਦਾ ਦਾ ਅਸਲੀ ਬੀ ਹੈ, ਵੈਰੀ ਕਲੀਸਿਆ ਵਿਚ ਸ਼ਾਮਲ ਹੋ ਜਾਂਦਾ ਆ ਤੇ ਬਹੁਤ ਹੀ ਕੱਟੜਵਾਦੀ ਅਕੀਦੇ ਦੇ ਵਿਚ ਬਣ ਜਾਂਦਾ ਆ ਜਾਂ ਫਿਰ ਕਿਸੇ ਚੀਜ਼ ਵਿਚ, ਪਰ ਇਹ ਨਹੀਂ ਹੈ, ਇਹ ਤਾਂ ਵਿਰੋਧਤਾ ਹੈ। ਕੋਈ ਵੀ ਚੀਜ਼ ਜਿਹੜੀ ਖੁਦਾ ਦੇ ਪਾਕ ਕਲਾਮ ਦੀ ਸੱਚਾਈ ਦੀ ਛਾਨਣੀ ਵਿਚ ਦਖਲ ਦਿੰਦੀ ਆ ਅਤੇ ਅਸੀਂ ਕਿੰਜ ਜਾਣਦੇ ਆ, ਅਸੀਂ ਆਖਦੇ ਹਾਂ ਕਿ ਠੀਕ ਆ ਭਾਈ ਉਹਨਾਂ ਨੂੰ ਤੁਹਾਨੂੰ ਤਾਂ ਇਹਦੀ ਵਿਆਖਿਆ ਕਰਨ ਦਾ ਪੂਰਾ ਹੱਕ ਆ। ਨਹੀਂ ਸ਼੍ਰੀਮਾਨ ਜੀ, ਕਿਸੇ ਵੀ ਆਦਮੀ ਦੇ ਕੋਲ ਖੁਦਾ ਦੇ ਪਾਕ ਕਲਾਮ ਦੀ ਵਿਆਖਿਆ ਕਰਨ ਦਾ ਹੱਕ ਨਹੀਂ ਆ, ਉਹ ਆਪਣੇ ਪਾਕ ਕਲਾਮ ਦਾ ਖੁਦ ਆਪ ਅਨੁਵਾਦਕ ਆ। ਉਹ ਇਹਦਾ ਵਾਅਦਾ ਕਰਦਾ ਆ ਤੇ ਫਿਰ ਆਪ ਹੀ ਇਹਨੂੰ ਪੂਰਿਆ ਕਰਦਾ ਆ ਤੇ ਇਹਨੂੰ ਪੂਰਾ ਕਰਨਾ ਹੀ ਇਹਦਾ ਅਨੁਵਾਦ ਆ। ਜਦ ਉਹ ਇਹਦਾ ਵਾਅਦਾ ਕਰਦਾ ਆ ਤਾਂ ਉਹ ਇਹਨੂੰ ਪੂਰਿਆ ਵੀ ਕਰਦਾ ਆ ਅਤੇ ਇਹੋ ਹੀ ਇਹਦਾ ਤਰਜਮਾ ਆ। ਖੁਦਾ ਦੇ ਪਾਕ ਕਲਾਮ ਦੇ ਵਿਰੁੱਧ ਕੋਈ ਵੀ ਚੀਜ਼ ਜੋ ਉਲਟ ਹੋਵੇ ਉਹ ਵਿਰੋਧ ਦਾ ਬੀ ਆ, ਬਿਲਕੁਲ ਠੀਕ ਆ। ਹੁਣ ਜਿਵੇਂ ਕਿ ਮੈਂ ਆਖਿਆ ਆ ਕਿ ਯਹੂਦਾ ਦੇ ਕੋਲ ਅਸਲੀ ਨੇਚਾ ਨਹੀਂ ਸੀ, ਉਹਦੇ ਕੋਲ ਬਨੌਟੀ ਨੇਚਾ ਸੀ, ਉਹਦੇ ਕੋਲ ਇੱਕ ਵਿਸ਼ਵਾਸ ਸੀ ਜਿਹਦੇ ਨਾਲ ਉਹ ਸੋਚਦਾ ਸੀ ਕਿ ਕੋਈ ਖੁਦਾ ਦਾ ਪੁੱਤਰ ਹੈ, ਪਰ ਉਹ ਨਹੀਂ ਜਾਣਦਾ ਸੀ ਕਿ ਉਹ ਖੁਦਾ ਦਾ ਪੁੱਤਰ ਉਹ ਹੀ ਸੀ, ਉਹਨੇ ਫਿਰ ਇਹ ਨਾ ਕੀਤਾ ਹੁੰਦਾ। ਅਤੇ ਕੋਈ ਵੀ ਆਦਮੀ ਜਿਹੜਾ ਇਸ ਖੁਦਾ ਦੇ ਵਚਨ ਦੇ ਨਾਲ ਸੱਚਾਈ ਹੋਣ ਤੇ ਵੀ ਸਮਝੌਤਾ ਕਰੇਗਾ ਉਸ ਆਦਮੀ ਕੋਲ ਬਨੌਟੀ ਵਿਸ਼ਵਾਸ ਆ। ਖੁਦਾ ਦਾ ਸੱਚਾ ਸੇਵਕ ਤਾਂ ਉਸ ਵਚਨ ਦੇ ਨਾਲ ਹੀ ਟਿਕਿਆ ਰਹੇਗਾ। ਕੁਝ ਰਾਤਾਂ ਪਹਿਲਾਂ ਦੀ ਗੱਲ ਆ, ਐਰੀਜ਼ੋਨਾ ਦੇ ਇੱਕ ਸੇਵਾਦਾਰ ਨੇ ਜੋ ਕਿ ਇੱਥੋਂ ਦੇ ਇਸ ਸ਼ਹਿਰ ਦੇ ਇੱਕ ਮਹਾਨ ਤੇ ਮਸ਼ਹੂਰ ਸਕੂਲ ਦਾ ਸੀ, ਮੇਰੇ ਕੋਲ ਆਇਆ ਤੇ ਆਖਿਆ ਕਿ ਮੈਂ ਤੁਹਾਡਾ ਕਿਸੇ ਚੀਜ਼ ਦੇ ਲਈ ਸੁਧਾਰ ਕਰਨਾ ਚਾਹੁੰਦਾ ਆ, ਆ ਜਦੋਂ ਵੀ ਮੈਨੂੰ ਮੌਕਾ ਮਿਲ ਜਾਵੇ। ਮੈਂ ਕਿਹਾ ਕਿ ਇਹ ਤਾਂ ਸਭ ਤੋਂ ਵਧੀਆ ਮੌਕਾ ਆ ਜੋ ਕਿ ਮੈਂ ਜਾਣਦਾ ਆ, ਬਈ ਆ ਜਾ। ਤੇ ਉਹਨੇ ਡੱਡਾ ਨਹੀਂ ਠੂੰਗਿਆ ਤੇ ਉਹ ਆ ਗਿਆ ਤੇ ਉਹਨੇ ਕਿਹਾ, ਮਿਸਟਰ ਬ੍ਰੈਨਮ ਤੁਸੀਂ ਯਤਨ ਕਰ ਰਹੇ ਹੋ, ਮੈਂ ਯਕੀਨ ਕਰਦਾ ਆ ਕਿ ਤੁਸੀਂ ਖਰੇ ਤੇ ਵਫਾਦਾਰ ਹੋ, ਪਰ ਤੁਸੀਂ ਜਗਤ ਨੂੰ ਰਸੂਲਾਂ ਦੀ ਸਿੱਖਿਆ ਤੋਂ ਜਾਣੂ ਕਰਵਾਉਣ ਦਾ ਯਤਨ ਕਰ ਰਹੇ ਹੋ। ਅਤੇ ਆਖਿਆ ਕਿ ਰਸੂਲਾਂ ਦਾ ਯੁੱਗ ਤਾਂ ਰਸੂਲਾਂ ਦੇ ਨਾਲ ਹੀ ਖਤਮ ਹੋ ਗਿਆ ਸੀ। ਮੈਂ ਕਿਹਾ, ਮੇਰੇ ਭਾਈ ਜੀ, ਸਭ ਤੋਂ ਪਹਿਲਾਂ ਜੋ ਗੱਲ ਮੈਂ ਪੁੱਛਣੀ ਚਾਹੁੰਦਾ ਆ ਉਹ ਇਹ ਆ ਕਿ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਖੁਦਾ ਦਾ ਹਰੇਕ ਬਚਨ ਖੁਦਾ ਦੀ ਪ੍ਰੇਰਣਾ ਦੇ ਨਾਲ ਲਿਖਿਆ ਗਿਆ ਆ? ਉਹਨੇ ਕਿਹਾ, ਹਾਂ ਸ਼੍ਰੀਮਾਨ ਜੀ, ਮੈਂ ਯਕੀਨਨ ਵਿਸ਼ਵਾਸ ਕਰਦਾ ਆ। ਮੈਂ ਆਖਿਆ ਕਿ ਤੁਸੀਂ ਮੈਨੂੰ ਵਚਨ ਵਿਚ ਵਿਖਾਓਗੇ ਕਿ ਕਿੱਥੇ ਰਸੂਲਾਂ ਦਾ ਯੁੱਗ ਖਤਮ ਹੋ ਗਿਆ ਆ? ਹੁਣ ਤੁਸੀਂ ਮੈਨੂੰ ਵਿਖਾਓ ਕਿ ਇਹ ਕਿੱਥੇ ਆ, ਮੈਂ ਤੁਹਾਡੇ ਨਾਲ ਵਿਸ਼ਵਾਸ ਕਰਾਂਗਾ। ਅਤੇ ਮੈਂ ਆਖਿਆ ਕਿ ਰਸੂਲਾਂ ਦੇ ਕਰਤੱਬ ਦਾ ਲਿਖਾਰੀ ਉਹ ਜਿਹਦੇ ਕੋਲ ਰਾਜ ਦੀਆਂ ਕੁੰਜੀਆਂ ਸਨ। ਪੈਂਤੇਕੁਸਤ ਦੇ ਦਿਨ ਜਦ ਰਸੂਲਾਂ ਦਾ ਯੁੱਗ ਜਾਣੂ ਕਰਵਾਇਆ ਗਿਆ ਸੀ ਤੇ ਉਹਨਾਂ ਆਖਿਆ ਸੀ ਕਿ ਹੇ ਮਨੁੱਖੋ ਅਤੇ ਭਾਈਓ, ਅਸੀਂ ਬਚ ਜਾਣ ਦੇ ਲਈ ਕੀ ਕਰ ਸਕਦੇ ਹਾਂ। ਉਹਨੇ ਆਖਿਆ ਸੀ ਕਿ ਤੋਬਾ ਕਰੋ ਤੇ ਤੁਹਾਡੇ ਵਿੱਚੋਂ ਹਰ ਇੱਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ, ਤਾਂ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ, ਕਿਉਂਕਿ ਇਹ ਇਕਰਾਰ ਤੁਹਾਡੇ ਲਈ ਤੇ ਤੁਹਾਡੀ ਸੰਤਾਨ ਦੇ ਲਈ ਆ ਤੇ ਉਹਨਾਂ ਦੇ ਲਈ ਜਿਹੜੇ ਦੂਰ ਹਨ ਤੇ ਉਹਨਾਂ ਸਭਨਾਂ ਦੇ ਲਈ ਜਿਨ੍ਹਾਂ ਨੂੰ ਖੁਦਾਵੰਦ ਖੁਦਾ ਸਾਡਾ ਆਪਣੇ ਕੋਲ ਬੁਲਾਵੇਗਾ। ਹੁਣ ਵਚਨ ਆਪਣੇ ਆਪ ਦਾ ਹੀ ਵਿਰੋਧ ਕਿੰਜ ਕਰ ਸਕਦਾ ਆ। ਉਸ ਆਦਮੀ ਨੇ ਕਿਹਾ, ਮੈਨੂੰ ਅੱਜ ਰਾਤ ਬੜੀ ਠੰਡ ਲੱਗੀ ਹੋਈ ਆ। ਮੈਂ ਆਖਿਆ, ਮੈਂ ਵੀ ਇੰਜ ਹੀ ਸੋਚਦਾ ਆ, ਲੱਗੀ ਸਮਝ। ਹੁਣ ਤੁਸੀਂ ਮੈਨੂੰ ਦੱਸੋ ਕਿ ਅੱਜ ਵੀ ਖੁਦਾ ਬੁਲਾ ਰਿਹਾ ਆ। ਜੇ ਖੁਦਾ ਅੱਜ ਵੀ ਬੁਲਾ ਰਿਹਾ ਆ, ਤਦ ਰਸੂਲਾਂ ਦਾ ਯੁੱਗ ਅਜੇ ਵੀ ਹੋਂਦ ਵਿੱਚ ਆ। ਯਕੀਨਨ ਜਿਨ੍ਹਾਂ ਨੂੰ ਵੀ ਖੁਦਾਵੰਦ ਸਾਡਾ ਖੁਦਾ ਬੁਲਾਵੇਗਾ, ਕਦੇ ਬੁਲਾਇਆ ਸੀ ਜਾਂ ਆਉਣ ਵਾਲੇ ਸਮੇਂ ਵਿੱਚ ਕਦੇ ਬੁਲਾਵੇਗਾ, ਜਿਨ੍ਹਾਂ ਨੂੰ ਵੀ ਉਹ ਬੁਲਾਵੇਗਾ, ਇਹ ਤਾਂ ਅਜੇ ਵੀ ਰਸੂਲਾਂ ਦਾ ਹੀ ਯੁੱਗ ਹੋਵੇਗਾ, ਕਿਉਂਕਿ ਯਸੂ ਮਸੀਹ ਅੱਜ ਕੱਲ ਤੇ ਯੁੱਗਾਂ ਯੁੱਗ ਇੱਕੋ ਜਿਹਾ ਆ। ਹੁਣ ਅਸੀਂ ਅੱਜ ਵੇਖਦੇ ਹਾਂ ਕਿ ਇਹ ਵਿਰੋਧਤਾ ਹਰ ਇੱਕ ਯੁੱਗ ਦੇ ਅੰਦਰ ਬੀਜੀ ਗਈ ਆ। ਜੇ ਸੰਭਵ ਹੋਇਆ ਕਿ ਅਗਲੇ 10 ਜਾਂ 15 ਮਿੰਟਾਂ ਦੇ ਵਿੱਚ ਅਸੀਂ ਇਹਨੂੰ ਲੈ ਸਕੀਏ, ਮੈਂ ਇਹ ਕਰਾਂਗਾ, ਪਰ ਤੁਸੀਂ ਨਹੀਂ ਕਰ ਸਕਦੇ। ਯੁੱਗਾਂ ਦੇ ਥਾਣੀ ਅਸੀਂ ਸਭੇ, ਅਸੀਂ ਤਕਰੀਬਨ ਸਾਰੇ ਹੀ ਬਾਈਬਲ ਪੜ੍ਹਦੇ ਹਾਂ, ਤੇ ਹੁਣ ਜਦ ਯਸੂ ਆਵੇ ਤੇ ਉਹ ਉਸ ਵਿਰੋਧਤਾ ਨੂੰ ਪਾਵੇ, ਉਲਟ ਵੇਖੇ, ਉਹ ਤਾਂ ਪ੍ਰਗਟ ਕੀਤਾ ਹੋਇਆ ਵਚਨ ਸੀ, ਉਹ ਤਾਂ ਖੁਦਾ ਦਾ ਉਹਦੇ ਕਲਾਮ ਦੇ ਲਈ ਅਨੁਵਾਦ ਸੀ, ਕਿਉਂਕਿ ਉਹਨੇ ਆਖਿਆ ਸੀ ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਭਈ ਇਹਨਾਂ ਵਿੱਚ ਸਾਨੂੰ ਸਦੀਪਕ ਜੀਵਨ ਮਿਲਦਾ ਆ ਅਤੇ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਹਨ ਸੋ ਇਹੋ ਹਨ। ਇਹ ਹੋਈ ਨਾ ਗੱਲ, ਉਹ ਵਚਨ ਦਾ ਅਨੁਵਾਦ ਸੀ ਅਤੇ ਇਸ ਯੁੱਗ ਦਾ ਹਰੇਕ ਨਵਾਂ ਜਨਮ ਪਾਇਆ ਹੋਇਆ ਖੁਦਾ ਦਾ ਪੁੱਤਰ ਅਤੇ ਪੁੱਤਰੀ ਵਚਨ ਦਾ ਅਨੁਵਾਦ ਆ। ਤੁਸੀਂ ਲਿਖੀ ਹੋਈ ਚਿੱਠੀ ਹੋ ਜਿਹਨੂੰ ਸਭ ਮਨੁੱਖ ਪੜ੍ਹਦੇ ਹਨ। ਹਾਂਜੀ, ਧਿਆਨ ਦਿਓ, ਉਹਨੇ ਆਖਿਆ ਉਹ ਵਿਅਰਥ ਮੇਰੀ ਉਪਾਸਨਾ ਕਰਦੇ ਹਨ ਤੇ ਤਾਲੀਮ ਦੇ ਲਈ ਵਿਰੋਧਤਾ ਸਿਖਾਉਂਦੇ ਹਨ। ਉਹ ਵਿਅਰਥ ਮੇਰੀ ਉਪਾਸਨਾ ਕਰਦੇ ਹਨ ਤੇ ਤਾਲੀਮ ਦੀ ਥਾਂ ਉੱਤੇ ਉਹ ਵਿਰੋਧਤਾ ਸਿਖਾਉਂਦੇ ਹਨ। ਮਨੁੱਖ ਦੀ ਸਿੱਖਿਆ, ਮਨੁੱਖ ਦੇ ਅਕੀਦੇ, ਉਹ ਸਭ ਚੀਜ਼ਾਂ, ਉਹ ਸਭ ਕੁਝ ਖੁਦਾ ਦੇ ਕਲਾਮ ਦੀ ਥਾਂ ਤੇ ਸਿਖਾਉਂਦੇ ਹਨ, ਜਦ ਕਿ ਇਹਨਾਂ ਚੀਜ਼ਾਂ ਦਾ ਖੁਦਾ ਦੇ ਕਲਾਮ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਆ। ਧਿਆਨ ਦਿਓ, ਹਰੇਕ ਯੁੱਗ ਨੇ ਹੀ ਅਜਿਹੀ ਫਸਲ ਪੈਦਾ ਕੀਤੀ ਆ, ਹਰੇਕ ਯੁੱਗ ਨੇ ਹੀ ਇੰਜ ਕੀਤਾ ਆ ਤੇ ਸਾਡੇ ਯੁੱਗ ਨੂੰ ਕੋਈ ਛੋਟ ਨਹੀਂ ਆ। ਸਾਡੇ ਯੁੱਗ ਵਿੱਚ ਵੀ ਇੰਜ ਹੀ ਹੋਇਆ ਆ ਤੇ ਸਭ ਯੁੱਗਾਂ ਦੇ ਨਾਲੋਂ ਵਧੇਰੇ ਮਹਾਨ ਯੁੱਗ ਇਹ ਹੈ ਜੇ ਸਭ ਯੁੱਗਾਂ ਨੂੰ ਇਕੱਠੇ ਕੀਤਾ ਜਾਵੇ ਤਾਂ, ਕਿਉਂਕਿ ਇਸ ਯੁੱਗ ਦੇ ਦੌਰਾਨ ਸੰਸਾਰ ਦੇ ਇਤਿਹਾਸ ਦਾ ਖਾਤਮਾ ਹੋ ਜਾਵੇਗਾ। ਇਹ ਤਾਂ ਸਭ ਤੋਂ ਵੱਡੀ ਵਿਰੋਧਤਾ ਆ ਜੋ ਕਿ ਕਦੇ ਇਸ ਧਰਤੀ ਦੇ ਉੱਤੇ ਹੋਈ ਆ, ਉਹ ਅੱਜ ਇਸ ਧਰਤੀ ਦੇ ਉੱਤੇ ਮੌਜੂਦ ਆ ਤੇ ਦੂਜਿਆਂ ਯੁੱਗਾਂ ਦੇ ਅੰਦਰ ਵਿਰੋਧਤਾ ਨੇ ਉਹਨਾਂ ਨੂੰ ਜਿਉਂਦੇ ਖੁਦਾ ਤੋਂ ਦੂਰ ਖਿੱਚ ਕੇ ਬੁੱਤਾਂ ਦੀ ਵੱਲ ਫੇਰ ਦਿੱਤਾ। ਅੱਜ ਯਸੂ ਨੇ ਮਤੀ 24:24 ਵਿੱਚ ਆਖਿਆ ਆ ਕਿ ਇਹ ਇੰਨਾ ਕੁ ਨੇੜੇ ਹੋਵੇਗਾ ਕਿ ਜੇ ਹੋ ਸਕਿਆ ਤਾਂ ਉਹ ਚੁਣਿਆ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣਗੇ। ਤੁਸੀਂ ਵਿਰੋਧਤਾ ਦੀ ਗੱਲਬਾਤ ਕਰਦੇ ਹੋ, ਇਹ ਤਾਂ ਬਹੁਤ ਹੀ ਹੁਸ਼ਿਆਰ ਤੇ ਚਲਾਕ ਆ। ਸ਼ੈਤਾਨ ਲੋਕਾਂ ਦੇ ਅੰਦਰ ਸਮਾਇਆ ਹੋਇਆ ਆ ਤੇ ਉਹ ਅਜਿਹਾ ਵਿਦਵਾਨ ਆ ਕੇ ਤੇ ਉਹ ਅਜਿਹਾ ਵਿਦਵਾਨ ਤੇ ਧਰਮ ਗਿਆਨੀ ਆ ਤੇ ਉਹ ਬਚਨ ਦੀ ਸੰਪੂਰਨ ਸਿੱਖਿਆ ਦੇ ਸਕਦਾ ਆ। ਯਸੂ ਨੇ ਇੰਜ ਹੀ ਆਖਿਆ, ਪਰ ਉਹਨੂੰ ਜਰਾ ਧਿਆਨ ਦੇ ਨਾਲ ਵੇਖੋ ਕਿ ਕਿਤੇ ਨਾ ਕਿਤੇ ਆਖ ਦਿੱਤਾ ਹੋਵੇਗਾ ਕਿ ਠੀਕ ਆ ਭਾਈ, ਹੁਣ ਇਹ ਗੱਲ ਤਾਂ ਸਾਡੇ ਇਹਦੇ ਲਈ ਨਹੀਂ ਆ, ਉਹ ਹਾਂਜੀ ਇਹ ਵੀ ਆ, ਲੱਗੀ ਸਮਝ, ਕਿਉਂਕਿ ਖੁਦਾ ਨੇ ਆਖਿਆ ਆ ਕਿ ਏਸੀ। ਧਿਆਨ ਦਿਓ, ਇਹਨੇ ਕੀ ਕੀਤਾ, ਉਹ ਹੀ ਵਿਰੋਧਤਾ ਨੂਹ ਦੇ ਦਿਨਾਂ ਦੇ ਅੰਦਰ ਖੁਦਾ ਦੇ ਗਜ਼ਬ ਨੂੰ ਲੋਕਾਂ ਦੇ ਉੱਤੇ ਲੈ ਆਈ। ਜਦ ਖੁਦਾ ਨੇ ਆਪਣਾ ਨਬੀ ਬਾਹਰ ਪ੍ਰਚਾਰ ਕਰਨ ਦੇ ਲਈ ਘੱਲਿਆ ਤੇ ਉਹਨੇ ਅੱਗ ਦੀ ਲਾਟ ਵਾਂਗ ਪ੍ਰਚਾਰ ਕੀਤਾ, ਲੋਕਾਂ ਨੂੰ ਤੋਬਾ ਕਰਨ ਦੇ ਲਈ ਸੱਦਾ ਦਿੱਤਾ ਤੇ ਵਿਰੋਧਤਾ ਤਾਂ ਨੂਹ ਦੇ ਜ਼ਮਾਨੇ ਵਿੱਚ ਆਏ ਹੋਏ ਹੜ੍ਹ ਦੇ ਅੰਦਰ ਡੋਬ ਦਿੱਤੀ ਗਈ। ਤਦ ਸ਼ੈਤਾਨ ਨੇ ਫਿਰ ਕੀ ਕੀਤਾ, ਹਾਮ ਦੇ ਵਿੱਚੋਂ ਦੀ ਉਹ ਫੇਰ ਪਿੱਛੇ ਆ ਗਿਆ ਤੇ ਫੇਰ ਉਹਨੇ ਵਿਰੋਧ ਦਾ ਬੀ ਬੀਜਣਾ ਆਰੰਭ ਕਰ ਦਿੱਤਾ। ਇਹ ਬਿਲਕੁਲ ਠੀਕ ਆ, ਤੇ ਫੇਰ ਉਹ ਵੱਡਾ ਤੇ ਮਹਾਨ ਨਬੀ ਮੂਸਾ ਆ ਗਿਆ ਤਾਂ ਕਿ ਇਸਰਾਇਲੀ ਬੱਚਿਆਂ ਨੂੰ ਉਜਾੜ ਦੇ ਵਿੱਚੋਂ ਉਤਾਂ ਲੈ ਆਵੇ। ਕੀ ਹੋਇਆ, ਮੂਸਾ ਜੋ ਕਿ ਖੁਦਾ ਦਾ ਮਹਾਨ ਨਬੀ ਸੀ, ਜੋ ਕਿ ਉਹਨਾਂ ਤੱਕ ਬਿਲਕੁਲ ਠੀਕ ਸੱਚਾਈ ਲੈ ਕੇ ਆ ਰਿਹਾ ਸੀ, ਸਾਬਤ ਕੀਤੀ ਹੋਈ ਸੱਚਾਈ, ਉਹਦੀ ਮੁਲਾਕਾਤ ਖੁਦਾ ਦੇ ਨਾਲ ਹੋਈ ਸੀ ਤੇ ਖੁਦਾ ਨੇ ਵੀ ਇਹ ਸਾਬਤ ਕੀਤਾ ਸੀ ਕਿ ਮੂਸਾ ਉਹਨੂੰ ਮਿਲਿਆ ਆ। ਅਤੇ ਕਿੰਜ ਉਹ ਲੋਕ ਉੱਥੇ ਪਿਛਾਂ ਉਹ ਜਾਜਕ ਲੋਕ ਉਹਨਾਂ ਦੇ ਕੋਲ ਉਹਨਾਂ ਦਾ ਧਰਮ ਸੀ ਉਹਨਾਂ ਦੇ ਰੀਤੀ ਰਿਵਾਜ ਸਨ ਅਤੇ ਹਰੇਕ ਚੀਜ਼ ਸੀ ਪਰ ਮੂਸਾ ਤਾਂ ਵਚਨ ਦੇ ਅਨੁਵਾਦ ਦੇ ਸਬੂਤ ਵਿੱਚ ਉੱਥੇ ਖਲੋਤਾ ਰਿਹਾ ਇਹਨੂੰ ਹੁਣ ਨਾ ਭੁੱਲਣਾ ਮੂਸਾ ਖੁਦਾ ਦੇ ਵਾਅਦੇ ਦਾ ਅਨੁਵਾਦ ਸੀ ਉਹਨੇ ਆਖਿਆ ਸੀ ਕਿ ਉਹ ਕਰੇਗਾ ਉਹ ਖੁਦਾ ਦਾ ਅਨੁਵਾਦ ਸੀ ਕੀ ਹੋਇਆ ਕਿ ਕਲੀਸਿਆ ਨੇ ਮਿਸਰ ਵਿੱਚੋਂ ਚੱਲਣਾ ਆਰੰਭ ਕੀਤਾ ਪੈਦਲ ਚੱਲ ਰਹੀ ਸੀ ਕੁਝ ਦਿਨ ਹੋ ਗਏ ਸਨ ਅਤੇ ਕੀ ਵਾਪਰਿਆ ਤੇ ਸ਼ੈਤਾਨ ਆਪਣੀ ਵਿਰੋਧਤਾ ਨੂੰ ਲੈ ਕੇ ਅੰਦਰ ਆਣ ਵੜਿਆ ਇੱਕ ਆਦਮੀ ਦੇ ਅੰਦਰੋਂ ਦੀ ਜੋ ਕਿ ਦੂਜਾ ਕਾਇਨ ਸੀ ਜਿਹਨੂੰ ਕਿ ਬਿਲਾਮ ਆਖਦੇ ਹਨ ਅਤੇ ਉਹਨੇ ਉਹਨਾਂ ਦੇ ਵਿਚਕਾਏ ਵਿਰੋਧਤਾ ਬੀਜ ਦਿੱਤੀ ਅਸੀਂ ਜਾਣਦੇ ਹਾਂ ਕਿ ਠੀਕ ਆ ਉਹ ਬਿਲਾਮ ਦੀ ਸਿੱਖਿਆ ਇਹ ਸੀ ਕਿ ਅਸੀਂ ਸਭੇ ਹੀ ਇੱਕੋ ਜਿਹੇ ਹਾਂ ਅਸੀਂ ਵੀ ਉਸੇ ਖੁਦਾ ਦੀ ਸੇਵਾ ਕਰਦੇ ਹਾਂ ਜਿਹਦੀ ਤੁਸੀਂ ਕਰਦੇ ਹੋ ਮੂਲ ਤੌਰ ਤੇ ਉਹ ਠੀਕ ਸੀ ਕਿਉਂਕਿ ਉਹਨੇ ਉਹ ਹੀ ਕੁਰਬਾਨੀ ਚੜਾਈ ਸੀ ਜੋ ਕਿ ਖੁਦਾ ਨੂੰ ਚੜਾਈ ਜਾਣੀ ਚਾਹੀਦੀ ਆ ਸੱਤ ਛਤਰੇ ਸੱਤ ਬੈਲ ਸੱਤ ਜੱਗ ਵੇਦੀਆਂ ਦੇ ਉੱਤੇ ਤੇ ਉਸੇ ਖੁਦਾ ਦੇ ਅੱਗੇ ਪ੍ਰਾਰਥਨਾ ਕੀਤੀ ਹੂ ਬਹੂ ਓਦਾਂ ਹੀ ਜਿੱਦਾਂ ਕਿ ਮੂਸਾ ਨੇ ਉਜਾੜ ਵਿੱਚ ਕੀਤੀ ਸੀ ਬਿਲਕੁਲ ਠੀਕ ਓਦਾਂ ਹੀ ਪਰ ਉਹ ਇੱਕੋ ਜਿਹੇ ਹਰਗਿਜ਼ ਵੀ ਨਹੀਂ ਸਨ ਸਾਡੇ ਲਈ ਉਹ ਨਮੂਨਾ ਛੱਡ ਰਿਹਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ ਉੱਥੇ ਫੇਰ ਦੁਬਾਰਾ ਬਿਲਾਮ ਦੇ ਵਿੱਚੋਂ ਦੀ ਕਾਇਨ ਪ੍ਰਗਟ ਹੋਇਆ ਅਤੇ ਉੱਥੇ ਦੂਜੇ ਬੰਨੇ ਮੂਸਾ ਦੇ ਵਿੱਚੋਂ ਦੀ ਖੁਦਾ ਪ੍ਰਗਟ ਹੋਇਆ ਇੱਕ ਮਨੁੱਖੀ ਪ੍ਰਾਣੀ ਦੇ ਵਿੱਚੋਂ ਦੀ ਖੁਦਾ ਆਪਣੇ ਕਲਾਮ ਦਾ ਅਨੁਵਾਦ ਕਰ ਰਿਹਾ ਸੀ ਤੇ ਆਪਣੇ ਆਪ ਨੂੰ ਜਾਣੂ ਕਰਵਾ ਰਿਹਾ ਸੀ ਉਹਦਾ ਵਾਅਦਾ ਇੱਕ ਮਨੁੱਖੀ ਪ੍ਰਾਣੀ ਦੇ ਵਿੱਚੋਂ ਦੀ ਅਤੇ ਵਿਰੋਧਤਾ ਉੱਠ ਖਲੋਤੀ ਸੋ ਏਦਾਂ ਹੀ ਯਹੂਦਾ ਦੇ ਦਿਨੀ ਵੀ ਹੋਇਆ ਉੱਥੇ ਉਹ ਆਪਣੀ ਵਿਰੋਧਤਾ ਦੇ ਨਾਲ ਆ ਗਿਆ ਅਤੇ ਯਾਦ ਰਹੇ ਕਿ ਇਹ ਪਾਪ ਜੋ ਉਹਨਾਂ ਲੋਕਾਂ ਨੇ ਇਹ ਮੰਨ ਲਿਆ ਸੀ ਕਿ ਅਸੀਂ ਸਭੇ ਇੱਕ ਹਾਂ ਅਸੀਂ ਉਸੇ ਖੁਦਾ ਦੀ ਉਪਾਸਨਾ ਕਰਦੇ ਹਾਂ ਸਾਨੂੰ ਉਸੇ ਕਲੀਸਿਆ ਦੇ ਨਾਲ ਸੰਬੰਧ ਰੱਖਣਾ ਚਾਹੀਦਾ ਆ ਸਾਨੂੰ ਇੱਕੋ ਜਿਹੇ ਲੋਕ ਹੋਣਾ ਚਾਹੀਦਾ ਆ ਤੇ ਉਹ ਪਾਪ ਇਸਰਾਇਲ ਨੂੰ ਹਰਗਿਜ਼ ਵੀ ਮਾਫ ਨਹੀਂ ਸੀ ਕੀਤਾ ਗਿਆ ਯਿਸੂ ਨੇ ਇਹ ਗੱਲ ਖੁਦ ਆਖੀ ਸੀ ਕਿ ਉਹ ਸਭ ਮਰ ਗਏ ਸਨ ਉਹ ਸਭ ਨਾਸ ਹੋ ਗਏ ਸਨ ਪਰ ਉਹਨਾਂ ਵਿੱਚੋਂ ਤਿੰਨ ਤੇ ਇਹ ਤਿੰਨ ਉਹ ਸਨ ਜਿਨ੍ਹਾਂ ਨੇ ਪਕੜ ਢਿੱਲੀ ਨਹੀਂ ਛੱਡੀ ਤੇ ਵਾਅਦੇ ਦੇ ਉੱਤੇ ਨੇਚਾ ਕੀਤੀ ਜਦ ਕਿ ਕਮਜ਼ੋਰਾਂ ਨੇ ਆਖਿਆ ਕਿ ਅਸੀਂ ਉਸ ਭੂਮੀ ਨੂੰ ਲੈ ਨਹੀਂ ਸਕਦੇ ਤੇ ਸਾਡੇ ਲਈ ਬੜੀ ਔਖੀ ਗੱਲ ਆ ਤੇ ਹੋਰ ਕਾਲਬ ਅਤੇ ਯਹੋਸ਼ੂਆ ਨੇ ਲੋਕਾਂ ਨੂੰ ਸ਼ਾਂਤ ਕੀਤਾ ਤੇ ਆਖਿਆ ਓਏ ਅਸੀਂ ਇਹਨੂੰ ਲੈਣ ਵਿੱਚ ਜੇਤੂ ਨਾਲੋਂ ਵੀ ਵੱਧ ਚੜ ਕੇ ਹਾਂ ਕਿਉਂਕਿ ਖੁਦਾ ਨੇ ਇਹਦਾ ਵਾਅਦਾ ਸਾਡੇ ਨਾਲ ਕੀਤਾ ਹੋਇਆ ਆ ਮੈਂ ਇਹਦੀ ਪਰਵਾਹ ਨਹੀਂ ਕਰਦਾ ਕਿ ਕਿੰਨੀ ਵਿਰੋਧਤਾ ਆ ਅਤੇ ਅਸੀਂ ਅਜੇ ਵੀ ਰੱਬੀ ਚੰਗਾਈ ਦਾ ਪ੍ਰਚਾਰ ਕਰ ਸਕਦੇ ਹਾਂ ਤੇ ਪਵਿੱਤਰ ਆਤਮਾ ਦੇ ਬਪਤਿਸਮੇ ਦਾ ਅਤੇ ਅਜੇ ਵੀ ਅਸੀਂ ਖੁਦਾ ਦੀ ਸਮਰਥ ਆਪਣੇ ਆਪ ਨੂੰ ਸੰਸਾਰ ਦੀਆਂ ਚੀਜ਼ਾਂ ਨਾਲੋਂ ਵੱਖਰੇ ਕਰਨ ਦੇ ਲਈ ਰੱਖ ਸਕਦੇ ਹਾਂ ਖੁਦਾ ਨੇ ਇੰਜੀ ਆਖਿਆ ਆ ਤੇ ਰਸੂਲਾਂ ਦਾ ਯੁੱਗ ਹਰਗਿਜ਼ ਵੀ ਖਤਮ ਨਹੀਂ ਹੋਇਆ ਆ ਤੇ ਨਾ ਇਹ ਖਤਮ ਹੋ ਸਕਦਾ ਆ ਇਹ ਤਾਂ ਚੱਲ ਰਿਹਾ ਆ ਸੋ ਅਸੀਂ ਉਸ ਪੁਰਾਣੇ ਵਿਰੋਧ ਦੇ ਬੀਜ ਬੀਜਣ ਵਾਲੇ ਨੂੰ ਵੇਖਦੇ ਆ ਤੇ ਯਾਦ ਰਹੇ ਉਹ ਪਾਪ ਹਰਗਿਜ਼ ਵੀ ਮਾਫ਼ ਨਹੀਂ ਸੀ ਕੀਤਾ ਗਿਆ ਹੁਣ ਭਾਈ ਜੀ ਜੇ ਤਦ ਇਹ ਹਰਗਿਜ਼ ਮਾਫ਼ ਨਹੀਂ ਸੀ ਕੀਤਾ ਗਿਆ ਤਾਂ ਹੁਣ ਇਹਦੇ ਬਾਰੇ ਵਿੱਚ ਕੀ ਵਿਚਾਰ ਆ ਜਦ ਕਿ ਸਭ ਯੁੱਗਾਂ ਦਾ ਅਸਲੀ ਬੀ ਹੁਣ ਇਕੱਠਾ ਹੋ ਰਿਹਾ ਆ ਇਸ ਮਹਾਨ ਗੱਲ ਦੀ ਵੱਲ ਧਿਆਨ ਦਿਓ ਜੋ ਕਿ ਬਿਲਾਮ ਨੇ ਕੀਤੀ ਤੇ ਇਹ ਚੱਲਦੀ ਹੀ ਰਹੀ ਤੇ ਅੰਤ ਵਿੱਚ ਯਹੂਦਾ ਇਸਕਰੀਓਤੀ ਵਿੱਚ ਅਤੇ ਯਸੂ ਵਿੱਚ ਸਮਾਪਤ ਹੋਈ ਇਹ ਕੀ ਸੀ ਯਹੂਦਾ ਤੇ ਯਸੂ ਬਿਲਕੁਲ ਠੀਕ ਕਾਇਨ ਤੇ ਹਾਬਲ ਦੀ ਤਸਵੀਰ ਸਨ ਜਿਵੇਂ ਕਿ ਯਹੂਦਾ ਧਾਰਮਿਕ ਸੀ ਸੋ ਏਦਾਂ ਹੀ ਕਾਇਨ ਵੀ ਧਾਰਮਿਕ ਸੀ ਕਾਇਨ ਨੇ ਜਗਵੇਦੀ ਬਣਾਈ ਉਹਨੇ ਜਗਵੇਦੀ ਉੱਤੇ ਕੁਰਬਾਨੀ ਚੜਾਈ ਉਹਨੇ ਖੁਦਾ ਦੀ ਭਗਤੀ ਕੀਤੀ ਤੇ ਉਹ ਇਹ ਕਰਨ ਵਿੱਚ ਇੰਨਾ ਹੀ ਖਰਾ ਤੇ ਵਫਾਦਾਰ ਸੀ ਜਿੰਨਾ ਕਿ ਦੂਜਾ ਜਣਾ ਸੀ ਪਰ ਤੁਸੀਂ ਵੇਖਦੇ ਹੋ ਕਿ ਉਹਦੇ ਕੋਲ ਪ੍ਰਕਾਸ਼ ਨਹੀਂ ਸੀ ਕਿ ਵਚਨ ਕੀ ਆ ਕਾਇਨ ਨੇ ਇਹੋ ਹੀ ਸੋਚਿਆ ਸੀ ਕਿ ਇਹ ਤਾਂ ਆਦਮ ਜਾਂ ਹਵਾ ਨੇ ਕੁਝ ਸੇਬ ਜਾਂ ਕੋਈ ਫਲ ਖਾਧਾ ਸੀ ਅਤੇ ਕਾਇਨ ਹਾਬਲ ਨੇ ਪ੍ਰਕਾਸ਼ ਦੇ ਦੁਆਰਾ ਜਾਣ ਲਿਆ ਸੀ ਕਿ ਉਹ ਗਲਤ ਸੀ ਇਹ ਤਾਂ ਲਹੂ ਸੀ ਜਿਹੜਾ ਕਿ ਉਹਨਾਂ ਨੂੰ ਬਾਹਰ ਲਿਆਇਆ ਸੀ ਤੇ ਉਹਨੇ ਇੱਕ ਲੀਲਾ ਬਲੀਦਾਨ ਚੜਾਇਆ ਤੇ ਖੁਦਾ ਨੇ ਵੀ ਗਵਾਹੀ ਦਿੱਤੀ ਸੀ ਕਿ ਹਾਬਲ ਦੀ ਕੁਰਬਾਨੀ ਠੀਕ ਸੀ ਤਦ ਕਾਇਨ ਖਾਰ ਨਾਲ ਭਰ ਗਿਆ ਤੇ ਉਹਨੇ ਆਪਣੇ ਭਰਾ ਨੂੰ ਕਤਲ ਕਰਨ ਦਾ ਯਤਨ ਕੀਤਾ ਅਤੇ ਜਿੱਦਾਂ ਹੀ ਉਹਨੇ ਆਪਣੇ ਭਰਾ ਦਾ ਕਤਲ ਉਸੇ ਹੀ ਥਾਂ ਤੇ ਕੀਤਾ ਜਿੱਥੇ ਉਹਦੀ ਕੁਰਬਾਨੀ ਵੀ ਮਾਰੀ ਗਈ ਸੀ ਤੇ ਲੇਲਾ ਉਸ ਜਗਵੇਦੀ ਤੇ ਮਾਰਿਆ ਗਿਆ ਤੇ ਏਦਾਂ ਹੀ ਯਹੂਦਾ ਇਸਕਰੀਓਤੀ ਨੇ ਯਸੂ ਨੂੰ ਖੁਦਾ ਦੀ ਜਗਵੇਦੀ ਉੱਤੇ ਫੜਵਾਇਆ ਅਤੇ ਉਹਨੂੰ ਓਦਾਂ ਹੀ ਮਾਰ ਦਿੱਤਾ ਜਿੱਦਾਂ ਕਿ ਕਾਇਨ ਨੇ ਹਾਬਲ ਨੂੰ ਮਾਰ ਦਿੱਤਾ ਸੀ ਕਿਉਂਕਿ ਕਾਇਨ ਵਿਰੋਧ ਦਾ ਬੀ ਸੀ ਅਤੇ ਏਦਾਂ ਹੀ ਭਾੜੇ ਦਾ ਟੱਟੂ ਨਬੀ ਬਿਲਾਮ ਸੀ ਉਹ ਆਦਮੀ ਜਿਹਨੂੰ ਕਿ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਸੀ ਤੇ ਖੁਦਾ ਨੇ ਉਹਨੂੰ ਅਚੰਭਿਆ ਤੇ ਨਿਸ਼ਾਨੀਆਂ ਦੇ ਦੁਆਰਾ ਚੇਤਾਵਨੀ ਵੀ ਦਿੱਤੀ ਸੀ ਇਥੋਂ ਤੋੜੀ ਕਿ ਇੱਕ ਖੋਤੀ ਵੀ ਗੈਰ ਜ਼ੁਬਾਨ ਵਿੱਚ ਬੋਲੀ ਸੀ ਪਰ ਉਹ ਤਾਂ ਸਿਰ ਤੋੜ ਓਦਾਂ ਹੀ ਭਜਾ ਚਲਿਆ ਗਿਆ ਉਹ ਵਿਰੋਧ ਦਾ ਬੀ ਬੀਜਣ ਵਾਲਾ ਹੋ ਕੇ ਹੀ ਜੰਮਿਆ ਸੀ ਅਤੇ ਜੇ ਯਸੂ ਨੇ ਇਸ ਯੁੱਗ ਦੇ ਬਾਰੇ ਵਿੱਚ ਭਵਿੱਖਬਾਣੀ ਕੀਤੀ ਆ ਕਿ ਇਹ ਵਿਰੋਧ ਦੇ ਵਿੱਚ ਹੀ ਖਤਮ ਹੋਵੇਗੀ ਅਜਿਹਾ ਵਿਰੋਧ ਜੋ ਕਦੇ ਹੋਇਆ ਹੋਵੇ ਲਾਉਦੀਕੀਏ ਦਾ ਕਲੀਸਿਆਈ ਯੁੱਗ ਸੀਲ ਗਰਮ ਯੁੱਗ ਉਹਨਾਂ ਨੇ ਉਹਨੂੰ ਕਲੀਸਿਆ ਦੇ ਵਿੱਚੋਂ ਬਾਹਰ ਕੱਢ ਦਿੱਤਾ ਆ ਇਹ ਸਿਵਾਏ ਉਸ ਵਿਰੋਧ ਦੇ ਹੋਰ ਕਿਹੜੀ ਚੀਜ਼ ਹੋ ਸਕਦੀ ਆ ਯਕੀਨਨ ਇਹ ਹੈ ਇਹ ਉਸ ਯੁੱਗ ਵਿੱਚ ਖਤਮ ਹੁੰਦੀ ਆ ਅਤੇ ਹੁਣ ਫੇਰ ਦੁਬਾਰਾ ਕਲਵਰੀ ਉੱਤੇ ਇਹ ਕਾਇਨ ਤੇ ਹਾਬਲ ਸਨ ਹੁਣ ਧਿਆਨ ਦਿਓ ਜਿੱਦਾਂ ਕਿ ਕਦੇ ਹੋਇਆ ਆ ਜਿੱਦਾਂ ਹੀ ਯਸੂ ਗਿਆ ਸੁਰਗ ਵਿੱਚ ਗਿਆ ਪਵਿੱਤਰ ਆਤਮਾ ਵਾਪਸ ਕਰ ਦਿੱਤਾ ਗਿਆ ਉਹ ਪਵਿੱਤਰ ਆਤਮਾ ਬੀ ਸੀ ਵਚਨ ਵਿੱਚ ਜਾਨ ਪਾਉਣ ਵਾਲਾ ਜਿੱਦਾਂ ਕਿ ਅਸੀਂ ਬੀਤੀ ਹੋਈ ਰਾਤ ਇਹਦੇ ਉੱਤੇ ਪ੍ਰਚਾਰ ਕੀਤਾ ਸੀ ਪਵਿੱਤਰ ਆਤਮਾ ਹੀ ਉਹ ਹੈ ਜੋ ਕਿ ਵਚਨ ਦਾ ਜੀਵ ਦਾਤਾ ਹੈ ਕਵਿਕਨ ਦਾ ਅਰਥ ਹੁੰਦਾ ਆ ਜਿਉਣ ਵਿੱਚ ਲਿਆਉਣਾ ਜਿਹੜਾ ਵਚਨ ਮੌਜੂਦ ਆ ਉਹਨੂੰ ਅਸਲੀ ਪਵਿੱਤਰ ਆਤਮਾ ਹੀ ਜਿਉਂਦਾ ਕਰਦਾ ਆ ਪਵਿੱਤਰ ਆਤਮਾ ਕਿਸੇ ਅਕੀਦੇ ਨੂੰ ਜਿਉਂਦਾ ਨਹੀਂ ਕਰੇਗਾ ਇਹ ਨਹੀਂ ਕਰ ਸਕਦਾ ਆ ਕਿਉਂਕਿ ਉਹਦਾ ਅਕੀਦੇ ਨਾਲ ਕੋਈ ਸੰਬੰਧ ਨਹੀਂ ਆ ਇਹ ਤਾਂ ਖੁਦਾ ਦੇ ਵਚਨ ਦਾ ਜਿਉਣਿਆ ਕਿਉਂਕਿ ਇਹ ਖੁਦਾ ਖੁਦ ਆ ਲੱਗੀ ਸਮਝ ਇਹ ਉਸ ਦੇ ਨੂੰ ਜੀਵੰਤ ਕਰਦਾ ਆ ਹੁਣ ਧਿਆਨ ਦਿਓ ਜਿੱਦਾਂ ਉਹਨਾਂ ਨੇ ਕੀਤਾ ਅੱਜ ਜਿੱਦਾਂ ਕਿ ਬਾਈਬਲ ਨੇ ਆਖਿਆ ਆ ਕਿ ਯੂਹੰਨਾ ਆਪਣਿਆਂ ਦੇ ਨਾਲ ਬੋਲਿਆ ਅਤੇ ਆਖਿਆ ਛੋਟੇ ਬੱਚਿਓ ਤੁਸੀਂ ਮਸੀਹ ਵਿਰੋਧੀ ਦੇ ਬਾਰੇ ਵਿੱਚ ਸੁਣਿਆ ਆ ਜਿਹਨੇ ਕਿ ਸੰਸਾਰ ਵਿੱਚ ਆਉਣਾ ਸੀ ਅਤੇ ਆਖਿਆ ਕਿ ਜੋ ਪਹਿਲਾਂ ਹੀ ਸੰਸਾਰ ਵਿੱਚ ਮੌਜੂਦ ਆ ਅਤੇ ਮਸੀਹ ਵਿਰੋਧੀ ਦਾ ਆਤਮਾ ਅਣ ਆਗਿਆਕਾਰੀ ਦੇ ਬੱਚਿਆਂ ਵਿੱਚ ਕੰਮ ਕਰ ਰਿਹਾ ਆ ਇਹ ਤਾਂ ਪੈਂਤੇਕੁਸਤ ਦੇ ਬਾਅਦ 30 ਸਾਲਾਂ ਤੋਂ ਵੀ ਬਾਅਦ ਦੀ ਗੱਲ ਆ ਜਦ ਪਵਿੱਤਰ ਆਤਮਾ ਆ ਗਿਆ ਸੀ ਅਸੀਂ ਪਤਾ ਲਾਉਂਦੇ ਆ ਕਿ ਜਦ ਪਵਿੱਤਰ ਆਤਮਾ ਆਇਆ ਅਸਲੀ ਬੀ ਅਸਲੀ ਜਿਉਦਾਤਾ ਉਸ ਬੀ ਦਾ ਤੇ ਇੱਥੇ ਫੇਰ ਦੁਬਾਰਾ ਉਹ ਵਿਰੋਧ ਦਾ ਬੀ ਆ ਗਿਆ ਤੇ ਧਿਆਨ ਦਿਓ ਇਹ ਅਗਾਂਹ ਚੱਲਦਾ ਰਿਹਾ ਤੇ ਅਸਲੀ ਵਚਨ ਸਾਬਤ ਕੀਤਾ ਜਾ ਚੁੱਕਿਆ ਸੀ ਉਸ ਪੁਰਾਣੇ ਸਮੇਂ ਦੇ ਨਬੀਆਂ ਨੇ ਵਚਨ ਨੂੰ ਸੱਚਾਈ ਹੋਣ ਦੇ ਲਈ ਪਹਿਲਾਂ ਹੀ ਸਾਬਤ ਕਰ ਵਿਖਾਇਆ ਸੀ ਜਿੱਦਾਂ ਹੀ ਉਹ ਗਏ ਸਨ ਜੇ ਕਦੇ ਵੀ ਕਿਸੇ ਨੇ ਨੀਸੀਆ ਸਭਾ ਜਾਂ ਪ੍ਰੀ ਨੀਸੀਆ ਸਭਾ ਦੇ ਬਾਰੇ ਵਿੱਚ ਪੜਿਆ ਹੋਵੇ ਉਹ 15 ਦਿਨਾਂ ਦੀ ਖੂਨੀ ਰਾਜਨੀਤੀ ਜਦੋਂ ਰੋਮੀਆਂ ਦਾ ਜੁੰਡਲੀ ਜਥਾ ਜਿਹੜਾ ਉੱਥੇ ਸੀ ਤੇ ਉਹ ਅੰਦਰ ਆਣ ਕੇ ਤੇ ਕਲੀਸਿਆ ਦੇ ਵਿੱਚੋਂ ਇੱਕ ਫਿਰਕਾ ਪ੍ਰਸਤੀ ਨੂੰ ਬਣਾਉਣਾ ਚਾਹੁੰਦਾ ਸੀ ਨਬੀ ਅੰਦਰ ਆ ਗਏ ਭੇਡਾਂ ਦੀ ਖੱਲ ਓੜੇ ਹੋਏ ਸਾਗ ਪੱਤ ਖਾ ਰਹੇ ਸਨ ਤੇ ਉਹ ਉਸ ਵਚਨ ਦੇ ਲਈ ਖੜੇ ਰਹੇ ਪਰ ਇਹਨੇ ਕੀ ਕੀਤਾ ਇਹਨੇ ਤਾਂ ਕਾਇਨ ਵਰਗੇ ਹੀ ਹੋਣਾ ਸੀ ਇਹਨੇ ਤਾਂ ਹਾਬਲ ਵਰਗੇ ਹੀ ਹੋਣਾ ਸੀ ਇੱਕ ਨੇ ਤਾਂ ਮਰਨਾ ਹੀ ਸੀ ਯਕੀਨਨ ਇਹ ਤਾਂ ਮਰਿਆ ਤੇ ਵਚਨ ਨੇ ਆਪਣਾ ਅਸਰ ਲੋਕਾਂ ਦੇ ਦਰਮਿਆਨ ਗਵਾ ਲਿਆ ਉਹਨਾਂ ਨੇ ਸੱਚੇ ਵਚਨ ਨੂੰ ਬਾਹਰ ਕੱਢ ਦਿੱਤਾ ਤੇ ਆਪਣੇ ਲਈ ਪਹਿਲੀ ਰੋਮਨ ਕੈਥੋਲਿਕ ਕਲੀਸਿਆ ਦੇ ਵਿਰੋਧ ਵਾਲੇ ਮਤ ਅਕੀਦਿਆਂ ਤੇ ਸਿਧਾਂਤਾਂ ਨੂੰ ਅਪਣਾ ਲਿਆ ਉਹਨਾਂ ਨੇ ਪੋਪ ਜਮ੍ਹਾਂ ਕਰ ਦਿੱਤਾ ਬਿਸ਼ਪ ਜਮ੍ਹਾਂ ਕਰ ਦਿੱਤਾ ਉਹਨਾਂ ਨੇ ਇਹ ਆਉ ਤੇ ਹੋਰ ਸਭ ਕੁਝ ਜਮ੍ਹਾਂ ਕਰ ਦਿੱਤਾ ਉਹਨਾਂ ਨੇ ਪਤਰਸ ਦਾ ਅਸਲੀ ਮਤਲਬ ਜੋ ਹੈ ਸੀ ਉਹਨੂੰ ਕਰ ਦਿੱਤਾ ਮਰੀਅਮ ਦਾ ਤੇ ਹੋਰ ਬਾਕੀ ਸਭਨਾਂ ਦਾ ਤੇ ਮੂਰਤਾਂ ਬਣਾ ਲਈਆਂ ਤੇ ਹੋਰ ਕੁਝ ਨਹੀਂ ਬਣਾਇਆ ਸਿਵਾਏ ਬੁੱਤ ਪੂਜਕ ਰਸਮਾਂ ਦੇ ਜੋ ਉਹਨਾਂ ਨੇ ਅਖੌਤੀ ਜਿਹੇ ਮਸੀਹ ਧਰਮ ਵਿੱਚੋਂ ਬਣਾ ਲਈਆਂ ਇਹ ਕੀ ਸੀ ਵਿਰੋਧ ਦਾ ਬੀ ਤੇ ਇਹਨੂੰ ਉਹਨਾਂ ਨੇ ਜਥੇਬੰਦ ਕਰ ਲਿਆ ਜਥੇਬੰਦ ਕਰ ਲਿਆ ਧਰਤੀ ਉੱਤੇ ਪਹਿਲੀ ਵਾਰੀ ਕੋਈ ਕਲੀਸਿਆ ਜਥੇਬੰਦ ਹੋਈ ਇਹ ਕੀ ਸੀ ਉਹ ਵਿਰੋਧ ਦਾ ਬੀ ਜਿਹੜਾ ਕਿ ਬੀਜਣਾ ਆਰੰਭ ਹੋਇਆ ਕੁਝ ਇਹਦੇ ਵਿੱਚ ਜਮ੍ਹਾਂ ਕਰਨਾ ਤੇ ਕੁਝ ਘਟਾਉਣਾ ਜਿਹਨੇ ਵੀ ਸ਼ੁੱਕਰਵਾਰ ਮਾਸ ਨਾ ਖਾਣ ਦੇ ਬਾਰੇ ਵਿੱਚ ਬਾਈਬਲ ਦੇ ਅੰਦਰ ਸੁਣਿਆ ਹੋਵੇ ਜਿਹਨੇ ਵੀ ਬਾਈਬਲ ਦੇ ਅੰਦਰ ਬਪਤਿਸਮੇ ਦੀ ਥਾਂ ਤੇ ਜੋ ਕਿ ਡੁਬਕੀ ਦਾ ਆ ਛਿੱਟੇ ਦੇ ਬਾਰੇ ਸੁਣਿਆ ਹੋਵੇ ਜਿਨ੍ਹਾਂ ਨੇ ਵੀ ਹੇਲ ਮੇਰੀ ਭਾਵ ਧਾਨਿਆ ਮਰੀਅਮ ਤੂੰ ਵਗੈਰਾ ਵਗੈਰਾ ਚੀਜ਼ਾਂ ਨੂੰ ਸੁਣਿਆ ਹੋਵੇ ਜਿਨ੍ਹਾਂ ਨੇ ਵੀ ਇਹਨਾਂ ਪ੍ਰੋਟੈਸਟੈਂਟਾਂ ਦੇ ਇਸ ਗਲੇ ਸੜੇ ਕੰਧ ਮੰਦ ਨੂੰ ਵੀ ਸੁਣਿਆ ਹੋਵੇ ਉਹ ਭਾਂਡਾ ਕੇਤਲੀ ਨੂੰ ਥਿੰਦਾ ਨਹੀਂ ਆਖ ਸਕਦਾ ਆ ਠੀਕ ਆ, ਬਸ ਥੋੜੇ ਜਿਹੇ ਦਾ ਦੋਸ਼ੀ ਸਾਰੇ ਦਾ ਹੀ ਦੋਸ਼ੀ ਆ। ਜਿਨ੍ਹੇ ਵੀ ਇਹ ਸੁਣਿਆ ਹੋਵੇ ਕਿ ਕਦੇ ਖੁਦਾ ਨੇ ਕਿਸੇ ਜਥੇਬੰਦੀ ਨੂੰ ਵਰਤਿਆ ਹੋਵੇ, ਮੈਨੂੰ ਵਿਖਾਓ ਕਿ ਜੇ ਇੱਕ ਵੀ ਵਾਰੀ ਜੇ ਇੱਕ ਵੀ ਜਥੇਬੰਦੀ ਕਦੇ ਜਿਉਂਦੀ ਰਹੀ ਹੋਵੇ, ਉਹ ਉਦੋਂ ਹੀ ਮਰ ਗਏ ਤੇ ਉਹਦੇ ਬਾਅਦ ਉਹ ਕਦੇ ਵੀ ਨਹੀਂ ਉੱਠੇ। ਇਹ ਉਹ ਸਮਾਂ ਆ ਜਦ ਕਿ ਕਿਸੇ ਚੀਜ਼ ਨੇ ਵਾਪਰਨਾ ਆ, ਇਹ ਖੁਦਾ ਦੇ ਲਈ ਹਿਲਣ ਜੁਲਣ ਦਾ ਸਮਾਂ ਆ। ਤੁਸੀਂ ਲੋਕਾਂ ਦੇ ਵਿਚਕਾਏ ਅਸਰ ਨੂੰ ਮਾਰ ਦਿੰਦੇ ਹੋ, ਅੱਜ ਵੀ ਉਹ ਹੀ ਚੀਜ਼ ਕੀਤੀ ਗਈ ਆ। ਉਹ ਅਸਰ ਨੂੰ ਮਾਰਦੇ ਹਨ, ਆਖਦੇ ਹਨ ਕਿ ਉਹ ਹੱਥ ਧਰਮੀਆਂ ਦਾ ਜਥਾ, ਉਹਨਾਂ ਦੇ ਬਾਰੇ ਵਿੱਚ ਤਾਂ ਕੁਝ ਵੀ ਨਹੀਂ ਆ। ਅਤੇ ਕਿਉਂ ਨਹੀਂ, ਇਹ ਤਾਂ ਵਿਰੋਧ ਦਾ ਵੀ ਆ। ਵਚਨ ਦਾ ਆਮਣਾ ਸਾਹਮਣਾ ਕਰੋ ਤੇ ਵੇਖੋ ਕਿ ਕੀ ਆ, ਤੇ ਫੇਰ ਵੇਖੋ ਕਿ ਖੁਦਾ ਆਪਣੇ ਹੀ ਵਚਨ ਦਾ ਅਨੁਵਾਦ ਕਰਦਾ ਆ ਜਾਂ ਨਹੀਂ। ਖੁਦਾ ਇਹਨਾਂ ਪੱਥਰਾਂ ਦੇ ਵਿੱਚੋਂ ਅਬਰਾਹਮ ਦੇ ਲਈ ਸੰਤਾਨ ਪੈਦਾ ਕਰ ਸਕਦਾ ਆ। ਆਮੀਨ। ਤੇ ਵਚਨ ਪੂਰੇ ਤੌਰ ਤੇ ਉਹਨਾਂ ਪਹਿਲੀ ਸਦੀ ਦੇ ਮਸੀਹੀ ਲੋਕਾਂ ਦੇ ਦੁਆਰਾ ਪੂਰੀ ਤਰ੍ਹਾਂ ਦੇ ਨਾਲ ਸਾਬਤ ਕੀਤਾ ਗਿਆ ਸੀ। ਕਿੰਜ ਖੁਦਾ ਨੇ ਉਹਨਾਂ ਨੂੰ ਹਰ ਇੱਕ ਚੀਜ਼ ਦੇ ਕੋਲੋਂ ਛੁਡਾਇਆ, ਤੇ ਬਿਮਾਰੀਆਂ ਤੋਂ ਉਹਨਾਂ ਦੇ ਕੋਲ ਨਬੀ ਸਨ, ਉਹਨਾਂ ਨੇ ਗੈਰ ਜ਼ੁਬਾਨਾਂ ਬੋਲੀਆਂ, ਅਨੁਵਾਦ ਕੀਤਾ ਤੇ ਸੰਦੇਸ਼ ਦਿੱਤੇ ਜੋ ਕਿ ਹਰ ਵਾਰੀ ਹੀ ਸੱਚ ਸਾਬਤ ਹੋਏ। ਪਰ ਉਸ ਸਭ ਸਾਬਤ ਕੀਤੇ ਹੋਏ ਵਚਨ ਦੇ ਸਾਹਮਣੇ ਵੀ ਲੋਕਾਂ ਨੇ ਇਸ ਵਚਨ ਨੂੰ ਬਾਹਰ ਕੱਢ ਦਿੱਤਾ ਤੇ ਇੱਕ ਫਿਰਕਾ ਪ੍ਰਸਤੀ ਦੇ ਲਈ ਵੋਟਾਂ ਪਾ ਦਿੱਤੀਆਂ, ਅਤੇ ਉਹ ਸਭ ਜਥੇਬੰਦੀਆਂ ਦੀ ਮਾਂ ਆ। ਹੁਣ ਦੋਵੇਂ ਹੀ ਪੂਰੀ ਤਰ੍ਹਾਂ ਨਾਲ ਪੱਕ ਗਏ ਹਨ। ਉਹਨਾਂ ਨੇ ਫੇਰ ਦੁਬਾਰਾ ਦਾਣੇ ਕੱਢਣੇ ਆਰੰਭ ਕਰ ਦਿੱਤੇ ਹਨ। ਇਹ ਮਰ ਗਏ ਸਨ, ਪਰ ਲੂਥਰ ਦੇ ਦਿਨਾਂ ਵਿੱਚ ਇਹ ਫੇਰ ਖੇੜ ਆਏ ਸਨ, ਜਿੱਦਾਂ ਕਿ ਅਸੀਂ ਇੱਥੇ ਸਵੇਰ ਦੇ ਨਾਸ਼ਤੇ ਦੇ ਉੱਤੇ ਦਿੱਤੇ ਗਏ ਪਿਛਲੇ ਸੰਦੇਸ਼ ਤੋਂ ਜਾਣਦੇ ਹਾਂ। ਲੂਥਰ ਦੇ ਦਿਨਾਂ ਵਿੱਚ ਇਹ ਫੇਰ ਖੇੜ ਆਏ ਸਨ, ਤੇ ਹੁਣ ਉਹਨਾਂ ਨੇ ਕੀ ਕੀਤਾ, ਤੇ ਤੁਰੰਤ ਹੀ ਉਹਦੇ ਬਾਅਦ ਉਹ ਮਹਾਨ ਆਦਮੀ ਅਕਾਲ ਚਲਾਣਾ ਕਰ ਗਿਆ, ਤੇ ਉਹਨਾਂ ਨੇ ਇੱਕ ਜਥੇਬੰਦੀ ਬਣਾ ਲਈ। ਇਹ ਮੁਰਝਾ ਗਈ, ਤੇ ਫੇਰ ਜੌਨ ਵੈਜ਼ਲੇ ਦੇ ਦਿਨੇ ਜਦੋਂ ਐਂਗਲਿਕਨਸ ਆਪਣੀਆਂ ਸਾਰੀਆਂ ਸਦੀਪਕ ਸੁਰੱਖਿਆਵਾਂ ਦੇ ਨਾਲ ਹਰ ਇੱਕ ਚੀਜ਼ ਨੇ ਇਹਨਾਂ ਨੂੰ ਇੱਕ ਅਜਿਹੀ ਥਾਂ ਵਿੱਚ ਬੰਨ ਦਿੱਤਾ ਸੀ ਜੋ ਕਿ ਤਕਰੀਬਨ ਵਿਸ਼ਵ ਵਿਆਪਕ ਸੀ। ਅਤੇ ਕੀ ਹੋਇਆ, ਖੁਦਾ ਨੇ ਇੱਕ ਅਜਿਹਾ ਆਦਮੀ ਉਠਾ ਖੜਾ ਕੀਤਾ ਜਿਹਦਾ ਨਾਮ ਜੌਨ ਵੈਜ਼ਲੇ ਸੀ, ਤੇ ਉਹਨੇ ਇਸ ਸਾਰੀ ਚੀਜ਼ ਨੂੰ ਜ਼ਬਾ ਕਰਕੇ ਰੱਖ ਦਿੱਤਾ। ਤੇ ਜਿੱਦਾਂ ਹੀ ਜੌਨ ਵੈਜ਼ਲੇ ਐਸਬਰੀ ਤੇ ਉਹ ਸਭ ਅਕਾਲ ਚਲਾਣਾ ਕਰ ਗਏ, ਤਾਂ ਕੀ ਹੋਇਆ, ਉਹਨਾਂ ਨੇ ਜਥੇਬੰਦੀ ਬਣਾ ਲਈ, ਤੇ ਹੁਣ ਤੁਹਾਡੇ ਕੋਲ ਹਰ ਕਿਸਮ ਦੇ ਮੈਥੋਡਿਸਟ ਹਨ। ਉਹਦੇ ਬਾਅਦ ਇੱਕ ਜਾਂ ਹੋਰ ਕੋਈ ਆ ਗਏ, ਅਲੈਗਜ਼ੈਂਡਰ ਕੈਂਬੈਲ, ਜੌਨ ਸਮਿਥ ਤੇ ਹੋਰ ਸਭ। ਅੰਤ ਵਿੱਚ ਪੈਂਤੇਕੋਸਟ ਫੈਲ ਗਿਆ, ਜੋ ਕਿ ਇਹਨਾਂ ਸਭਨਾਂ ਹੀ ਜਥੇਬੰਦੀਆਂ ਦੇ ਵਿੱਚੋਂ ਨਿਕਲ ਕੇ ਆਏ ਸਨ। ਤਦ ਕੀ ਹੋਇਆ, ਉਹ ਚੰਗੀ ਤਰ੍ਹਾਂ ਚੱਲੇ, ਤੁਹਾਨੂੰ ਕਿੰਨੇ ਰੋਕਿਆ, ਤੁਸੀਂ ਵਾਪਸ ਹੀ ਉਸ ਚਿੱਕੜ ਖੋਬੇ ਵਿੱਚ ਚਲੇ ਗਏ ਜਿਹਦੇ ਵਿੱਚੋਂ ਤੁਸੀਂ ਨਿਕਲ ਕੇ ਆਏ ਸੀ, ਫੇਰ ਉਸੇ ਹੀ ਦਲਦਲ ਵਿੱਚ ਚਲੇ ਗਏ, ਵਾਪਸ ਵਿਰੋਧਤਾ ਵਿੱਚ ਚਲੇ ਗਏ, ਤੇ ਜਥੇਬੰਦੀਆਂ ਬਣਾਉਣ ਦੇ ਲਈ ਚਲੇ ਗਏ। ਤੁਹਾਨੂੰ ਵਚਨ ਦੇ ਉੱਤੇ ਸਮਝੌਤਾ ਕਰਨਾ ਪਿਆ। ਹਰ ਵਾਰੀ ਜਦ ਖੁਦਾ ਕੋਈ ਨਵੀਂ ਚੀਜ਼ ਘੱਲਦਾ ਸੀ, ਤੁਸੀਂ ਉਹਨੂੰ ਕਬੂਲ ਨਹੀਂ ਸੀ ਕਰ ਸਕਦੇ। ਇਹ ਠੀਕ ਆ, ਫੇਰ ਵਿਰੋਧ ਦਾ ਵੀ। ਅਤੇ ਧਿਆਨ ਦਿਓ, ਜਿੱਦਾਂ ਕਿ ਮੈਂ ਉਸ ਦਿਨ ਆਖਿਆ ਸੀ ਕਿ ਪਹਿਲਾ ਜਿਹੜਾ ਤੋ ਇਸ ਜੜ ਵਿੱਚੋਂ ਫੁੱਟ ਨਿਕਲਿਆ ਸੀ, ਉਹ ਤਾਂ ਪੱਤਿਆਂ ਵਿੱਚ ਆ ਗਿਆ, ਕਲੀਆਂ ਤੇ ਪੱਤੀਆਂ ਵਿੱਚ ਆ ਗਿਆ ਸੀ, ਤੇ ਫੇਰ ਤਣੇ ਵਿੱਚ ਆ ਗਿਆ, ਤੇ ਫੇਰ ਬਾਹਰ ਆਉਂਦਾ ਆ, ਤੇ ਫੇਰ ਤਣੇ ਵਿੱਚ ਆ ਕੇ ਤੇ ਬਾਹਰ ਆਉਂਦਾ ਆ, ਤੇ ਉਹ ਕਣਕ ਦੇ ਉਤਲਾ ਖੋਲ ਜਾਤੋ, ਉਹ ਤਾਂ ਲਗਭਗ ਦਾਣੇ ਵਰਗਾ ਹੀ ਜਾਪਦਾ ਆ। ਅਤੇ ਅਸੀਂ ਵੀ ਸੋਚਿਆ ਸੀ ਕਿ ਹੈ, ਪਰ ਜਦ ਤੁਸੀਂ ਇਹਨੂੰ ਖੋਲਦੇ ਹੋ, ਪਰ ਉਸ ਖੋਲ ਵਿੱਚ ਜਾਂ ਟੋ ਵਿੱਚ ਕੋਈ ਦਾਣਾ ਨਹੀਂ ਹੁੰਦਾ, ਇਹ ਤਾਂ ਦਾਣੇ ਨੂੰ ਵਧਣ ਫੁੱਲਣ ਦੇ ਲਈ ਇੱਕ ਸਹਾਰਾ ਹੁੰਦਾ ਆ, ਅਤੇ ਇਹ ਸਹਾਰਾ ਵੀ ਮਰ ਜਾਂਦਾ ਆ, ਤੇ ਜਿਉਂ ਠੀਕ ਇਹਦੇ ਵਿੱਚੋਂ ਬਾਹਰ ਨਿਕਲ ਕੇ ਚਲਿਆ ਜਾਂਦਾ ਆ, ਤੇ ਦਾਣੇ ਵਿੱਚ ਚਲਿਆ ਜਾਂਦਾ ਹੈ। ਧਿਆਨ ਦਿਓ ਕਿ ਉਹ ਕਲੀਸਿਯਾਵਾਂ ਨੂੰ ਉਦਾਂ ਦਾ ਬੀਜਿਆ ਹੋਇਆ ਆਖਦੇ ਹਨ। ਅੱਜ ਅਸੀਂ ਪਤਾ ਲਾਉਂਦੇ ਆ ਕਿ ਸਾਡੇ ਅਖੌਤੀ ਜੇ ਗਿਰਜੇ ਇੱਥੋਂ ਤੋੜੀ ਕਿ ਸਾਡੇ 35 ਕੁਸਤੀਏ ਵੀ ਅਸੀਂ ਬਾਹਰ ਨਿਕਲ ਗਏ, ਅਸੀਂ ਤਾਂ ਸੰਤੁਸ਼ਟ ਨਹੀਂ ਸਾਂ ਕੀਤੇ ਜਾ ਸਕਦੇ, ਸਾਨੂੰ ਤਾਂ ਆਪਣੇ ਹੀ ਜਥੇ ਬਣਾਉਣੇ ਪਏ। ਹਰ ਇੱਕ ਚੀਜ਼ ਉਤਾਂਹ ਆ ਗਈ, ਸਾਡੇ ਕੋਲ ਇਹ ਹੋਣਾ ਚਾਹੀਦਾ ਆ, ਸਾਡੇ ਕੋਲ ਉਹ ਹੋਣਾ ਚਾਹੀਦਾ ਆ, ਸਾਨੂੰ ਇੱਕ ਹੋਰ ਜਥਾ ਤਿਆਰ ਕਰਨਾ ਚਾਹੀਦਾ ਆ, ਸਾਡੇ ਕੋਲ ਇੱਕ ਹੋਰ ਸਮੂਹ ਹੋਣਾ ਚਾਹੀਦਾ ਆ। ਤੇ ਇਹ ਆਦਮੀ ਉੱਠ ਖਲੋਤਾ, ਅਤੇ ਉਹਨੇ ਆਖਿਆ ਕਿ ਉਹ ਚਿੱਟੇ ਬੱਦਲ ਉੱਤੇ ਆ ਰਿਹਾ ਆ, ਤੇ ਦੂਜੇ ਨੇ ਆਖਿਆ ਉਹ ਤਾਂ ਚਿੱਟੇ ਘੋੜੇ ਤੇ ਆ ਰਿਹਾ ਆ। ਠੀਕ ਆ, ਅਸੀਂ ਦੋ ਜਥੇ ਬਣਾਵਾਂਗੇ। ਲੱਗੀ ਸਮਝ, ਇਹ ਕੀ ਆ, ਵਿਰੋਧ ਦਾ ਬੀ ਬੀਜਣਾ। ਜਦ ਉਹ ਆਵੇਗਾ, ਜੋ ਕੁਝ ਵੀ ਉਹ ਹੋਵੇ, ਉਹ ਆਪਣੇ ਹੀ ਵਚਨ ਦਾ ਆਪ ਅਨੁਵਾਦ ਕਰੇਗਾ ਜਦ ਉਹ ਆਵੇਗਾ। ਆਓ ਸਮੇਂ ਤੱਕ ਉਡੀਕ ਕਰੀਏ, ਉਹਦੇ ਬਾਰੇ ਵਿੱਚ ਗੱਲਬਾਤ ਕਰਦੇ ਹੋ, ਤੁਹਾਨੂੰ ਤਾਂ ਸਮੇਂ ਦਾ ਸੰਦੇਸ਼ ਵੀ ਸਮਝ ਵਿੱਚ ਨਹੀਂ ਆਉਂਦਾ ਆ। ਹਮੇਸ਼ਾ ਹੀ ਉਧਰ ਨੂੰ ਇਸ਼ਾਰਾ ਕਰਦੇ ਹੋ ਕਿ ਖੁਦਾ ਕੀ ਕਰੇਗਾ ਜਾਂ ਉਹਨੇ ਭੂਤਕਾਲ ਵਿੱਚ ਕੀ ਕੀਤਾ ਹੈ ਤੇ ਇਹਨੂੰ ਅੱਖੋਂ ਓਹਲੇ ਕਰਦੇ ਹੋ ਕਿ ਉਹ ਕੀ ਕਰ ਰਿਹਾ ਆ। ਇਹੋ ਹੀ ਉਹ ਤਰੀਕਾ ਆ ਜਿਹਦੇ ਨਾਲ ਕਿ ਵਿਰੋਧਤਾਵਾਂ ਅੰਦਰ ਆ ਜਾਂਦੀਆਂ ਹਨ। ਹੁਣ ਅਸੀਂ ਧਿਆਨ ਦਿੰਦੇ ਆ ਕਿ ਅੱਜ ਸਾਡੇ ਗਿਰਜੇ ਸਾਡੇ ਸਭ ਗਿਰਜਿਆਂ ਨੇ ਹਵਾਵਾਂ ਬੀਜੀਆਂ ਹਨ ਤੇ ਉਹ ਵਾਵ ਰੋਲੇ ਵੱਢ ਰਹੇ ਹਨ। ਅੱਜ ਅਸੀਂ ਪ੍ਰਾਰਥਨਾਵਾਂ ਸੁਭਾਵਾਂ ਨਹੀਂ ਲਾਉਂਦੇ ਆ ਤੇ ਨਾ ਹੀ ਉਹ ਬੰਦਗੀਆਂ ਹੀ ਕਰਦੇ ਆ ਜੋ ਕਿ ਅਸੀਂ ਕਦੇ ਕਰਦੇ ਹੁੰਦੇ ਸਾਂ। ਕੀ ਗੱਲ ਆ, ਅਸੀਂ ਹਰੇਕ ਚੀਜ਼ ਨੂੰ ਢਿੱਲ ਦੇ ਛੱਡੀ ਆ। ਜਾਣਦੇ ਹੋ ਇੱਥੋਂ ਤੋੜੀ ਕਿ ਸਾਡੇ 35 ਕੁਸ਼ਤੀਏ ਗਿਰਜੇ ਵੀ ਉਹ ਬੋਦੇ ਕਟਵਾਈਆਂ ਹੋਈਆਂ ਔਰਤਾਂ ਨਾਲ ਭਰੇ ਪਏ ਹਨ ਜੋ ਕਿ ਪਹਿਲਾਂ ਇੰਜ ਕਰਨ ਦੀ ਆਗਿਆ ਨਹੀਂ ਸੀ ਦਿੰਦੇ ਹੁੰਦੇ। ਮੂੰਹ ਰੰਗੇ ਹੋਏ, ਹੱਥਾਂ ਨੂੰ ਨੌ ਪਾਲਿਸ਼ ਲੱਗੀ ਹੋਈ ਤੇ ਏਦਾਂ ਦੀ ਕਿਸਮ ਦਾ ਸਭ ਕੁਝ। ਇੱਥੋਂ ਦਾ ਕੋਈ ਆਦਮੀ ਲਓ ਜਿੱਦਾਂ ਕਿ ਉਹ ਵਾਹ ਹਯਾਤ ਜੇ ਲੋਕ ਅਤੇ ਹੋਰ ਜਿਨ੍ਹਾਂ ਨੇ 3 ਜਾਂ 4 ਵਾਰੀ ਵਿਆਹ ਕੀਤਾ ਹੋਇਆ ਆ ਅਤੇ ਗਿਰਜੇ ਦੇ ਅੰਦਰ ਡੀਕਨਸ ਹਨ। ਓਹ, ਕਿਹੋ ਜੀ ਇਹ ਵਿਰੋਧਤਾ ਹੈ! ਇਹ ਤਾਂ ਗੰਦ ਮੰਨਦੇ ਆ। ਉਹ ਕਿੱਦਾਂ ਇੰਜ ਕਰਦੇ ਹਨ? ਖੁਦਾ ਤਾਂ ਆਪਣੀ ਕਲੀਸਿਆ ਵਿੱਚ ਸਭ ਕੁਝ ਨਹੀਂ ਰੱਖੇਗਾ। ਉਹਨਾਂ ਨੂੰ ਇਹਦੇ ਅੰਦਰ ਜਾਣ ਦੇ ਲਈ ਇੱਕ ਜਥੇਬੰਦੀ ਦੇ ਵਿੱਚ ਜਾਣਾ ਪਵੇਗਾ ਤੇ ਕੋਈ ਇਹਦੇ ਬਾਰੇ ਵਿੱਚ ਕੁਝ ਕਹਿਣ ਦੇ ਲਈ ਡਰਦਾ ਆ ਕਿਉਂਕਿ ਉਹਨਾਂ ਨੂੰ ਜਥੇਬੰਦੀ ਦੇ ਵਿੱਚੋਂ ਠੁੱਡ ਮਾਰ ਕੇ ਬਾਹਰ ਕੱਢ ਦਿੱਤਾ ਜਾਵੇਗਾ। ਖੁਦਾਇਆ, ਸਾਨੂੰ ਅੱਜ ਅਜਿਹਾ ਆਦਮੀ ਬਖਸ਼ ਜੋ ਕਿ ਕਿਸੇ ਦੇ ਨਾਲ ਸੰਬੰਧਿਤ ਨਹੀਂ ਆ ਪਰ ਜੋ ਖੁਦਾ ਤੇ ਉਹਦੇ ਪਾਕ ਕਲਾਮ ਦੇ ਨਾਲ ਹੀ ਜੁੜਿਆ ਹੋਇਆ ਆ ਜੋ ਕਿ ਇਹਦੇ ਬਾਰੇ ਵਿੱਚ ਸੱਚਾਈ ਹੀ ਦੱਸੇਗਾ। ਬਿਲਕੁਲ ਠੀਕ, ਇਹੋ ਕੁਝ ਹੀ ਸਾਨੂੰ ਚਾਹੀਦਾ ਆ। ਅਸੀਂ ਕੀ ਕੀਤਾ ਆ? ਵਿਰੋਧ ਦਾ ਬੀਜ ਦਿੱਤਾ ਆ। ਅਸੀਂ ਹਵਾਵਾਂ ਬੀਜ ਦਿੱਤੀਆਂ ਹਨ ਤੇ ਹੁਣ ਅਸੀਂ ਵਾਵਰੋਲੇ ਵੱਢ ਰਹੇ ਹਾਂ। ਧਿਆਨ ਦਿਓ, ਹੁਣ ਫੂਕੇ ਜਾਣ ਦੇ ਲਈ ਇਕੱਠੇ ਕੀਤੇ ਜਾ ਰਹੇ ਹਨ। ਕੀ ਤੁਸੀਂ ਧਿਆਨ ਦਿੱਤਾ? ਯਸੂ ਨੇ ਆਖਿਆ ਪਹਿਲਾਂ ਉਹਨਾਂ ਨੂੰ ਇਕੱਠਾ ਕਰੋ, ਉਹਨਾਂ ਦੀਆਂ ਪੂਲੀਆਂ ਬੰਨੋ ਤੇ ਫੇਰ ਉਹ ਸਭ ਪੂਲੀਆਂ ਇੱਕ ਢੇਰ ਵਿੱਚ ਰੱਖ ਦਿਓ ਤੇ ਮੈਂ ਉਹਨਾਂ ਨੂੰ ਫੂਕ ਸੁੱਟਾਂਗਾ। ਇੱਕ ਛੋਟੀ ਪੂਲੀ ਆ ਜੋ ਕਿ ਮੈਥੋਡਿਸਟ, ਬੈਪਟਿਸਟ, ਪ੍ਰੈਸਬਾਈਟੇਰੀਅਨਸ, ਲੂਥਰਨ ਅਖਵਾਉਂਦੀ ਆ ਤੇ ਉਹ ਸਭ ਗਿਰਜਿਆਂ ਦੀ ਵਿਸ਼ਵ ਵਿਆਪਕ ਸਭਾ ਵਿੱਚ ਇਕੱਠੇ ਹੋ ਰਹੇ ਹਨ। ਉਹ ਇਹ ਕੀ ਆ? ਉਹਨਾਂ ਨੂੰ ਪਹਿਲਾਂ ਇਕੱਠੇ ਕਰੋ। ਹਾਲੇਲੂਯਾ! ਕੀ ਤੁਸੀਂ ਧਿਆਨ ਦਿੱਤਾ? ਉਹ ਜੰਗਲੀ ਬੂਟੀ ਨੂੰ ਪਹਿਲਾਂ ਇਕੱਠਾ ਕਰਦਾ ਆ, ਕਣਕ ਤੋਂ ਉਹਨਾਂ ਨੂੰ ਦੂਰ ਲੈ ਜਾਂਦਾ ਆ, ਉਹਨਾਂ ਨੂੰ ਵੱਖ ਕਰਦਾ ਆ, ਉਹਨਾਂ ਨੂੰ ਇਕੱਠਿਆਂ ਕਰਕੇ ਤੇ ਫੂਕ ਸੁੱਟਦਾ ਆ। ਉਹ ਸਭ ਖੁਦਾ ਦੇ ਨਿਆਂ ਦੇ ਨਾਲ ਫੂਕੇ ਜਾਣਗੇ। ਲੋਕਾਂ ਦੇ ਵਿੱਚ ਵਿਰੋਧਤਾ ਦਾ ਬੀਜਣ ਦੇ ਕਾਰਨ ਚੀਜ਼ਾਂ ਜੋ ਕਿ ਉਹ ਭਗਤੀ ਦਾ ਰੂਪ ਧਾਰ ਕੇ ਵੀ ਉਹਦੀ ਸ਼ਕਤੀ ਦੇ ਇਨਕਾਰੀ ਹੋਣਗੇ, ਵਚਨ ਦੇ ਇਨਕਾਰੀ, ਬਸ ਕੁਝ ਧਾਰਮਿਕ ਰਸਮਾਂ ਰਿਵਾਜਾਂ ਤੇ ਹੱਕਾਂ ਨੂੰ ਫੜੀ ਰੱਖਦੇ ਹਨ। ਕੋਈ ਮਤ, ਸਿਧਾਂਤ, ਅਕੀਦਾ ਜਿਹੜਾ ਕਿ ਕਿਸੇ ਨੇ ਅੰਦਰ ਲਿਆਂਦਾ ਹੋਵੇ ਉਹ ਵਚਨ ਦੇ ਅੰਦਰ ਇਹਦਾ ਟੀਕਾ ਲਾਉਣ ਦਾ ਯਤਨ ਕਰਦੇ ਹਨ, ਇਹ ਤਾਂ ਕਾਮਯਾਬ ਨਹੀਂ ਹੋਵੇਗਾ। ਇਹ ਵਿਰੋਧਤਾ ਆ। ਮੈਂ ਬਹੁਤ ਪੁਰਾਣੇ ਸਮੇਂ ਦੇ ਨਵੀ ਅਮੋਸ ਵਾਂਗ ਅੱਜ ਚੀਕਦਾ ਆ। ਜਦੋਂ ਸ਼ਹਿਰ ਵਿੱਚ ਆਇਆ ਉਹਨੇ ਆਖਿਆ ਕਿ ਮੈਂ ਨਾ ਤਾਂ ਨਬੀ ਹਾਂ ਤੇ ਨਾ ਹੀ ਨਬੀ ਦਾ ਪੁੱਤਰ ਆ, ਪਰ ਜੇ ਸੇ ਗਰਜੇ ਕੌਣ ਨਹੀਂ ਡਰੇਗਾ? ਉਹਨੇ ਆਖਿਆ ਕਿ ਜੇ ਖੁਦਾ ਬੋਲੇ ਤਾਂ ਕੌਣ ਭਵਿੱਖਬਾਣੀ ਨਹੀਂ ਕਰੇਗਾ? ਉਹਨੇ ਉਸ ਪੀੜੀ ਦੇ ਉੱਤੇ ਨਿਆਂ ਦਾ ਗਮ ਵਾਚ ਦਿੱਤਾ ਅਤੇ ਆਖਿਆ ਕਿ ਉਹ ਹੀ ਖੁਦਾ ਜਿਹਦੀ ਤੁਸੀਂ ਉਪਾਸਨਾ ਕਰਦੇ ਹੋ ਤੁਹਾਨੂੰ ਨਾਸ ਕਰੇਗਾ। ਤੁਸੀਂ ਇਹਨੂੰ ਵਜਾਓ, ਇਹ ਟੇਪ ਕੀਤਾ ਜਾ ਚੁੱਕਿਆ ਆ ਅਤੇ ਤੁਸੀਂ ਯਾਦ ਕਰੋ। ਉਹ ਹੀ ਖੁਦਾ ਇਹ ਲੋਕ ਜਿਹੜੇ ਕਿ ਹੁਣ ਇਸ ਵੱਡੀ ਫਸਲ ਨੂੰ ਇਕੱਠਾ ਕਰ ਰਹੇ ਹਨ ਜੋ ਕਿ ਵਿਸ਼ਵ ਵਿਆਪਕ ਗਿਰਜਿਆਂ ਦੀ ਸਭਾ ਆ, ਤੁਹਾਨੂੰ ਇਹਦੇ ਵਿੱਚ ਸ਼ਾਮਲ ਹੋਣਾ ਹੀ ਪਵੇਗਾ। ਤੁਸੀਂ ਇਹਦੇ ਤੋਂ ਬਾਹਰ ਨਹੀਂ ਰਹਿ ਸਕਦੇ। ਜਾਂ ਤਾਂ ਤੁਸੀਂ ਇਕੱਲੇ ਇਕੱਲੇ ਇਹਦੇ ਵਿੱਚੋਂ ਬਾਹਰ ਆ ਜਾਓਗੇ, ਨਹੀਂ ਤਾਂ ਫਿਰ ਤੁਸੀਂ ਇਹਦੇ ਅੰਦਰ ਸ਼ਾਮਲ ਹੋ ਜਾਓਗੇ। ਉੱਥੇ ਕੋਈ ਵਿਚਕਾਏ ਦਾ ਆਧਾਰ ਜਾਂ ਜ਼ਮੀਨ ਨਹੀਂ ਹੋਵੇਗੀ, ਇਹ ਤਾਂ ਦਰਿੰਦੇ ਦਾ ਦਾਗ ਹੋਵੇਗਾ। ਕੋਈ ਵੀ ਆਦਮੀ ਵੇਚ ਜਾਂ ਖਰੀਦ ਨਹੀਂ ਸਕਦਾ ਆ ਉਹਦੇ ਤੋਂ ਛੁੱਟ ਜਿਹਦੇ ਉੱਤੇ ਨਿਸ਼ਾਨ ਲੱਗਾ ਹੋਇਆ ਆ ਜਾਂ ਜਿਹਦੇ ਕੋਲ ਵਿਰੋਧ ਦਾ ਬੀ ਆ। ਹੁਣ ਇਹਦੇ ਤੋਂ ਦੂਰ ਰਹੋ, ਇਹਦੇ ਵਿੱਚੋਂ ਬਾਹਰ ਨਿਕਲੋ, ਇਹਦੇ ਤੋਂ ਦੂਰ ਭੱਜ ਜਾਓ, ਇਹਦੇ ਤੋਂ ਦੂਰ ਰਹੋ। ਉਹ ਖੁਦਾ ਜਿਹਦੀ ਉਹ ਸੇਵਾ ਕਰਨ ਦਾ ਦਾਵਾ ਕਰ ਰਹੇ ਹਨ ਉਹ ਉਹਨਾਂ ਦਾ ਨਾਸ ਕਰ ਦੇਵੇਗਾ। ਪਿਆਰ ਦਾ ਉਹ ਮਹਾਨ ਖੁਦਾ ਕੌਣ ਨਹੀਂ ਕਰੇਗਾ? ਉਹ ਆਖਦੇ ਹਨ ਕਿ ਠੀਕ ਹੈ ਭਾਈ, ਯਸੂ ਨੇ ਪ੍ਰਾਰਥਨਾ ਕੀਤੀ ਸੀ ਅਸੀਂ ਸਭੇ ਇੱਕ ਹੋਈਏ, ਤਦ ਉਹਨੇ ਇਹ ਵੀ ਆਖਿਆ ਆ ਕਿ ਤੁਸੀਂ ਕਿੰਜ ਇਕੱਠੇ ਚੱਲ ਸਕਦੇ ਹੋ। ਦੋ ਜਣੇ ਕਿੰਜ ਇਕੱਠੇ ਚੱਲ ਸਕਦੇ ਹਨ ਜਦ ਤੱਕ ਕਿ ਉਹ ਸਹਿਮਤ ਨਾ ਹੋਣ? ਉਹਨੇ ਕਿਹਾ ਕਿ ਇੱਕ ਜਿਵੇਂ ਕਿ ਉਹ ਤੇ ਉਹਦਾ ਪਿਤਾ ਇੱਕ ਹੈ, ਅਤੇ ਪਿਤਾ ਵਚਨ ਸੀ ਤੇ ਉਹ ਵੀ ਵਚਨ ਸੀ, ਉਹ ਵਚਨ ਪ੍ਰਗਟ ਕੀਤਾ ਗਿਆ ਸੀ। ਉਹ ਪਿਤਾ ਦੇ ਨਾਲ ਇੱਕ ਸੀ ਕਿਉਂਕਿ ਉਹ ਖੁਦਾ ਦੇ ਵਾਅਦਾ ਕੀਤੇ ਹੋਏ ਵਚਨ ਦਾ ਪ੍ਰਗਟਾਵਾ ਸੀ, ਅਤੇ ਉਹ ਕੋਈ ਅੱਜ ਵੀ ਆ ਜਾਂ ਕਿਸੇ ਵੀ ਹੋਰ ਦਿਨ ਸੀ हां श्रीमान जी ओ खुदा ये क्या ओ सानू भी एक ही चाहुंदा आ ए किंज एक हो सकदा आ ए तां कुंवारी दे जन्म दा इनकार करदे हन दूजे कुंवारी दा जन्म तां मानदे हन पर रब्बी चंगाई अते ए अते औ दा इनकार करदे हन ते सबे इस तरह दे गतावे विच हन उहनां विचों कई तां इथों तोड़ी विश्वास करदे हन कि ओ खुदा भी नहीं सी ओ ता खुदा दा पुत्र सी ओ विश्वास करदे हन कि ओ यूसुफ दा पुत्र सी जो के खुदा दा पुत्र रखवाया यकीनन लूथरन ते ज्विंगलीज दा जुड़वा भरा ए मानदा आ कि ओ ता बिल्कुल ठीक एक चंगा आदमी सी क्रिश्चियन साइंस आखदी आ कि ओ एक नबी सी बस एक आम साधारण आदमी ओ रबी आदमी नहीं सी क्यों नहीं जे ओ रबी नहीं सी ता फिर ओ ता सब तो वड्डा धोखेबाज सी जो कदे जहान विच होया ओ खुदा सी नहीं ता फिर ओ कुछ भी नहीं सी ओ रबी रूप सी ओ खुद खुदा सी साडे दरमियान उन्हें दे तारी सी खुदा दे पुत्र दे रूप विच जां व्यक्तित्व विच यकीनन ओ कुछ ओ है सी हुण असी वेखदे आं कि विरोधता अंदर आ गई असी जानदे आं कि इत्थे मौजूद आ कोई वेदा इनकार कर नहीं सकदा आ ओ मेरे खुदाया बस ध्यान दियो ओ समूह दा नाश कर देवेगा ਜਿਹੜਾ ਕਿ ਦਾਵਾ ਕਰ ਰਿਹਾ ਹੈ ਕਿ ਉਹ ਖੁਦਾ ਦੀ ਸੇਵਾ ਕਰਦਾ ਹੈ ਤੁਸੀਂ ਇਹਦੇ ਉੱਤੇ ਗੌਰ ਕਰੋ ਖੁਦਾ ਨੇ ਆਪਣਾ ਬੀਜ ਦਿੱਤਾ ਮੈਂ ਹੁਣ ਸਮਾਪਤ ਕਰ ਰਿਹਾ ਕਿਉਂਕਿ ਹੁਣ ਪ੍ਰਾਰਥਨਾ ਪੰਗਤ ਲਾਉਣ ਦਾ ਸਮਾਂ ਆ ਖੁਦਾ ਨੇ ਆਪਣਾ ਬੀਜ ਦਿੱਤਾ ਤੇ ਉਹਦਾ ਬੀ ਮਸੀਹ ਆ ਮੈਂ ਇਸ ਵਿਸ਼ੇ ਉੱਤੇ ਕੁਝ ਰਾਤਾਂ ਦੇ ਬਾਅਦ ਵਿੱਚ ਪ੍ਰਚਾਰ ਕਰਾਂਗਾ ਜਿੱਥੇ ਕਿ ਖੁਦਾ ਨੇ ਆਪਣਾ ਨਾਮ ਧਰਨ ਦੇ ਲਈ ਫੈਸਲਾ ਲਿਆ ਜੇ ਖੁਦਾ ਨੇ ਚਾਹਿਆ ਤਾਂ ਕਿਸੇ ਨਾਸ਼ਤੇ ਦੇ ਸਮੇਂ ਤੇ ਮੈਂ ਇਹ ਪ੍ਰਚਾਰ ਕਰਾਂਗਾ ਜਦੋਂ ਮੇਰੇ ਕੋਲ ਵਧੇਰੇ ਸਮਾਂ ਹੋਵੇਗਾ ਧਿਆਨ ਦਿਓ ਕਿ ਯਿਸੂ ਮਸੀਹ ਸਿਰਫ ਬਚਾਅ ਦਾ ਇੱਕੋ ਇੱਕ ਤਰੀਕਾ ਆ ਸਿਰਫ ਉਹ ਹੀ ਸੱਚਾ ਵਿਚੋਲੀਆ ਆ ਉਹ ਹੀ ਸਿਰਫ ਸੱਚਾ ਖੁਦਾ ਆ ਉਹਦੇ ਤੋਂ ਛੋਟੇ ਕੋਈ ਹੋਰ ਖੁਦਾ ਹੈ ਹੀ ਨਹੀਂ ਮੈਂ ਸਿਰਫ ਖੁਦਾ ਆ ਤੇ ਮੈਂ ਇਕੱਲਾ ਹੀ ਖੁਦਾ ਆ ਉਹਨੇ ਆਖਿਆ ਆ ਯਿਸੂ ਮਸੀਹ ਨੇ ਆਖਿਆ ਇਹ ਹੁਕਮ ਆ ਇਹ ਇਸਰਾਇਲ ਸੁਣ ਮੈਂ ਤੁਹਾਡਾ ਖੁਦਾਵੰਦ ਖੁਦਾ ਆ ਸਿਰਫ ਇੱਕ ਖੁਦਾ ਮੈਂ ਉਹ ਹਾਂ ਤੁਸੀਂ ਦੂਜੇ ਦੀ ਤਾਂਘ ਵਿੱਚ ਕਾਹਦੇ ਲਈ ਹੋ ਦੂਜਾ ਆਵੇਗਾ ਮੈਂ ਆਪਣੇ ਪਿਤਾ ਦੇ ਨਾਮ ਵਿੱਚ ਆਉਂਦਾ ਆ ਤੇ ਤੁਸੀਂ ਮੈਨੂੰ ਕਬੂਲ ਨਹੀਂ ਕਰਦੇ ਹੋ ਤੇ ਦੂਜਾ ਕੋਈ ਹੋਰ ਆਪਣੇ ਹੀ ਨਾਮ ਵਿੱਚ ਆਵੇਗਾ ਤੇ ਉਹਨੂੰ ਤੁਸੀਂ ਕਬੂਲ ਕਰ ਲੋਗੇ ਤੇ ਉਹਨਾਂ ਨੇ ਇਹ ਚੰਨ ਨੀਸੀਆ ਸਭਾ ਵਿੱਚ ਚਾੜਿਆ ਕੀ ਤੁਸੀਂ ਇੱਕ ਮਸੀਹ ਜਨ ਹੋ ਮੈਂ ਇੱਕ ਬੈਪਟਿਸਟ ਆ ਕੀ ਤੁਸੀਂ ਮਸੀਹ ਜਨ ਹੋ ਮੈਂ ਮੈਥੋਡਿਸਟ ਇੱਕ ਹੋਰ ਦੂਜਾ ਨਾਮ ਪਰ ਜਦ ਉਸ ਯਿਸੂ ਮਸੀਹ ਦੇ ਨਾਮ ਦੀ ਵਾਰੀ ਆਉਂਦੀ ਆ ਜਿੰਨਾ ਵੀ ਇਹਦੇ ਤੋਂ ਦੂਰ ਜਾ ਸਕਦੇ ਹਨ ਜਾਂਦੇ ਹਨ ਉਹ ਇਹਦੇ ਨਾਲ ਕੋਈ ਵਾਹ ਵਾਸਤਾ ਨਹੀਂ ਰੱਖਣਾ ਚਾਹੁੰਦੇ ਹਨ ਕਿਉਂਕਿ ਉਹ ਵਚਨਿਆ ਤੇ ਵਚਨ ਆਪਣੇ ਆਪ ਦਾ ਐਲਾਨ ਕਰ ਰਿਹਾ ਆ ਧਿਆਨ ਦਿਓ ਬਚਾਅ ਦਾ ਇੱਕੋ ਇੱਕ ਹੀ ਮਾਰ ਗਿਆ ਉਹ ਸ਼ੈਰੋਨ ਦਾ ਗੁਲਾਬ ਆ ਬਾਈਬਲ ਨੇ ਆਖਿਆ ਆ ਕਿ ਉਹ ਹੈ ਸੀ ਬਾਈਬਲ ਵਿੱਚ ਹਰ ਇੱਕ ਖਿਤਾਬ ਜੋ ਖੁਦਾ ਦਾ ਹੈ ਉਹ ਯਿਸੂ ਮਸੀਹ ਦਾ ਹੈ ਉਹ ਅਲਫਾ ਤੇ ਓਮੇਗਾ ਆ ਆਦ ਤੇ ਅੰਤ ਆ ਉਹ ਜਿਹੜਾ ਹੈ ਸੀ ਜੋ ਹੈ ਤੇ ਜਿਹੜਾ ਆਵੇਗਾ ਦਾਊਦ ਦੀ ਜਾੜੇ ਤੇ ਸੰਤਾਨ ਦਾਊਦ ਦੀ ਜਾੜੇ ਤੇ ਸੰਤਾਨ ਦੋਵੇਂ ਹੀ ਉਹ ਹੈ ਭੋਰ ਦਾ ਤਾਰਾ ਸ਼ਰੋਨ ਦਾ ਗੁਲਾਬ ਵਾਦੀ ਦਾ ਸੋਸਨ ਅਲਫਾ ਤੇ ਓਮੇਗਾ ਪਿਤਾ ਪੁੱਤਰ ਪਵਿੱਤਰ ਆਤਮਾ ਸਭੋ ਕੁਝ ਯਿਸੂ ਮਸੀਹ ਦੇ ਅੰਦਰ ਆ ਉਹ ਯਹੋਵਾ ਖੁਦਾ ਦਾ ਪੂਰਾ ਪੂਰਾ ਪ੍ਰਗਟਾਵਾ ਆ ਜੋ ਕਿ ਦੇਹ ਧਾਰ ਕੇ ਸਾਡੇ ਦਰਮਿਆਨ ਰਿਹਾ ਠੀਕ ਬਿਲਕੁਲ ਉਹ ਇਹੋ ਹੀ ਸੀ ਉਹ ਸ਼ਰੋਨ ਦਾ ਗੁਲਾਬ ਸੀ ਉਹਨਾਂ ਨੇ ਸ਼ਰੋਨ ਦੇ ਗੁਲਾਬ ਨਾਲ ਕੀ ਕੀਤਾ ਉਹਨਾਂ ਨੇ ਇਹਨੂੰ ਚੰਗੀ ਤਰ੍ਹਾਂ ਨਿਚੋੜ ਸੁੱਟਿਆ ਚੰਗੀ ਤਰ੍ਹਾਂ ਕਚੋਲ ਸੁੱਟਿਆ ਤਾਂ ਕਿ ਇਹਦੇ ਵਿੱਚੋਂ ਸੁਗੰਧ ਕੱਢ ਸਕਣ ਇੱਕ ਗੁਲਾਬ ਦੇ ਵਿੱਚੋਂ ਖੁਸ਼ਬੂ ਕੱਢਣ ਦੇ ਲਈ ਇੱਕ ਸੁੰਦਰ ਗੁਲਾਬ ਨੂੰ ਚੰਗੀ ਤਰ੍ਹਾਂ ਨਿਚੋੜਨਾ ਤੇ ਮਿਧਣਾ ਪੈਂਦਾ ਆ ਉਹ ਇੱਕ ਸੁੰਦਰ ਜੀਵਨ ਸੀ ਉਹਦੇ ਵਰਗਾ ਜੀਵਨ ਕਦੇ ਵੀ ਬਸਰ ਨਹੀਂ ਕੀਤਾ ਗਿਆ ਹੈ ਪਰ ਉਹਨੂੰ ਤਾਂ ਕਲਵਰੀ ਉੱਤੇ ਨਿਚੋੜਿਆ ਗਿਆ ਲੱਗੀ ਸਮਝ ਉਹਨਾਂ ਨੇ ਸ਼ਰੋਨ ਦੇ ਗੁਲਾਬ ਦਾ ਮਸਾ ਲੈ ਕੇ ਤੇ ਹਰੂਨ ਉਤੇ ਉਂਡੇ ਲਿਆ ਉਹਨੇ ਉਹਦੇ ਨਾਲ ਮਸਾ ਹੋਣਾ ਸੀ ਤਾਂ ਕਿ ਪਵਿੱਤਰ ਸਥਾਨ ਵਿੱਚ ਉਹ ਖੁਦਾਵੰਦ ਦੇ ਸਾਹਮਣੇ ਜਾ ਕੇ ਹਾਜ਼ਰ ਹੋ ਸਕੇ ਪਵਿੱਤਰ ਪਰਦੇ ਵਿੱਚ ਉਹਨੂੰ ਸ਼ਰੋਨ ਦੇ ਗੁਲਾਬ ਦੇ ਨਾਲ ਮਸਾ ਕੀਤਾ ਹੀ ਜਾਣਾ ਸੀ ਤਾਂ ਕਿ ਜਾ ਕੇ ਉਹ ਦਿਆ ਦੇ ਸਿੰਘਾਸਨ ਜਾਂ ਸਰਪੋਸ਼ ਉਤੇ ਹਰ ਸਾਲ ਲਹੂ ਛਿੜਕ ਸਕੇ ਉਹ ਮਸਾ ਉਹਦੇ ਉਤੇ ਹੋਣਾ ਜ਼ਰੂਰੀ ਸੀ ਖੁਦਾਵੰਦ ਦੇ ਲਈ ਮਿੱਠੀ ਤੇ ਸੁਗੰਧਤ ਖੁਸ਼ਬੂ ਤੇ ਉਹਦੇ ਸਾਹਮਣੇ ਲੇਲੇ ਦਾ ਲਹੂ ਲੈ ਕੇ ਜਾਣਾ ਜਦੋਂ ਉਹਦੇ ਉਤੇ ਵੀ ਲੇਲੇ ਦਾ ਲਹੂ ਛਿੜਕਿਆ ਜਾ ਚੁੱਕਿਆ ਹੈ ਅਨਾਰ ਤੇ ਘੰਟੀਆਂ ਉਹਦੇ ਜੁੱਬੇ ਨਾਲ ਬੱਧੀਆਂ ਹੋਈਆਂ ਸਨ ਉਹਨੂੰ ਕੁਝ ਕਦਮ ਚੱਲਣਾ ਪੈਂਦਾ ਸੀ ਇਹ ਵਜਾਉਂਦੇ ਅਤੇ ਆਖਦੇ ਹੋਏ ਕਿ ਪਵਿੱਤਰ 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 ਖੁਦਾਵੰਦ ਖੁਦਾ ਪਵਿੱਤਰਿਆ ਧਿਆਨ ਦਿਓ ਉਹ ਯਿਸੂ ਮਸੀਹ ਉਹ ਸ਼ਰੋਨ ਦਾ ਗੁਲਾਬ ਆ ਉਹ ਮਿੱਠੀ ਸੁਗੰਧਿਤ ਖੁਸ਼ਬੂ ਉਹਦੇ ਲੋਕਾਂ ਦੇ ਉੱਤੇ ਉਹ ਹੈ ਜੋ ਕਿ ਉਹਦਾ ਮਸਾ ਹੈ। ਤੁਸੀਂ ਉਹਦੇ ਸਾਹਮਣੇ ਕਿਸੇ ਅਕੀਦੇ ਦੇ ਨਾਲ ਨਹੀਂ ਆ ਸਕਦੇ ਹੋ ਜਾਂ ਕਿਸੇ ਹੋਰ ਚੀਜ਼ ਦੇ ਨਾਲ, ਪਰ ਉਸ ਸ਼ਾਰੋਨ ਦੇ ਗੁਲਾਬ ਦੇ ਮਸਾਂ ਦੇ ਨਾਲ ਹੀ ਜੋ ਕਿ ਵਚਨ ਹੈ, ਉਹ ਵਾਦੀ ਦਾ ਸੋਸਨ ਵੀ ਹੈ। ਹੁਣ ਤੁਹਾਨੂੰ ਅਫੀਮ ਕਿੱਦਾਂ ਮਿਲਦੀ ਆ? ਤੁਹਾਨੂੰ ਅਫੀਮ ਉਦੋਂ ਮਿਲਦੀ ਆ ਜਦ ਤੁਸੀਂ ਇੱਕ ਸੋਸਨ ਦੇ ਫੁੱਲ ਨੂੰ ਲੈ ਕੇ ਤੇ ਇਹਨੂੰ ਨਿਚੋੜ ਸੁੱਟਦੇ ਹੋ, ਤੁਹਾਨੂੰ ਅਫੀਮ ਮਿਲ ਜਾਂਦੀ ਆ। ਡਾਕਟਰ ਲੋਕ ਇਹਨੂੰ ਆਪਣੀਆਂ ਪ੍ਰਯੋਗਸ਼ਾਲਾ ਵਿੱਚ ਵਰਤਦੇ ਹਨ। ਤੁਸੀਂ ਕਿਸੇ ਘਬਰਾਏ ਹੋਏ ਜਾਂ ਪਰੇਸ਼ਾਨ ਆਦਮੀ ਨੂੰ ਲਓ ਜਾਂ ਕਿਸੇ ਔਰਤ ਨੂੰ ਜੋ ਸੋਚਦੀ ਹੋਵੇ ਕਿ ਉਹ ਸ਼ਦਾਈ ਹੋ ਜਾਵੇਗੀ ਤੇ ਉਹ ਫਰਸ਼ ਤੇ ਚੱਲਦੀ ਫਿਰਦੀ ਚੀਕਾਂ ਮਾਰ ਰਹੀ ਆ ਤੇ ਉਹਨੂੰ ਗਸ਼ਾਂ ਪੈ ਰਹੀਆਂ ਨੇ, ਤੇ ਡਾਕਟਰ ਆਪਣੀ ਥੋੜੀ ਜਿਹੀ ਸੋਸਨ ਵਾਲੀ ਅਫੀਮ ਲਵੇਗਾ ਤੇ ਉਹਦਾ ਟੀਕਾ ਉਹਦੀ ਬਾਂਹ ਵਿੱਚ ਜਾਂ ਕਿਤੇ ਨਾੜ ਵਿੱਚ ਲਾ ਦੇਵੇਗਾ ਜਾਂ ਉਸ ਆਦਮੀ ਦੇ, ਤੇ ਟੀਕਾ ਲੱਗਣ ਦੇ ਬਾਅਦ ਉਹ ਸ਼ਾਂਤ ਹੋ ਜਾਂਦੇ ਹਨ। ਥੋੜੇ ਚਿਰ ਦੇ ਲਈ ਇਹ ਸਭ ਖਤਮ ਹੋ ਜਾਂਦਾ ਆ, ਪਰ ਜਿੱਦਾਂ ਹੀ ਉਸ ਅਫੀਮ ਦਾ ਅਸਰ ਖਤਮ ਹੋ ਜਾਂਦਾ ਆ ਤੇ ਉਹ ਦੌਰੇ ਫੇਰ ਪੈਣ ਲੱਗ ਜਾਂਦੇ ਹਨ, ਉਹਨਾਂ ਨਾਲੋਂ ਕਿਤੇ ਬੁਰੇ ਤੇ ਮਾੜੇ ਜੋ ਕਦੇ ਪਹਿਲਾਂ ਪਏ ਸਨ। ਪਰ ਮਿੱਤਰੋ ਮੈਂ ਤੁਹਾਨੂੰ ਦੱਸਦਾ ਆ ਕਿ ਉਹ ਤਾਂ ਸਿਰਫ ਨਮੂਨਾ ਹੀ ਹੈ ਜੋ ਉਸ ਅਸਲੀ ਅਫੀਮ ਦਾ ਆ ਜੋ ਕਿ ਵਾਦੀ ਦੇ ਸੋਸਨ ਵਿੱਚੋਂ ਨਿਕਲਦੀ ਆ ਜਿਹਨੂੰ ਮੈਂ ਜਾਣਦਾ ਆ। ਉਹ ਵਾਦੀ ਦਾ ਸੋਸਨ ਆ, ਉਹ ਕਲਵਰੀ ਉੱਤੇ ਨਿਚੋੜ ਦਿੱਤਾ ਗਿਆ ਸੀ, ਉਹ ਸਾਡੇ ਅਪਰਾਧਾਂ ਦੇ ਲਈ ਘਾਇਲ ਕੀਤਾ ਗਿਆ ਸੀ, ਉਹਦੇ ਮਾਰ ਖਾਣ ਦੇ ਨਾਲ ਅਸੀਂ ਨਰੋਏ ਕੀਤੇ ਗਏ ਆ, ਉਹਦੇ ਕੋੜੇ ਖਾਣ ਨਾਲ ਅਸੀਂ ਚੰਗੇ ਹੋ ਗਏ ਆ। ਉਹਦੇ ਵਿੱਚੋਂ ਫੁੱਲਾਂ ਦਾ ਨਿਚੋੜਨਾ, ਉਹ ਵੀ ਇੱਕ ਫੁੱਲ ਸੀ ਤੇ ਉਹ ਸਭ ਤੋਂ ਮਹਾਨ ਫੁੱਲ ਸੀ ਜਿਹੜਾ ਕਿ ਕਦੇ ਇਸ ਧਰਤੀ ਉੱਤੇ ਉੱਗਿਆ ਆ। ਉਹ ਇਹ ਵਾਦੀ ਦਾ ਸੋਸਨ ਤੇ ਸ਼ਾਰੋਨ ਦਾ ਗੁਲਾਬ ਸੀ, ਉਹ ਹੁਣ ਅੱਜ ਰਾਤ ਲਟਕ ਰਿਹਾ ਆ ਸੁਰਗਾਂ ਤੇ ਧਰਤੀ ਦੇ ਵਿਚਕਾਏ। ਮੈਂ ਯਕੀਨ ਕਰਦਾ ਆ ਕਿ ਜਾਂ ਫਿਰ ਇਹ ਉਹ ਸਮਾਂ ਸੀ ਕਿ ਜਗਤ ਦੇ ਪਾਪ ਮਿਟਾਏ ਜਾਣ ਤੇ ਸੰਸਾਰ ਦੇ ਵਿੱਚ ਫੇਰ ਚੰਗਾਈ ਲਿਆਂਦੀ ਜਾਵੇ, ਤੇ ਬਾਈਬਲ ਨੇ ਆਖਿਆ ਹੈ ਕਿ ਉਹ ਅੱਜ ਕੱਲ ਤੇ ਯੁਗਾਂ ਯੁਗ ਇੱਕੋ ਜਿਹਾ ਆ। ਮਿੱਤਰੋ ਜਦ ਖੁਦਾ ਨੇ ਮੂਸਾ ਨੂੰ ਉਜਾੜ ਵਿੱਚ ਦੱਸਿਆ ਜੋ ਕਿ ਉਹਦਾ ਹੀ ਨਮੂਨਾ ਸੀ ਤੇ ਉਹ ਪਿੱਤਲ ਦੇ ਸੱਪ ਨੂੰ ਟਾਂਗੇ ਉੱਤੇ ਲਟਕਾਏ, ਪਿੱਤਲ ਪਾਪ ਦੇ ਨਿਆਂ ਦਾ ਪ੍ਰਤੀਕ ਆ, ਸੱਪ ਦਰਸਾਉਂਦਾ ਆ, ਪਿੱਤਲ ਦਾ ਸੱਪ ਦਰਸਾਉਂਦਾ ਆ ਕਿ ਪਾਪ ਦਾ ਪਹਿਲਾਂ ਹੀ ਨਿਆਂ ਹੋ ਚੁੱਕਿਆ ਆ। ਜਿੱਦਾਂ ਕਿ ਪਿੱਤਲ ਰੱਬੀ ਨਿਆਂ ਹੈ, ਜਿੱਦਾਂ ਕਿ ਪਿੱਤਲ ਦੀ ਜਗਵੇਦੀ ਜਿੱਥੇ ਕਿ ਬਲੀਦਾਨ ਚੜਾਇਆ ਜਾਂਦਾ ਸੀ। ਏਲੀਆ ਨੇ ਵੀ ਉਤਾਂ ਨੂੰ ਵੇਖ ਕੇ ਆਖਿਆ ਕਿ ਆਕਾਸ਼ ਪਿੱਤਲ ਵਰਗੇ ਜਾਪਦੇ ਹਨ। ਇੱਕ ਬੇਪ੍ਰਤੀਤੀ ਕੌਮ ਦੇ ਉੱਤੇ ਖੁਦਾ ਦਾ ਨਿਆਂ ਭੜਕ ਉੱਠਿਆ ਸੀ ਜਿਹੜੀ ਕਿ ਖੁਦਾ ਤੋਂ ਪਿਛਾਂ ਫਿਰ ਗਈ ਸੀ। ਪਿੱਤਲ ਨਿਆਂ ਨੂੰ ਦਰਸਾਉਂਦਾ ਆ, ਰੱਬੀ ਨਿਆਂ ਨੂੰ ਦਰਸਾਉਂਦਾ ਆ, ਸੱਪ ਇਸ ਗੱਲ ਨੂੰ ਦਰਸਾਉਂਦਾ ਆ ਕਿ ਪਾਪ ਦਾ ਪਹਿਲਾਂ ਹੀ ਨਿਆਂ ਹੋ ਚੁੱਕਿਆ ਆ, ਤੇ ਯਸੂ ਉਹ ਸੱਪ ਸੀ ਜੋ ਕਿ ਸਾਡੇ ਲਈ ਪਾਪ ਬਣਾਇਆ ਗਿਆ ਤੇ ਉਹਨੇ ਖੁਦਾ ਦੇ ਨਿਆਂ ਨੂੰ ਆਪਣੇ ਉੱਤੇ ਲੈ ਲਿਆ। ਉਹ ਸਾਡੇ ਅਪਰਾਧਾਂ ਦੇ ਲਈ ਘਾਇਲ ਕੀਤਾ ਗਿਆ, ਸਾਡੇ ਦੋਸ਼ਾਂ ਦੇ ਲਈ ਕੁਚਲਿਆ ਗਿਆ, ਸਾਡੀ ਸ਼ਾਂਤੀ ਦੇ ਲਈ ਉਹਦੀ ਤਾੜਨਾ ਹੋਈ ਤੇ ਮਾਰ ਖਾਣ ਦੇ ਨਾਲ ਅਸੀਂ ਚੰਗੇ ਹੋ ਗਏ ਆ। ਉਹ ਖੁਦਾ ਨੇ ਆਪਣਾ ਅਲਮਾਰਾ ਅੱਜ ਰਾਤ ਤੁਹਾਡੇ ਲਈ ਅਫੀਮ ਨਾਲ ਭਰਿਆ ਹੋਇਆ ਆ। ਮਸੀਹੀ ਮਿੱਤਰੋ, ਤੁਸੀਂ ਰੋਗੀ ਹੋ, ਦੁਖੀ ਹੋ, ਤੁਸੀਂ ਥੱਕੇ ਤੇ ਮੰਦੇ ਹੋ, ਇਹ ਤੁਹਾਡੇ ਲਈ ਬਹੁਤ ਹੀ ਔਖਾ ਆ, ਤੁਸੀਂ ਜ਼ਿਆਦਾ ਦੇਰ ਤੱਕ ਇਹਨੂੰ ਸਹਿ ਨਹੀਂ ਸਕਦੇ ਹੋ। ਅੱਜ ਦੇ ਜ਼ਮਾਨੇ ਵਿੱਚ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ, ਤੁਸੀਂ ਇਹਦੇ ਨਾਲ ਸ਼ਦਾਈ ਹੋ ਜਾਓਗੇ ਕਿ ਤੁਸੀਂ ਅੱਜ ਰਾਤ ਲਾਈਫ ਲਾਈਨ ਵਾਲਿਆਂ ਦੀ ਗੱਲਬਾਤ ਸੁਣੀ ਆ ਤੇ ਉਹਨਾਂ ਨੇ ਕੀ ਆਖਿਆ ਆ ਕਿ ਰੂਸ ਸਨ 1955 ਵਿੱਚ ਪੂਰੇ ਤੌਰ ਤੇ ਸਾਰੇ ਸੰਸਾਰ ਨੂੰ ਆਪਣੇ ਕਾਬੂ ਵਿੱਚ ਕਰ ਲਵੇਗਾ, ਪਰ ਇਹ ਹੋਣ ਤੋਂ ਪਹਿਲਾਂ ਸੁਰਗ ਤੇ ਉਠਾਇਆ ਜਾਣਾ ਹੋਵੇਗਾ। ਮਿੱਤਰੋ, ਇਹ ਗੱਲ ਕਿੰਨੀ ਨਿਕਟਿਆ? ਬਿਲਕੁਲ ਨੇੜੇ ਆ, ਇਹ ਬਹੁਤ ਹੀ ਨਿਕਟਿਆ ਕਿ ਤੁਸੀਂ ਉਹਦੀ ਭਾਲ ਅੱਜ ਰਾਤ ਆਪਣੇ ਸਾਰੇ ਦਿਲ ਦੇ ਨਾਲ ਨਹੀਂ ਕਰੋਗੇ। ਉਹ ਵਾਦੀ ਦਾ ਸੋਸਨਿਆ, ਉਹ ਅੱਜ ਕੱਲ ਤੇ ਯੁਗਾਂ ਯੁਗ ਇੱਕੋ ਜਿਹਾ ਆ, ਤੇ ਉਹ ਅੱਜ ਰਾਤ ਇੱਥੇ ਆ ਆਪਣੇ ਆਪ ਨੂੰ ਆਪਣੇ ਲੋਕਾਂ ਵਿੱਚ ਉਤਾਂਹ ਚੁੱਕਣ ਦੇ ਲਈ, ਉਦਾਂ ਹੀ ਜਿੱਦਾਂ ਕਿ ਮੂਸਾ ਨੇ ਪਾਪ ਦਾ ਨਿਸ਼ਾਨ ਉਤਾਂਹ ਚੁੱਕਿਆ, ਜਿੱਦਾਂ ਕਿ ਪਹਿਲਾਂ ਹੀ ਨਿਆਂ ਹੋ ਚੁੱਕਿਆ ਸੀ, ਸਿਰਫ ਪਾਪ ਹੀ ਨਹੀਂ ਰੋਗ ਵੀ। ਯਾਦ ਰਹੇ, ਯਸੂ ਨੇ ਆਖਿਆ ਆ ਕਿ ਜਿੱਦਾਂ ਮੂਸਾ ਨੇ ਪਿੱਤਲ ਦਾ ਸੱਪ ਢਾਂਗੇ ਉੱਤੇ ਉਤਾਂਹ ਚੁੱਕਿਆ, ਸੋ ਏਦਾਂ ਹੀ ਮਨੁੱਖ ਦਾ ਪੁੱਤਰ ਵੀ ਉਤਾਂਹ ਚੁੱਕਿਆ ਜਾਣਾ ਹੈ। ਮੂਸਾ ਨੇ ਪਿੱਤਲ ਦਾ ਸੱਪ ਕਾਹਦੇ ਲਈ ਉਤਾਂਹ ਟੰਗਿਆ ਸੀ? ਪਾਪ ਦੇ ਲਈ, ਬਿਮਾਰੀ ਦੇ ਲਈ ਤੇ ਬੇਪ੍ਰਤੀਤੀ ਦੇ ਲਈ। ਯਸੂ ਵੀ ਪਾਪ, ਬਿਮਾਰੀ ਅਤੇ ਬੇਪ੍ਰਤੀਤੀ ਦੇ ਲਈ ਉਤਾਂਹ ਉਠਾਇਆ ਗਿਆ ਸੀ, ਉਹ ਹੀ ਚੀਜ਼ ਸੀ। ਹੁਣ ਅੱਜ ਰਾਤ ਇਹਨਾਂ ਦਿਨਾਂ ਦੇ ਅੰਦਰ ਜਦ ਕਿ ਸਾਡੇ ਕੋਲ ਬਹੁਤ ਵਿਰੋਧ ਆਇਆ, ਯਸੂ ਮਸੀਹ ਨੇ ਲੂਕਾ ਵਿੱਚ ਇਹਦਾ ਵਾਅਦਾ ਕੀਤਾ ਆ, ਇਹਨਾਂ ਦਿਨਾਂ ਦੇ ਵਿੱਚ ਪ੍ਰਭੂ ਦੀ ਆਮਦ ਤੋਂ ਪਹਿਲਾਂ ਉਦਾਂ ਹੀ ਹੋਵੇਗਾ ਜਿੱਦਾਂ ਕਿ ਸਦੂਮ ਦੇ ਦਿਨ ਹੋਇਆ ਸੀ, ਤੇ ਜਦ ਮਨੁੱਖ ਦਾ ਪੁੱਤਰ ਆਪਣੇ ਆਪ ਨੂੰ ਪ੍ਰਗਟ ਕਰੇਗਾ ਜਿੱਦਾਂ ਕਿ ਮਨੁੱਖ ਦੇ ਪੁੱਤਰ ਨੇ ਜੋ ਕਿ ਇਲੋਹਿਮ ਸੀ ਆਪਣੇ ਆਪ ਨੂੰ ਹੇਠਾਂ ਉੱਥੇ ਅਬਰਾਹਮ ਦੇ ਉੱਤੇ ਪ੍ਰਗਟ ਕੀਤਾ। ਖੁਦਾ ਲੋਕਾਂ ਦੇ ਦਰਮਿਆਨ ਦੇਹ ਧਾਰ ਕੇ ਆ ਗਿਆ ਤੇ ਉੱਥੇ ਅਬਰਾਹਮ ਦੇ ਨਾਲ ਰਿਹਾ ਤੇ ਉਹਨੂੰ ਵਿਖਾਇਆ ਤੇ ਉਹਨੂੰ ਦੱਸਿਆ ਕਿ ਉਹਦੇ ਪਿਛਵਾੜੇ ਤੰਬੂ ਵਿੱਚ ਸਾਰਾ ਬੈਠ ਕੇ ਕੀ ਸੋਚ ਰਹੀ ਸੀ। ਉਹਨੇ ਸਾਰਾ ਨੂੰ ਹਰਗਿਜ ਵੀ ਨਹੀਂ ਵੇਖਿਆ ਸੀ ਤੇ ਉਹਨੂੰ ਦੱਸਿਆ ਉਹ ਕੀ ਸੀ ਤੇ ਉਹਦਾ ਨਾਮ ਸਾਰਾ ਕਰਕੇ ਬੁਲਾਇਆ ਅਬਰਾਹਮ ਤੇ ਹੁਣ ਉਹਦਾ ਨਾਮ ਅਬਰਾਹਮ ਨਹੀਂ ਜਿਹਦੇ ਨਾਲ ਕਿ ਉਹ ਨਿਕਲਿਆ ਸੀ ਪਰ ਅਬਰਾਹਮ ਸਾਰਾ ਹੀ ਨਹੀਂ ਪਰ ਸਾਰਾ ਤੇਰੀ ਪਤਨੀ ਸਾਰਾ ਕਿੱਥੇ ਆ। ਅਬਰਾਹਮ ਨੇ ਆਖਿਆ ਉਹ ਤੇਰੇ ਪਿੱਛੇ ਤੰਬੂ ਦੇ ਵਿੱਚ ਆ ਆਖਿਆ ਕਿ ਮੈਂ ਜੀਵਨ ਦੀ ਬਹਾਰੇ ਤੁਹਾਨੂੰ ਆਣ ਕੇ ਦਰਸ਼ਨ ਦੇਵਾਂਗਾ ਤੇ ਉਹ ਹੱਸੀ। ਉਹਨੇ ਕਿਹਾ ਉਹ ਕਿਉਂ ਹੱਸੀ। ਹੁਣ ਯਸੂ ਨੇ ਆਖਿਆ ਇਹ ਸਾਰੀ ਵਿਰੋਧਤਾ ਨੂੰ ਇਕੱਠਾ ਕਰਕੇ ਤੇ ਫੂਕਣ ਤੋਂ ਥੋੜਾ ਜਿਹਾ ਪਹਿਲੇ ਤੇ ਮਨੁੱਖ ਦਾ ਪੁੱਤਰ ਆਪਣੇ ਆਪ ਨੂੰ ਓਦਾਂ ਹੀ ਪ੍ਰਗਟ ਕਰੇਗਾ ਜਿੱਦਾਂ ਕਿ ਉਹਨੇ ਉਦੋਂ ਕੀਤਾ ਸੀ ਅਤੇ ਉਹ ਹੈ ਇਹ ਕੀ ਹੈ ਇਹ ਤਾਂ ਤੁਹਾਡੇ ਸਾਹਮਣੇ ਉਹਨੂੰ ਫੇਰ ਤਾਜ਼ਾ ਉੱਚਾ ਉਠਾਉਣਾ ਆ ਕਿ ਯਸੂ ਮਸੀਹ ਅੱਜ ਕੱਲ ਤੇ ਯੁਗਾਂ ਯੁਗ ਇੱਕੋ ਜਿਹਾ ਆ ਕਿ ਤੁਸੀਂ ਇਹਦਾ ਯਕੀਨ ਕਰਦੇ ਹੋ ਤਾਂ ਆਓ ਆਪਣੇ ਸਿਰਾਂ ਨੂੰ ਪ੍ਰਾਰਥਨਾ ਦੇ ਲਈ ਝੁਕਾਈਏ। ਪਿਆਰੇ ਖੁਦਾ ਅਸੀਂ ਤੈਨੂੰ ਪਿਆਰ ਕਰਦੇ ਆ ਤੇਰਾ ਵਚਨ ਸਾਡੇ ਲਈ ਬਹੁਤ ਹੀ ਜ਼ੋਰਦਾਰ ਖੁਰਾਕ ਆ ਪ੍ਰਭੂ ਅਸੀਂ ਇਹਨੂੰ ਬਸ ਪਿਆਰ ਕਰਦੇ ਆ ਪ੍ਰਭੂ ਅਸੀਂ ਇਹਦੇ ਨਾਲ ਹੀ ਜਿਉਂਦੇ ਆ। ਇੰਜ ਜਾਪਦਾ ਆ ਕਿ ਸਾਡੀ ਸ਼ਮਤਾ ਕਦੇ ਵੀ ਕਾਫੀ ਨਹੀਂ ਆ ਅਸੀਂ ਬਸ ਤੇਰੀ ਮੇਜ਼ ਦੇ ਦੁਆਲੇ ਬੈਠਣਾ ਪਸੰਦ ਕਰਦੇ ਆ ਤੇਰੇ ਵਚਨ ਦੇ ਚੌਗਿਰਦ ਤੇ ਬਰਕਤਾਂ ਦਾ ਆਨੰਦ ਮਾਨਣਾ ਚਾਹੁੰਦੇ ਆ ਪ੍ਰਭੂ। ਜਦ ਅਸੀਂ ਇੱਦਾਂ ਭਾਈ ਤੇ ਭੈਣਾਂ ਇਕੱਠੇ ਹੁੰਦੇ ਆ ਜਿਹੜੇ ਕਿ ਖੁਦਾ ਦੇ ਪੁੱਤਰ ਦੇ ਦੁਆਰਾ ਲਹੂ ਦੇ ਨਾਲ ਖਰੀਦੇ ਗਏ ਹਨ ਜਿਹੜੇ ਕਿ ਤੇਰੇ ਖੂਨ ਦੀ ਖਰੀਦ ਆ ਪ੍ਰਭੂ ਅੱਜ ਰਾਤ ਅਸੀਂ ਇੱਥੇ ਆਉਂਦੇ ਆ ਅਸੀਂ ਇਹਨਾਂ ਰਾਤਾਂ ਨੂੰ ਬਿਮਾਰਾਂ ਦੇ ਲਈ ਪ੍ਰਾਰਥਨਾ ਕਰਨ ਦੇ ਵਾਸਤੇ ਮਖਸੂਸ ਕੀਤਾ ਹੋਇਆ ਆ ਅਤੇ ਲਿਖਤਾਂ ਦੇ ਅਨੁਸਾਰ ਤੂੰ ਆਖਿਆ ਆ ਕਿ ਤੇਰੇ ਕੋੜੇ ਖਾਣ ਨਾਲ ਅਸੀਂ ਨਰੋਏ ਕੀਤੇ ਜਾ ਚੁੱਕੇ ਹਾਂ। ਤਦ ਫਿਰ ਪ੍ਰਾਰਥਨਾ ਕਰਨ ਦੀ ਤਾਂ ਲੋੜ ਹੀ ਨਹੀਂ ਆ ਸਿਰਫ ਸਾਨੂੰ ਆਪਣੇ ਪਾਪਾਂ ਨੂੰ ਹੀ ਮੰਨਣਾ ਆ। ਅਸੀਂ ਤੇਰੇ ਕੋੜੇ ਖਾਣ ਨਾਲ ਭੂਤਕਾਲ ਵਿੱਚ ਚੰਗੇ ਕੀਤੇ ਜਾ ਚੁੱਕੇ ਹਾਂ। ਓਹ ਕਿਹੋ ਜਿਹਾ ਮੁਕਤੀ ਦਾ ਦਿਨ ਆ ਇਮਾਨੁਏਲ ਦਾ ਕਿਹੋ ਜਿਹਾ ਵਾਅਦਾ ਆ ਇਹ ਪੱਕੇ ਤੌਰ ਤੇ ਹੀ ਸਚਾਈ ਆ। ਤੂੰ ਆਖਿਆ ਆ ਕਿ ਥੋੜੇ ਚਿਰ ਲਈ ਜਗਤ ਮੈਨੂੰ ਨਹੀਂ ਵੇਖੇਗਾ ਤਦ ਵੀ ਤੁਸੀਂ ਮੈਨੂੰ ਵੇਖੋਗੇ ਕਿਉਂਕਿ ਮੈਂ ਆਪਣਾ ਨਿੱਜੀ ਪਰ ਨਾਮ ਮੈਂ ਤੁਹਾਡੇ ਨਾਲ ਹੋਵਾਂਗਾ ਤੁਹਾਡੇ ਅੰਦਰ ਹੋਵਾਂਗਾ ਜਗਤ ਦੇ ਅੰਤ ਤੱਕ ਅਤੇ ਅੰਤ ਦੇ ਸਮੇਂ ਵਿੱਚ ਇਹ ਮਹਾਨ ਖਾਤਮਾ ਤੂੰ ਆਖਿਆ ਆ ਕਿਹਦੇ ਹੋਣ ਤੋਂ ਪਹਿਲਾਂ ਇਹ ਬਿਲਕੁਲ ਓਦਾਂ ਹੀ ਹੋਵੇਗਾ ਜਿੱਦਾਂ ਕਿ ਸਦੂਮ ਵਿੱਚ ਅੱਗ ਵਰਨ ਤੋਂ ਪਹਿਲਾਂ ਗੈਰ ਕੌਮਾਂ ਦੇ ਸੰਸਾਰ ਨੂੰ ਸਾੜ ਦਿੱਤਾ ਗਿਆ ਕਿ ਫੇਰ ਮਨੁੱਖ ਦੇ ਪੁੱਤਰ ਦਾ ਪ੍ਰਕਾਸ਼ ਆਵੇਗਾ ਓਦਾਂ ਹੀ ਜਿੱਦਾਂ ਕਿ ਸਦੂਮ ਦੀ ਬਰਬਾਦੀ ਤੋਂ ਪਹਿਲਾਂ ਆਇਆ ਸੀ। ਪਿਤਾ ਹੋਣ ਦੇ ਕਿ ਲੋਕ ਇਹਨੂੰ ਗਵਾਹ ਨਾ ਲੈਣ ਮੈਂ ਇਹ ਪ੍ਰਾਰਥਨਾ ਕਰਦਾ ਆ। ਖੁਦਾਵੰਦਾ ਮੈਂ ਇੱਕ ਭੱਦੀ ਜਿਹੀ ਚੀਜ਼ ਹੋਣ ਦੇ ਨਾਤੇ ਜੇ ਮੈਂ ਗਲਤ ਆਖਿਆ ਆ ਤਾਂ ਮੈਨੂੰ ਮਾਫ਼ ਕਰਨਾ ਮੈਂ ਇੱਕ ਗੇਰ ਲਾ ਰਿਹਾ ਆ। ਪ੍ਰਭੂ ਮੈਂ ਉਹਨਾਂ ਨੂੰ ਪਿਆਰ ਕਰਦਾ ਆ ਮੈਂ ਪ੍ਰਾਰਥਨਾ ਕਰਦਾ ਆ ਕਿ ਉਹ ਇਹਨੂੰ ਸਮਝਣ ਵਿੱਚ ਚੂਕ ਨਹੀਂ ਕਰਨਗੇ। ਪ੍ਰਭੂ ਹੋਣ ਦੇ ਕਿ ਸਭ ਤੋਂ ਵੱਡੀ ਤੇ ਮਹਾਨ ਰਾਤ ਹੋਵੇ ਹੋਣ ਦੇ ਹਰੇਕ ਰੋਗੀ ਦੁਖੀ ਅੰਨਾ ਜੋ ਕੁਝ ਵੀ ਇੱਥੇ ਮੌਜੂਦ ਆ ਪ੍ਰਭੂ ਅੱਜ ਰਾਤ ਚੰਗਾ ਹੋ ਜਾਵੇ ਹੋਣ ਦੇ ਕਿ ਹਰੇਕ ਪਾਪੀ ਬਚ ਜਾਵੇ ਠੀਕ ਉਹਨਾਂ ਦੇ ਦਿਲਾਂ ਦੇ ਅੰਦਰ ਜੇ ਉਹ ਬੇਪਰਤੀ ਤੇ ਹਨ ਕਾਸ਼ ਕਿ ਉਹ ਮਸੀਹ ਨੂੰ ਇਸ ਘੜੀ ਕਬੂਲ ਕਰ ਲੈਣ। ਪਿਤਾ ਇਹ ਬਖਸ਼ ਦੇ ਸਭ ਕੁਝ ਤੇਰੇ ਹੱਥਾਂ ਵਿੱਚ ਆ ਅਸੀਂ ਆਪਣੇ ਆਪ ਨੂੰ ਤੇਰੇ ਹਵਾਲੇ ਕਰਦੇ ਆ ਇਹ ਵੇਖਣ ਦੇ ਲਈ ਕਿ ਤੂੰ ਸਾਡੇ ਦਰਮਿਆਨ ਆ ਗਿਆ ਆ ਤੇ ਤੂੰ ਯੋਹੰਨਾ 14:12 ਵਿੱਚ ਆਖਿਆ ਆ ਜਿਹੜਾ ਮੇਰੇ ਉੱਤੇ ਨੇਚਾ ਕਰਦਾ ਆ ਜਿਹੜੇ ਕੰਮ ਮੈਂ ਕਰਦਾ ਆ ਉਹ ਵੀ ਕਰੇਗਾ। ਅਸੀਂ ਇਹ ਕਿੰਜ ਜਾਣਾਂਗੇ ਕਿ ਤੂੰ ਆਪਣੇ ਆਪ ਨੂੰ ਲੋਕਾਂ ਦੇ ਉੱਤੇ ਜਾਣੂ ਕਰਵਾਇਆ ਆ ਕਿਉਂਕਿ ਤੂੰ ਉਹ ਨਬੀ ਸੀ ਜਿਹਦੇ ਬਾਰੇ ਵਿੱਚ ਮੂਸਾ ਨੇ ਆਖਿਆ ਸੀ ਕਿ ਉਹ ਨਬੀ ਉੱਠ ਖੜਾ ਹੋਵੇਗਾ। ਉਹਨਾਂ ਦੇ ਕੋਲ ਸੈਂਕੜੇ ਸਾਲਾਂ ਤੋਂ ਕੋਈ ਨਬੀ ਨਹੀਂ ਸੀ ਆਇਆ ਕਿਉਂਕਿ ਸਭਨੀ ਥਾਈਂ ਵਿਰੋਧਤਾ ਹੀ ਸੀ ਪਰ ਤਦ ਵੀ ਖੁਦਾ ਦੇ ਪਾਕ ਕਲਾਮ ਨੇ ਤਾਂ ਪੂਰਾ ਹੋਣਾ ਹੀ ਹੋਣਾ ਸੀ ਇਸ ਲਈ ਵਚਨ ਦੇ ਧਾਰੀ ਹੋ ਗਿਆ ਤੇ ਏਦਾਂ ਹੀ ਵਿਰੋਧਤਾ ਵੀ ਦੇ ਧਾਰੀ ਹੋ ਗਈ। ਪਿਤਾ ਇਹਨੂੰ ਅਸੀਂ ਅੱਜ ਫੇਰ ਵੇਖਦੇ ਆ ਤੇ ਉਹ ਵਿਰੋਧਤਾ ਇੱਕ ਵੱਡਾ ਪੂਲਾ ਬਣ ਰਹੀ ਆ ਤੇ ਅਸੀਂ ਵਚਨ ਨੂੰ ਵੀ ਉਸੇ ਢੰਗ ਦੇ ਨਾਲ ਆਉਂਦਾ ਵੇਖ ਰਹੇ ਆ। ਪਿਤਾ ਅੱਜ ਰਾਤ ਸਾਨੂੰ ਬਰਕਤ ਦੇ ਤੇਰੇ ਵਚਨ ਦੇ ਨਾਲ ਅਸੀਂ ਆਪਣੇ ਆਪ ਨੂੰ ਤੇਰੇ ਹਵਾਲੇ ਕਰਦੇ ਆ ਜੋ ਵੀ ਤੂੰ ਸਾਡੇ ਨਾਲ ਕਰਨਾ ਚਾਹੁੰਦਾ ਆ ਸਾਡੇ ਨਾਲ ਕਰ। ਪ੍ਰਭੂ ਯਸੂ ਦੇ ਨਾਮ ਵਿੱਚ ਇਹ ਮੰਗਦੇ ਹਾਂ ਆਮੀਨ। ਬੜੀ ਸੰਜੀਦਗੀ ਰੱਖੋ ਅਸੀਂ ਨਹੀਂ ਜਾਣਦੇ ਆ ਕਿ ਉਹਨੇ ਕੀ ਆਖਿਆ ਆ ਹੋ ਸਕਦਾ ਆ ਉਹ ਸਾਨੂੰ ਕੁਝ ਦੱਸਣਾ ਚਾਹੁੰਦਾ ਆ। ਇੱਕ ਪਲ ਦੇ ਲਈ ਬੜੇ ਹੀ ਸੰਜੀਦਾ ਰਹੋ। ਆਮੀਨ। ਕੀ ਤੁਸੀਂ ਕਦੇ ਉਹ ਲਿਖਤ ਪੜ੍ਹੀ ਆ ਜਿੱਥੇ ਕਿ ਵੈਰੀ ਆ ਰਿਹਾ ਸੀ ਤੇ ਉਹ ਸਭ ਇਕੱਠੇ ਹੋਏ ਹੋਏ ਸਨ ਤੇ ਵੈਰੀ ਦੀ ਬੜੀ ਸ਼ਕਤੀ ਤੇ ਬਲ ਸੀ ਤੇ ਖੁਦਾ ਦਾ ਪਾਕਰੂ ਇੱਕ ਆਦਮੀ ਉੱਤੇ ਉਤਰ ਆਇਆ ਤੇ ਉਹਨੂੰ ਦੱਸਿਆ ਤੇ ਉਹਨੇ ਭਵਿੱਖਬਾਣੀ ਕੀਤੀ ਤੇ ਦੱਸਿਆ ਕਿ ਕਿੱਥੇ ਜਾਣਾ ਚਾਹੀਦਾ ਆ ਤੇ ਉਡੀਕ ਵਿੱਚ ਬਹਿਣਾ ਚਾਹੀਦਾ ਆ ਭਾਵ ਸ਼ਹਿ ਲਾਉਣੀ ਚਾਹੀਦੀ ਆ ਤੇ ਉਹਨਾਂ ਨੇ ਆਪਣੇ ਵੈਰੀ ਦਾ ਨਾਸ਼ ਕਰ ਦਿੱਤਾ ਤੇ ਇੱਥੇ ਉਹ ਫੇਰ ਆ ਰਿਹਾ ਆ ਤੇ ਇਹ ਉਹ ਥਾਂ ਆ ਜਿੱਥੇ ਕਿ ਤੁਸੀਂ ਆਪਣੇ ਵੈਰੀ ਦਾ ਨਾਸ਼ ਕਰ ਸਕਦੇ ਹੋ। ਲੱਗੀ ਸਮਝ? ਖੁਦਾ ਦੇ ਹੱਥ ਨੂੰ ਲਓ। ਖੁਦਾ ਦਾ ਹੱਥ ਬੇਸ਼ੱਕ ਮਸੀਹਾ ਜੋ ਕਿ ਵਚਨ ਆ। ਅੱਜ ਰਾਤ ਤੈਨੂੰ ਆਪਣੇ ਦਿਲਾਂ ਵਿੱਚ ਲਓ ਜਦ ਕਿ ਅਸੀਂ ਪ੍ਰਾਰਥਨਾ ਪੰਗਤ ਲਾਉਂਦੇ ਆ। ਮੈਂ ਯਕੀਨ ਕਰਦਾ ਆ ਕਿ ਅੱਜ ਫੇਰ ਬਿੱਲੀ ਨੇ ਪ੍ਰਾਰਥਨਾ ਪੱਤਰ ਵੰਡੇ ਹਨ। 20 ਆਓ 85 ਨੰਬਰ ਨੂੰ ਲਈਏ। ਪਿਛਲੀ ਰਾਤ ਸਾਡੇ ਕੋਲ 15 ਸਨ। ਪਿਛਲੀ ਰਾਤ ਅਸੀਂ ਆਮ ਤੌਰ ਤੇ ਹਰ ਰਾਤ 15 ਕੁ ਜਣਿਆਂ ਨੂੰ ਬੁਲਾਉਣ ਦਾ ਯਤਨ ਕਰਦੇ ਹਾਂ। ਹੁਣ ਆਪਣੇ ਪ੍ਰਾਰਥਨਾ ਪੱਤਰ ਫੜੀ ਰੱਖੋ, ਅਸੀਂ ਇਹਨਾਂ ਨੂੰ ਹੁਣ ਲਵਾਂਗੇ। ਆਓ 15 ਕੁ ਪੱਤਰਾਂ ਨੂੰ ਲੈਣ ਦੀ ਕੋਸ਼ਿਸ਼ ਕਰੀਏ। 85b ਜਿਵੇਂ ਕਿ ਬ੍ਰਾਨਮਿਆ ਤੁਸੀਂ ਜਾਣਦੇ ਹੋ, 20-85 ਤੋਂ ਲੈ ਕੇ 100 ਤੱਕ। ਆਓ ਵੇਖੀਏ 20-85 ਕਿਹਦੇ ਕੋਲ ਆ। ਆਪਣਾ ਹੱਥ ਖੜਾ ਕਰੋ। ਤੁਸੀਂ ਹੋ ਯਕੀਨਨ ਓ ਉੱਥੇ ਪਛਾਣ, ਠੀਕ ਆ। 85 ਨੰਬਰ ਹੁਣ ਇੱਥੇ ਉਤਾਂਹ ਆ ਜਾਵੇ। ਹੁਣ ਮੇਰੇ ਪੁੱਤਰਾ, ਇੱਥੇ ਹੋ ਸਕਦਾ ਆ ਕੁਝ ਓਪਰੇ ਹੋਣ ਜੋ ਇਹ ਨਾ ਜਾਣਦੇ ਹੋਣ ਕਿ ਇਹ ਕਿੰਜ ਕੀਤਾ ਜਾਂਦਾ ਆ। ਮੇਰਾ ਪੁੱਤਰ ਜਾਂ ਫੇਰ ਕੋਈ ਹੋਰ ਜਣਾ ਇੱਥੇ ਹੇਠਾਂ ਆਵੇਗਾ। ਜੇ ਉਹ ਨਾ ਆ ਸਕੇ ਤਾਂ ਭਾਈ ਬਾਰਡਰ ਜਾਂ ਕੋਈ ਹੋਰ ਜਣਾ, ਕੋਈ ਨਾ ਕੋਈ ਆਦਮੀ ਆਵੇਗਾ ਤੇ ਇਹਨਾਂ ਪੱਤਰਾਂ ਨੂੰ ਲਵੇਗਾ, ਕੋਈ 100 ਨੂੰ, ਤੇ ਲੋਕਾਂ ਦੇ ਸਾਹਮਣੇ ਖਲੋ ਕੇ ਉਹਨਾਂ ਸਾਰਿਆਂ ਨੂੰ ਇਕੱਠਿਆਂ ਹੀ ਰਲਾ ਮਿਲਾ ਦੇਵੇਗਾ। ਇਸ ਲਈ ਉਹ ਤੁਹਾਨੂੰ ਕਾਰਡ ਦੇ ਦੇਵੇਗਾ, ਪਰ ਉਹ ਤੁਹਾਨੂੰ ਇਹ ਨਹੀਂ ਦੱਸ ਸਕਦਾ ਆ ਕਿ ਤੁਸੀਂ ਇੱਥੇ ਉਤਾਂਹ ਮੰਚ ਉੱਤੇ ਆਓਗੇ। ਉਹ ਇਹ ਨਹੀਂ ਜਾਣਦਾ ਆ ਅਤੇ ਨਾ ਮੈਂ ਹੀ ਜਾਣਦਾ ਆ। ਮੈਂ ਤਾਂ ਰਾਤ ਨੂੰ ਆਉਂਦਾ ਆ ਤੇ 10 ਜਾਂ 15 ਕਾਰਡ ਲੈ ਲੈਂਦਾ ਆ ਕਿਤੇ ਵੀ ਉਹਨਾਂ ਕਾਰਡਾਂ ਦੇ ਵਿੱਚੋਂ। ਉਸ ਗੱਲ ਦਾ ਤੁਹਾਡੀ ਚੰਗਾਈ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਆ। ਤੁਸੀਂ ਤਾਂ ਠੀਕ ਉੱਥੇ ਬੈਠੇ ਰਹਿ ਸਕਦੇ ਹੋ। ਜਾਣਦੇ ਹੋ ਪਿਛਲੀ ਰਾਤ ਤੁਹਾਡੇ ਵਿੱਚੋਂ ਕਿੰਨੇ ਇੱਥੇ ਹਾਜ਼ਰ ਸਨ? ਆਓ ਤੁਹਾਡੇ ਹੱਥਾਂ ਨੂੰ ਵੇਖੀਏ ਤੇ ਕਿੰਜ ਸਾਰੇ ਲੋਕ ਤਕਰੀਬਨ ਸਾਰੀ ਬੰਦਗੀ ਵਿੱਚ ਹੀ ਚੰਗੇ ਹੋ ਗਏ ਸਨ। ਹੁਣ ਇਹ ਤਾਂ 85, 86 ਤੇ 87, 88, 99 ਤੇ 90, ਉਹਨਾਂ ਨੂੰ ਹੁਣ ਠੀਕ ਇੱਥੇ ਆਉਣ ਦਿਓ। 20, 85, 86, 87, 88, 99, 90 ਇੱਕ ਹੋਰ ਹੋਣਾ ਚਾਹੀਦਾ ਆ। ਯਕੀਨਨ ਸਾਨੂੰ ਕੋਈ ਚਾਹੀਦਾ ਆ। ਇੱਥੇ ਇੱਕ ਹੋਰ ਹੈ, ਹਾਂਜੀ, ਉਹ ਇਹਨੂੰ ਠੀਕ ਕਰ ਦੇਵੇਗਾ। 90 ਤੋਂ ਲੈ ਕੇ ਹੁਣ 100 ਤੱਕ, 90, 91, 92, 93, 94, 95, 96, 97, 98, 99। ਜੇ ਤੁਸੀਂ ਚੱਲ ਫਿਰ ਨਹੀਂ ਸਕਦੇ ਹੋ ਤਾਂ ਮੈਂ ਵੇਖਦਾ ਹਾਂ ਕਿ ਸਾਡੇ ਕੋਲ ਕੁਝ ਪਹੀਆਂ ਵਾਲੀਆਂ ਕੁਰਸੀਆਂ ਹਨ, 3 ਜਾਂ 4 ਕੁਰਸੀਆਂ ਹਨ। ਮੈਂ ਯਕੀਨ ਕਰਦਾ ਹਾਂ ਮੈਂ ਦੇਖ ਸਕਦਾ ਹਾਂ। ਜੇ ਤੁਹਾਡੇ ਕੋਲ ਪ੍ਰਾਰਥਨਾ ਪੱਤਰ ਹੈ ਤੇ ਤੁਹਾਡਾ ਨੰਬਰ ਬੁਲਾਇਆ ਜਾਂਦਾ ਆ ਤੇ ਤੁਸੀਂ ਚੱਲ ਫਿਰ ਨਹੀਂ ਸਕਦੇ ਹੋ, ਸਿਰਫ ਆਪਣਾ ਹੱਥ ਖੜਾ ਕਰ ਦਿਓ। ਅਸੀਂ ਤੁਹਾਨੂੰ ਕੁਰਸੀ ਵਿੱਚ ਬਿਠਾ ਕੇ ਇੱਥੇ ਲੈ ਆਵਾਂਗੇ। ਜੇ ਤੁਹਾਡੇ ਕੋਲ ਕੋਈ ਪ੍ਰਾਰਥਨਾ ਪੱਤਰ ਨਹੀਂ ਹੈ, ਬਸ ਉੱਥੇ ਬੈਠੇ ਰਹੋ ਤੇ ਪ੍ਰਾਰਥਨਾ ਕਰੋ ਤੇ ਆਖੋ, ਪ੍ਰਭੂ ਯਸੂ, ਅੱਜ ਰਾਤ ਇਹ ਮੈਂ ਹੋਵਾਂ। ਇੱਥੇ ਕਿੰਨੇ ਹਨ ਜਿਨ੍ਹਾਂ ਦੇ ਕੋਲ ਪ੍ਰਾਰਥਨਾ ਪੱਤਰ ਨਹੀਂ ਆ? ਆਪਣੇ ਹੱਥ ਖੜੇ ਕਰੋ। ਓ ਮੇਰੇ ਖੁਦਾਇਆ, ਠੀਕ ਆ। ਆਓ ਹੁਣ ਇਹਨੂੰ ਆਖੀਏ, ਮੈਂ ਆਸ ਕਰਦਾ ਹਾਂ ਕਿ ਪੱਦਾ ਨਹੀਂ ਜਾਪੇਗਾ। ਪਰ ਇੱਕ ਛੋਟੀ ਇਸਤਰੀ ਸੀ ਇੱਕ ਵਾਰੀ ਜਿਹਦੇ ਕੋਲ ਕਿ ਪ੍ਰਾਰਥਨਾ ਪੱਤਰ ਨਹੀਂ ਸੀ, ਅਸੀਂ ਆਖਾਂਗੇ, ਤੇ ਉਹ ਭੀੜ ਦੇ ਵਿੱਚੋਂ ਦੀ ਦਬਾਉਂਦੀ ਹੋਈ ਆਈ। ਉਹਨੇ ਕਿਹਾ, ਹੁਣ ਧਿਆਨ ਪੂਰਵਕ ਸੁਣੋ, ਜੇ ਮੈਂ ਉਸ ਆਦਮੀ ਦੇ ਬਸਤਰ ਦਾ ਪੱਲਾ ਹੀ ਛੂ ਲਵਾਂ ਤਾਂ ਮੈਂ ਚੰਗੀ ਹੋ ਜਾਵਾਂਗੀ। ਕਿੰਨੇ ਇਸ ਕਹਾਣੀ ਨੂੰ ਜਾਣਦੇ ਹਨ? ਠੀਕ ਆ, ਤੇ ਉਹਨੇ ਕੀ ਕੀਤਾ? ਉਹਨੇ ਉਹਨੂੰ ਛੂ ਲਿਆ ਤੇ ਜਾ ਕੇ ਬੈਠ ਗਈ ਤੇ ਯਸੂ ਭੌਂਆ ਤੇ ਉਹ ਜਾਣਦਾ ਸੀ ਕਿ ਉਹ ਕਿੱਥੇ ਬੈਠੀ ਹੋਈ ਆ। ਕੀ ਇਹ ਠੀਕ ਆ? ਉਹ ਜਾਣਦਾ ਸੀ ਕਿ ਉਹਦੀ ਕੀ ਮਰਜ਼ੀ ਆ। ਕੀ ਇਹ ਠੀਕ ਆ? ਉਹ ਜਾਣਦਾ ਸੀ ਕਿ ਉਹਦੀ ਕੀ ਮਰਜ਼ੀ ਆ ਤੇ ਉਹਨੇ ਉਸ ਇਸਤਰੀ ਨੂੰ ਦੱਸ ਦਿੱਤਾ ਸੀ ਕਿ ਉਹਦੀ ਕੀ ਮਰਜ਼ੀ ਆ ਤੇ ਉਹਨੇ ਆਪਣੇ ਸਰੀਰ ਵਿੱਚ ਮਹਿਸੂਸ ਕੀਤਾ ਕਿ ਉਹਦਾ ਲਹੂ ਵਗਣਾ ਬੰਦ ਹੋ ਗਿਆ ਆ। ਕੀ ਇਹ ਠੀਕ ਆ? ਕਿਉਂਕਿ ਉਹਨੇ ਉਹਨੂੰ ਛੂ ਲਿਆ ਸੀ। ਹੁਣ ਅੱਜ ਰਾਤ ਇੱਥੇ ਕਿੰਨੇ ਮਸੀਹ ਲੋਕ ਹਨ ਜਿਹੜੇ ਇਹ ਜਾਣਦੇ ਹਨ ਕਿ ਇਬਰਾਨੀਆਂ ਦੀ ਪੁਸਤਕ ਦੇ ਅਨੁਸਾਰ, ਇਬਰਾਨੀਆਂ ਦੀ ਪੁਸਤਕ, ਕਿ ਯਸੂ ਠੀਕ ਹੁਣ ਸਾਡਾ ਪ੍ਰਧਾਨ ਜਾਜਕ ਆ? ਅਜਿਹਾ ਪ੍ਰਧਾਨ ਜਾਜਕ ਜੋ ਕਿ ਸਾਡੀਆਂ ਦੁਰਬਲਤਾਈਆਂ ਦੇ ਦੁਆਰਾ ਛੂਇਆ ਜਾ ਸਕਦਾ ਆ, ਕੀ ਉਹ ਹੈ? ਠੀਕ ਆ, ਜੇ ਉਹ ਉਹੀ ਪ੍ਰਧਾਨ ਜਾਜਕ ਆ, ਉਹੀ ਕੰਮ ਕਰਦਾ ਆ ਪ੍ਰਧਾਨ ਜਾਜਕ, ਤਾਂ ਉਹ ਕਿੰਜ ਕਾਰਵਾਈ ਕਰੇਗਾ? ਉਹ ਉਦਾਂ ਦੀ ਹੀ ਕਾਰਵਾਈ ਕਰੇਗਾ ਜਿੱਦਾਂ ਕਿ ਉਹਨੇ ਉਦੋਂ ਕੀਤੀ ਸੀ। ਕੀ ਤੁਸੀਂ ਇਹਦਾ ਯਕੀਨ ਕਰਦੇ ਹੋ? ਉਹ ਤਾਂ ਉਦਾਂ ਹੀ ਕਾਰਵਾਈ ਕਰੇਗਾ ਜਿੱਦਾਂ ਉਹਨੇ ਉਦੋਂ ਕੀਤੀ ਸੀ, ਜੇ ਤੁਸੀਂ ਇਹਦਾ ਯਕੀਨ ਕਰ ਸਕੋ। ਠੀਕ ਹੈ, ਕਿੰਨੇ ਇਹਦਾ ਯਕੀਨ ਕਰਦੇ ਹਨ? ਆਪਣੇ ਹੱਥ ਖੜੇ ਕਰੋ ਤੇ ਆਖੋ ਕਿ ਮੈਂ ਸੱਚ ਵਿੱਚ ਹੀ ਵਿਸ਼ਵਾਸ ਕਰਦਾ ਹਾਂ। ਠੀਕ ਆ ਉਹਨਾਂ ਦੇ ਪ੍ਰਾਰਥਨਾ ਪੰਗਤ ਵਿੱਚ ਆਉਣ ਤੋਂ ਪਹਿਲਾਂ ਹੀ ਤਾਂ ਆਓ ਉੱਥੇ ਬਾਹਰ ਇੱਕ ਪ੍ਰਾਰਥਨਾ ਪੰਗਤ ਲਾਈਏ। ਮੈਂ ਜਾਣਦਾ ਆ ਕਿ ਉਹ ਇੱਥੇ ਹਾਜ਼ਰ ਆ, ਮੈਂ ਉਹਦੀ ਹਜ਼ੂਰੀ ਨੂੰ ਇੱਥੇ ਮਹਿਸੂਸ ਕਰਦਾ ਆ, ਮੈਂ ਜਾਣਦਾ ਆ ਕਿ ਉਹ ਇੱਥੇ ਹਾਜ਼ਰ ਆ। ਆਓ ਪ੍ਰਾਰਥਨਾ ਪੰਗਤ ਤਿਆਰ ਆ ਤੇ ਮੈਂ ਹੁਣ ਬੁਲਾਵਾਂਗਾ, ਤੁਸੀਂ ਬਸ ਪ੍ਰਾਰਥਨਾ ਕਰੋ, ਇੱਧਰ ਵੇਖੋ ਤੇ ਪ੍ਰਾਰਥਨਾ ਕਰੋ, ਉਹਦੇ ਉੱਤੇ ਵਿਸ਼ਵਾਸ ਕਰੋ। ਇੱਕ ਛੋਟੀ ਜਿਹੀ ਔਰਤ ਇੱਥੇ ਬੈਠੀ ਹੋਈ ਆ, ਠੀਕ ਮੇਰੀ ਵੱਲ ਵੇਖ ਰਹੀ ਆ, ਉਹ ਉਸ ਔਰਤ ਦੇ ਲਾਗੇ ਬੈਠੀ ਹੋਈ ਆ ਜਿਹਨੇ ਐਨਕਾਂ ਲਾਈਆਂ ਹੋਈਆਂ ਹਨ। ਕੀ ਤੁਸੀਂ ਉਹ ਦੇਖ ਨਹੀਂ ਸਕਦੇ ਹੋ ਜੋ ਕਿ ਉਸ ਔਰਤ ਉੱਤੇ ਖਲੋਤਾ ਹੈ? ਇੱਥੇ ਵੇਖੋ, ਲੱਗੀ ਸਮਝ, ਉਹ ਦਿਲ ਦੀ ਬਿਮਾਰੀ ਤੋਂ ਦੁੱਖ ਪਾ ਰਹੀ ਆ। ਤੁਸੀਂ ਨੇਚਾ ਕਰਦੇ ਹੋ ਕਿ ਖੁਦਾ ਤੁਹਾਨੂੰ ਚੰਗਿਆ ਕਰ ਦੇਵੇਗਾ? ਜੇ ਤੁਸੀਂ ਨੇਚਾ ਕਰਦੇ ਹੋ ਤਾਂ ਆਪਣਾ ਹੱਥ ਖੜਾ ਕਰੋ, ਇਹੋ ਹੀ ਤੁਹਾਡੀ ਮਰਜ਼ੀ ਸੀ, ਇਹ ਠੀਕ ਆ। ਹੁਣ ਜੇ ਤੁਹਾਡੀ ਮਰਜ਼ੀ ਸੀ ਤਾਂ ਆਪਣਾ ਹੱਥ ਖੜਾ ਕਰੋ ਤਾਂ ਕਿ ਲੋਕ ਵੇਖ ਸਕਣ, ਇੱਦਾਂ ਆਪਣਾ ਹੱਥ ਖੜਾ ਕਰੋ। ਤੁਹਾਨੂੰ ਹੁਣ ਇਹ ਬਿਮਾਰੀ ਬਿਲਕੁਲ ਵੀ ਨਹੀਂ ਆ ਤੇ ਤੁਹਾਡੇ ਵਿਸ਼ਵਾਸ ਨੇ ਤੁਹਾਨੂੰ ਚੰਗਿਆ ਕਰ ਦਿੱਤਾ ਆ। ਉਹ ਅੱਜ ਕੱਲ ਤੇ ਯੁਗਾਂ ਯੁਗ ਇੱਕੋ ਜਿਹਾ ਆ। ਉਹ ਉੱਥੇ ਤਾਂ ਵਿਰੋਧ ਆ ਪਰ ਯਸੂ ਮਸੀਹ ਤਾਂ ਅੱਜ ਕੱਲ ਤੇ ਯੁਗ ਯੁਗ ਇੱਕੋ ਜਿਹਾ ਆ। ਕੀ ਇਹ ਹੁਣ ਬਸ ਪ੍ਰਾਰਥਨਾ ਕਰਦੇ ਰਹੋ, ਲੱਗੀ ਸਮਝ, ਤੁਹਾਨੂੰ ਇੱਥੇ ਮੰਚ ਉੱਤੇ ਆਉਣ ਦੀ ਲੋੜ ਨਹੀਂ ਆ ਤਾਂ ਕਿ ਤੁਸੀਂ ਜਾਣ ਸਕੋ। ਹੁਣ ਇਹ ਤਾਂ ਇੱਕ ਇਸਤਰੀ ਆ, ਜਿੱਥੋਂ ਤੱਕ ਕਿ ਮੈਂ ਜਾਣਦਾ ਆ ਮੈਂ ਉਹਨੂੰ ਕਦੇ ਵੀ ਆਪਣੇ ਜੀਵਨ ਵਿੱਚ ਨਹੀਂ ਵੇਖਿਆ ਆ। ਉਹ ਤਾਂ ਸਿਰਫ ਇੱਕ ਔਰਤ ਆ ਜੋ ਇੱਥੇ ਖੜੀ ਆ, ਉਹਦੇ ਕੋਲ ਪ੍ਰਾਰਥਨਾ ਪੱਤਰ ਆ ਅਤੇ ਨਹੀਂ ਜਾਣਦੀ ਆ ਕਿ ਉਹਦਾ ਨੰਬਰ ਬੁਲਾਇਆ ਜਾਵੇਗਾ ਕਿ ਨਹੀਂ। ਕਿਸੇ ਨੇ ਤੁਹਾਨੂੰ ਬਸ ਪ੍ਰਾਰਥਨਾ ਪੱਤਰ ਦੇ ਦਿੱਤਾ ਆ ਅਤੇ ਤੁਹਾਡਾ ਨੰਬਰ ਬੁਲਾਇਆ ਗਿਆ ਹੈ, ਸੋ ਤੂੰ ਇੱਥੇ ਆ ਗਈ ਆ, ਕੀ ਇਹ ਠੀਕ ਆ? ਮੇਰੇ ਕੋਲ ਕੋਈ ਤਰੀਕਾ ਇਹ ਜਾਣਨ ਦਾ ਨਹੀਂ ਆ ਕਿ ਤੂੰ ਕੌਣ ਆ, ਤੂੰ ਕੌਣ ਆ, ਤੂੰ ਕਿੱਥੋਂ ਆਈ ਆ, ਤੂੰ ਕੀ ਚਾਹੁੰਦੀ ਆ, ਇਹਦੇ ਬਾਰੇ ਵਿੱਚ ਕੁਝ ਵੀ ਮੈਂ ਨਹੀਂ ਜਾਣਦਾ। ਮੈਂ ਤਾਂ ਸਿਰਫ ਇੱਕ ਆਦਮੀ ਆ ਤੇ ਤੂੰ ਔਰਤ ਆ, ਇਹ ਠੀਕ ਆ? ਇਹੋ ਹੀ ਤਸਵੀਰ ਇੱਕ ਵਾਰ ਬਾਈਬਲ ਵਿੱਚ ਵੀ ਆਈ ਸੀ, ਯੋਹੰਨਾ 4 ਅਧਿਆਏ ਵਿੱਚ। ਹੁਣ ਤੁਸੀਂ ਆਖਦੇ ਹੋ ਕਿ ਭਾਈ ਬ੍ਰਹਮ ਜੀ ਤੁਸੀਂ ਕੀ ਕੀਤਾ ਤਦ ਥੋੜਾ ਜਿਹਾ ਚਿਰ ਪਹਿਲਾਂ? ਬਸ ਥੋੜਾ ਜਿਹਾ ਉਹ ਛੋਟਾ ਗੇਅਰ ਲਾਇਆ ਸੀ, ਲੱਗੀ ਸਮਝ, ਮੈਂ ਨਹੀਂ ਜਾਣਦਾ, ਲੱਗੀ ਸਮਝ ਉਹਨੇ ਇਹ ਕਰਨਾ ਆ, ਮੈਂ ਨਹੀਂ ਜਾਣਦਾ ਹਾਂ। ਉਸ ਔਰਤ ਨੇ ਉੱਥੇ ਬਾਹਰ ਕਿੰਜ ਕੀਤਾ, ਮੈਂ ਉਸ ਔਰਤ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਵੇਖਿਆ, ਉਹ ਤਾਂ ਮੇਰੇ ਲਈ ਪੂਰੀ ਤਰ੍ਹਾਂ ਦੇ ਨਾਲ ਅਜਨਬੀ ਆ। ਮੈਂ ਯਕੀਨ ਕਰਦਾ ਆ ਕਿ ਔਰਤ ਸੀ, ਉਹ ਕੌਣ ਸੀ ਜਿਹੜਾ ਹੁਣੇ ਬਾਹਰ ਸਭਾ ਵਿੱਚ ਚੰਗਾ ਹੋਇਆ ਸੀ? ਹੱਥ ਖੜਾ ਕਰੋ। ਹਾਂਜੀ, ਕੀ ਅਸੀਂ ਇੱਕ ਦੂਜੇ ਦੇ ਲਈ ਉਪਰੇ ਆ? ਜੇ ਠੀਕ ਆ ਤਾਂ ਆਪਣਾ ਹੱਥ ਇਦਾਂ ਹਿਲਾਓ। ਲੱਗੀ ਸਮਝ, ਮੈਂ ਉਸ ਔਰਤ ਨੂੰ ਕਦੇ ਵੀ ਨਹੀਂ ਵੇਖਿਆ, ਪਰ ਉਹ ਉੱਥੇ ਬੈਠੀ ਹੋਈ ਨੇਚਾ ਕਰ ਰਹੀ ਸੀ ਤੇ ਹੁਣ ਉਹਨੇ ਕਿਸੇ ਚੀਜ਼ ਨੂੰ ਛੂ ਲਿਆ ਆ ਕਿ ਨਹੀਂ ਛੂਆ? ਜੇ ਉਹ ਮੈਨੂੰ ਛੂਏ ਤਾਂ ਉਹਨੂੰ ਕੋਈ ਲਾਭ ਨਹੀਂ ਹੋਵੇਗਾ। ਪਰ ਕੀ ਤੁਸੀਂ ਹੁਣ ਵੇਖ ਨਹੀਂ ਸਕਦੇ ਹੋ ਕਿ ਬਾਈਬਲ ਬਿਲਕੁਲ ਠੀਕ ਖੁਦਾ ਦਾ ਪਾਕ ਕਲਾਮ ਆ ਤੇ ਉਹ ਅੱਜ ਕੱਲ ਤੇ ਯੁਗਾਂ ਯੁਗ ਇੱਕੋ ਜਿਹਾ ਆ? ਅਸੀਂ ਪਵਿੱਤਰ ਆਤਮਾ ਦਾ ਡੇਰਾ ਬਣ ਜਾਂਦੇ ਆ ਜੋ ਕਿ ਮਸੀਹ ਆ, ਸਮਝੇ, ਉਹ ਅਸਲੀ ਬੀ ਆ। ਜੇ ਉਹ ਅਸਲੀ ਪਵਿੱਤਰ ਆਤਮਾ ਅਸਲੀ ਬੀ ਵਿੱਚ ਆ ਜਾਵੇ ਤਾਂ ਫਿਰ ਉਹ ਇਹਦਾ ਇੱਕ ਭਾਗ ਹੀ ਨਹੀਂ ਲਵੇਗਾ, ਕਿਉਂਕਿ ਸ਼ੈਤਾਨ ਇਹਦਾ ਇਸਤੇਮਾਲ ਕਰਦਾ ਆ। ਤੁਹਾਨੂੰ ਤਾਂ ਇਹ ਸਾਰੇ ਦਾ ਸਾਰਾ ਹੀ ਲੈਣਾ ਪਵੇਗਾ, ਸਮਝੇ, ਇਹਦਾ ਹਰੇਕ ਵਚਨ, ਕਿਉਂਕਿ ਉਹ ਅੱਧਾ ਖੁਦਾ ਨਹੀਂ ਆ, ਉਹ ਸਾਰੇ ਦਾ ਸਾਰਾ ਹੀ ਖੁਦਾ ਆ, ਸਮਝੇ, ਅਤੇ ਉਹ ਕੁਝ ਹੀ ਹੁੰਦਾ ਆ। ਹੁਣ ਇੱਥੇ ਇੱਕ ਔਰਤ ਆ, ਮੈਂ ਉਹਨੂੰ ਕਦੇ ਵੀ ਨਹੀਂ ਵੇਖਿਆ ਆ। ਯਸੂ ਨੇ ਇੱਦਾਂ ਦੀ ਇੱਕ ਔਰਤ ਨੂੰ ਇੱਕ ਵਾਰੀ ਲੱਭ ਲਿਆ, ਹੋ ਸਕਦਾ ਆ ਕਿ ਉਹਦੀ ਇਹੋ ਹੀ ਹਾਲਤ ਨਹੀਂ ਸੀ, ਮੈਂ ਨਹੀਂ ਜਾਣਦਾ। ਉਹ ਖੂਹ ਦੇ ਉੱਤੇ ਬੈਠਾ ਹੋਇਆ ਸੀ, ਉਹਨੂੰ ਸਮਰੀਆ ਜਾਣ ਦੀ ਲੋੜ ਸੀ, ਅਤੇ ਅਸੀਂ ਪਤਾ ਲਾਇਆ ਕਿ ਸਮਰੀਆ ਪਹਾੜ ਦੇ ਥੱਲੇ ਆ। ਉਹ ਤਾਂ ਜਾਂ ਫਿਰ ਯਰੀਹੋ ਜਾ ਰਿਹਾ ਸੀ ਤੇ ਉਹ ਸਮਰੀਆ ਦੇ ਦੁਆਲਿਓਂ ਦੀ ਹੁੰਦਾ ਗਿਆ ਤੇ ਸੁਖਾਰ ਨਾਮੇ ਨਗਰ ਵਿੱਚ ਆ ਗਿਆ, ਤੇ ਉਹ ਸੁਖਾਰ ਨਾਮੇ ਨਗਰ ਵਿੱਚ ਆਇਆ ਤੇ ਉਹ ਖੂਹ ਤੇ ਬੈਠ ਗਿਆ ਤੇ ਆਪਣੇ ਚੇਲਿਆਂ ਨੂੰ ਰੋਟੀ ਲੈਣ ਦੇ ਲਈ ਘੱਲ ਦਿੱਤਾ। ਸੰਸਾਰ ਦੇ ਅੰਦਰ ਕਿੰਨੇ ਪ੍ਰਕਾਰ ਦੀਆਂ ਜਾਤੀਆਂ ਦੇ ਲੋਕ ਹਨ? ਤਿੰਨ ਪ੍ਰਕਾਰ ਦੇ ਲੋਕ ਹਨ, ਹਾਮ, ਸ਼ੇਮ ਤੇ ਯਾਫਤ ਦੇ ਲੋਕ। ਅਸੀਂ ਸਭੇ ਨੂੰ ਤੋਂ ਆਏ ਆ ਤੇ ਬਾਕੀ ਦਾ ਸਾਰਾ ਸੰਸਾਰ ਉਸ ਸਮੇਂ ਨਾਸ ਕਰ ਦਿੱਤਾ ਗਿਆ ਸੀ। ਸਿਰਫ ਤਿੰਨ ਹੀ ਜਾਤੀਆਂ ਦੇ ਲੋਕ ਪਾਏ ਜਾਂਦੇ ਹਨ, ਯਹੂਦੀ, ਗੈਰ ਕੌਮਾਂ ਅਤੇ ਸਾਮਰੀ ਲੋਕ, ਜੋ ਕਿ ਅੱਧੇ ਯਹੂਦੀ ਤੇ ਅੱਧੇ ਗੈਰ ਕੌਮੀ ਲੋਕ ਹਨ, ਤੇ ਸਾਰੇ ਸੰਸਾਰ ਦੇ ਅੰਦਰ ਇਹ ਤਿੰਨ ਹੀ ਜਾਤੀਆਂ ਹਨ। ਲੱਗੀ ਸਮਝ, ਸਿਰਫ ਤਿੰਨ, ਖੁਦਾ ਦੇ ਅੰਦਰ ਹਰ ਇੱਕ ਚੀਜ਼ ਤਿੰਨ ਵਿੱਚ ਸੰਪੂਰਨ ਹੋ ਜਾਂਦੀ ਆ। ਜਿੱਦਾਂ ਕਿ ਇਹ ਤਿੰਨ ਜਿਹਦੇ ਬਾਰੇ ਵਿੱਚ ਮੈਂ ਅੱਜ ਰਾਤ ਗੱਲਬਾਤ ਕਰ ਰਿਹਾ ਸਾਂ, ਵਿਰੋਧਤਾ ਦੀਆਂ ਤਿੰਨ ਹਾਲਤਾਂ ਵਚਨ ਦੇ ਧਾਰੀ ਹੋਇਆ ਅਤੇ ਹੋਰ, ਸਮਝੇ, ਉਹ ਜਿਨ੍ਹੇ ਯਹੂਦੀਆ ਦੇ ਨਾਲ ਗੱਲਬਾਤ ਕੀਤੀ ਸੀ ਉਹਨੇ ਫਿਲਪਸ ਨੂੰ ਦੱਸਿਆ, ਜਦ ਉਹ ਤਾਂ ਉੱਥੇ ਨਥਾਨੀਅਲ ਨੂੰ ਲੈ ਕੇ ਆਇਆ ਸੀ, ਜਿੱਥੇ ਕਿ ਉਹ ਹੈ ਸੀ ਅਤੇ ਆਖਿਆ ਮੈਂ ਉਹਨੂੰ ਵੇਖ ਲਿਆ ਸੀ ਜਦ ਉਹ ਹੰਜੀਰ ਦੇ ਰੁੱਖ ਦੇ ਹੇਠ ਸੀ। ਉਹਨੇ ਦੱਸਿਆ ਇੰਦਰਿਆਸ ਪਤਰਸ ਨੂੰ ਉੱਥੇ ਲਿਆਇਆ ਸੀ। ਉਹਨੇ ਆਖਿਆ ਕਿ ਤੇਰਾ ਨਾਮ ਸ਼ਮਾਉਨਿਆ ਤੇ ਤੂੰ ਹੁਣ ਇਹ ਤੋਂ ਬਾਅਦ ਪਤਰਸ ਸਦਾਵੇਂਗਾ ਤੇ ਆਖਿਆ ਤੂੰ ਯੋਨਾ ਦਾ ਪੁੱਤਰਿਆ। ਸਮਝੇ ਹੁਣ ਇਹ ਸਭ ਤਾਂ ਯਹੂਦੀ ਸਨ ਪਰ ਇੱਥੇ ਤਾਂ ਉਹ ਗੈਰ ਕੌਮਾਂ ਦੇ ਕੋਲ ਜਾਂਦਾ ਆ, ਇੱਕ ਗੈਰ ਕੌਮ ਵਾਲੇ ਦੇ ਕੋਲ ਨਹੀਂ ਪਰ ਸਾਮਰੀ ਦੇ ਕੋਲ। ਹੁਣ ਗੈਰ ਕੌਮਾਂ ਦਾ ਸਮਾਂ ਆ, ਉਹਨੇ ਕਦੇ ਵੀ ਗੈਰ ਕੌਮਾਂ ਦੇ ਲਈ ਇਹ ਨਹੀਂ ਕੀਤਾ। ਤੁਸੀਂ ਲਿਖਤਾਂ ਦੀ ਖੋਜ ਕਰੋ ਕਦੀ ਵੀ ਨਹੀਂ, ਪਰ ਉਹਨੇ ਲੂਕਾ ਦੀ 22 ਵਿੱਚ ਇਹਦਾ ਵਾਅਦਾ ਕੀਤਾ ਆ ਕਿ ਆਮਦ ਤੋਂ ਪਹਿਲਾਂ ਉਹ ਇਹ ਕਰੇਗਾ। ਉਹ ਉੱਥੇ ਬੈਠ ਗਿਆ ਤੇ ਵੇਖੋ ਉੱਥੇ ਉਹ ਔਰਤ ਜੋ ਕਿ ਅੱਧੀ ਯਹੂਦਣ ਤੇ ਅੱਧੀ ਗੈਰ ਕੌਮਾਂ ਵਿੱਚੋਂ ਸੀ ਆ ਗਈ। ਉਹਨੇ ਕਿਹਾ ਕਿ ਹੇ ਔਰਤ ਮੈਨੂੰ ਪਾਣੀ ਪਿਆ। ਉਹਨੇ ਕਿਹਾ ਕਿਉਂ, ਤੈਨੂੰ ਤਾਂ ਇਹ ਮੈਨੂੰ ਪੁੱਛਣਾ ਨਹੀਂ ਚਾਹੀਦਾ ਆ, ਇਹ ਤਾਂ ਬਹੁਤ ਵੱਡੀ ਮੰਗ ਤੂੰ ਕਰ ਦਿੱਤੀ ਆ। ਅਸੀਂ ਹਾਂ ਇੱਥੇ ਤਾਂ ਵੰਡ ਪਈ ਹੋਈ ਆ, ਤੂੰ ਯਹੂਦੀ ਆ ਤੇ ਮੈਂ ਸਾਮਰੀ ਆ। ਉਹਨੇ ਕਿਹਾ ਜੇ ਤੂੰ ਜਾਣਦੀ ਹੁੰਦੀ ਕਿ ਤੂੰ ਕਿਹਦੇ ਨਾਲ ਗੱਲਬਾਤ ਕਰ ਰਹੀ ਆ ਤਾਂ ਮੇਰੇ ਕੋਲੋਂ ਪਾਣੀ ਪੀਣ ਦੇ ਲਈ ਮੰਗਦੀ। ਉਹ ਕੀ ਕਰ ਰਿਹਾ ਸੀ, ਉਹਦੇ ਆਤਮਾ ਨੂੰ ਛੂ ਰਿਹਾ ਸੀ ਤੇ ਜਿੱਦਾਂ ਹੀ ਉਹਨੇ ਉਹਦੀ ਮਰਜ਼ ਲੱਭ ਲਈ ਤੇ ਉਹਨੇ ਉਹ ਸਾਮਰੀ ਤੀਵੀ ਨੂੰ ਆਖਿਆ ਕਿ ਜਾ ਕੇ ਆਪਣੇ ਪਤੀ ਨੂੰ ਸੱਦ ਲਿਆ। ਉਸ ਤੀਵੀ ਨੇ ਆਖਿਆ ਕਿ ਉਹਦਾ ਕੋਈ ਪਤੀ ਨਹੀਂ ਆ। ਉਹਨੇ ਕਿਹਾ ਇਹ ਠੀਕ ਆ, ਤੇਰੇ 5 ਪਤੀ ਸਨ। ਧਿਆਨ ਦਿਓ ਜਦ ਫਰੀਸੀਆਂ ਨੇ ਉਹਨੂੰ ਇੰਜ ਕਰਦੇ ਵੇਖਿਆ, ਠੀਕ ਆ, ਉਹ ਵਿਰੋਧਤਾ ਠੀਕ ਵਚਨ ਦੇ ਵਿਚਕਾਏ ਮੌਜੂਦ ਸੀ। ਉਹਨਾਂ ਨੇ ਕੀ ਆਖਿਆ, ਉਹਨਾਂ ਆਖਿਆ ਕਿ ਇਹ ਆਦਮੀ ਤਾਂ ਬਾਲ ਜਬੂਲਿਆ, ਇਹ ਜੋਤਸ਼ੀ ਆ। ਸਮਝੇ, ਯਿਸੂ ਨੇ ਕਿਹਾ ਜੇ ਕੋਈ ਪਵਿੱਤਰ ਆਤਮਾ ਦੇ ਬਾਰੇ ਵਿੱਚ ਇਦਾਂ ਬੋਲੇਗਾ ਜਦੋਂ ਕਿ ਉਹ ਆਪਣੇ ਕੰਮ ਵਿਖਾਉਣ ਲਈ ਆਵੇਗਾ ਤਾਂ ਉਹਨੂੰ ਹਰਗਿਜ਼ ਵੀ ਮਾਫ਼ ਨਹੀਂ ਕੀਤਾ ਜਾਵੇਗਾ। ਇਹ ਆ ਤੁਹਾਡੀ ਵਿਰੋਧਤਾ। ਸਮਝੇ, ਉਹਨੇ ਉਹਨਾਂ ਨੂੰ ਆਖਿਆ ਕਿ ਉਹ ਉਹਨਾਂ ਨੂੰ ਉਦੋਂ ਤਾਂ ਮਾਫ਼ ਕਰ ਸਕਦਾ ਆ ਕਿਉਂਕਿ ਅਜੇ ਪਵਿੱਤਰ ਆਤਮਾ ਨਹੀਂ ਸੀ ਆਇਆ, ਬਲੀਦਾਨ ਲੇਲਾ ਅਜੇ ਮਾਰਿਆ ਨਹੀਂ ਸੀ ਗਿਆ। ਪਰ ਉਹ ਸਾਮਰੀ ਤੀਵੀ ਨੇ ਤਾਂ ਇੰਜ ਨਹੀਂ ਸੋਚਿਆ। ਤੀਵੀ ਨੇ ਆਖਿਆ ਕਿ ਮੈਂ ਜਾਣ ਗਈ ਆ ਕਿ ਸ਼੍ਰੀਮਾਨ ਜੀ ਤੁਸੀਂ ਇੱਕ ਨਬੀ ਹੋ। ਉਹਨਾਂ ਦੇ ਕੋਲ ਸੈਂਕੜੇ ਸਾਲਾਂ ਤੋਂ ਕੋਈ ਨਬੀ ਨਹੀਂ ਸੀ ਆਇਆ। ਉਹਨੇ ਆਖਿਆ ਕਿ ਮੈਂ ਜਾਣ ਗਈ ਆ ਕਿ ਤੂੰ ਇੱਕ ਨਬੀ ਆ। ਅਸੀਂ ਜਾਣਦੇ ਹਾਂ ਕਿ ਮਸਾਇਆ ਜੋ ਕਿ ਮਸੀਹ ਖਵਾਉਂਦਾ ਆ, ਜਦ ਉਹ ਆਵੇਗਾ ਤਾਂ ਇਹੋ ਕੁਝ ਹੀ ਉਹ ਕਰੇਗਾ। ਠੀਕ ਆ ਭਾਈ, ਇਹੋ ਕੁਝ ਹੀ ਉਹਨੇ ਕੀਤਾ। ਤਦ ਉਹ ਅੱਜ ਕੱਲ ਇੱਕੋ ਜਿਹਾ, ਏਦਾਂ ਹੀ ਉਹਨੇ ਆਪਣੇ ਆਪ ਨੂੰ ਤਦ ਜਾਣੂ ਕਰਾਇਆ ਕਿ ਅੱਜ ਵੀ ਇਹੋ ਹੀ ਚੀਜ਼ ਨਹੀਂ ਆ। ਇਹਨੇ ਉਦਾਂ ਹੀ ਹੁਣ ਆਇਆ ਤੇ ਇੱਥੇ ਫੇਰ ਦੁਬਾਰਾ ਇੱਕ ਔਰਤ ਤੇ ਆਦਮੀ ਮਿਲਦੇ ਹਨ। ਨਾ ਤਾਂ ਉਹ ਔਰਤ ਆ ਤੇ ਨਾ ਹੀ ਮੈਂ ਉਹ ਆਦਮੀ ਆ, ਪਰ ਤਦ ਵੀ ਉਹ ਹੀ ਪਵਿੱਤਰ ਆਤਮਾ ਇੱਥੇ ਹਾਜ਼ਰਿਆ ਅਤੇ ਉਹ ਹੀ ਵਾਅਦਾ ਕੀਤਾ ਆ ਕਿ ਜਿਹੜੇ ਕੰਮ ਉਹਨੇ ਕੀਤੇ ਸਨ ਅਸੀਂ ਵੀ ਉਹ ਹੀ ਕੰਮ ਕਰਾਂਗੇ ਜਦ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ। ਹੁਣ ਤੁਹਾਨੂੰ ਨਾ ਜਾਣਦਾ ਹੋਇਆ ਤੁਸੀਂ ਜਾਣਦੇ ਹੋ ਕਿ ਇਹ ਸੱਚ ਆ। ਅਸੀਂ ਪੂਰੀ ਤਰ੍ਹਾਂ ਦੇ ਨਾਲ ਇੱਕ ਦੂਜੇ ਲਈ ਓਪਰੇ ਆ ਤੇ ਤੁਸੀਂ ਇੱਥੇ ਖੜੇ ਹੋ ਸਕਦਾ ਆ ਕਿ ਤੁਹਾਨੂੰ ਕੋਈ ਮਰ ਗਿਆ, ਹੋ ਸਕਦਾ ਆ ਨਾ ਵੀ ਹੋਵੇ, ਮੈਂ ਨਹੀਂ ਜਾਣਦਾ। ਪਰ ਜੇ ਪ੍ਰਭੂ ਯਿਸੂ ਮਸੀਹ ਆਪਣੇ ਪਵਿੱਤਰ ਆਤਮਾ ਦੇ ਨਾਲ ਮੇਰੇ ਉੱਤੇ ਨੂੰ ਪ੍ਰਗਟ ਕਰ ਦੇਵੇ ਕਿ ਤੁਹਾਡੀ ਕੀ ਮਰ ਗਿਆ, ਕੀ ਤੁਸੀਂ ਤਦ ਵਿਸ਼ਵਾਸ ਕਰੋਗੇ ਕਿ ਇਹ ਖੁਦਾ ਦਾ ਪੁੱਤਰ ਆ ਅਤੇ ਕੋਈ ਮਨੁੱਖ ਨਹੀਂ ਆ, ਇਹ ਤਾਂ ਸਿਰਫ ਸਰੀਰ ਆ ਜਾਂ ਡੇਰਾ ਆ ਜਿਹਨੂੰ ਕਿ ਖੁਦਾ ਇਸਤੇਮਾਲ ਕਰਦਾ ਆ ਕਿਸੇ ਨੂੰ ਵੀ ਜਿਹਨੂੰ ਉਹਨੇ ਚੁਣਿਆ ਹੋਇਆ ਆ ਤੇ ਉਹ ਆਪਣੀ ਖੁਦ ਮੁਖਤਿਆਰ ਕਿਰਪਾ ਤੇ ਚੋਣ ਦੇ ਨਾਲ ਇੰਜ ਕਰਦਾ ਆ। ਪਰ ਤੁਸੀਂ ਨੇਚਾ ਕਰਦੇ ਹੋ, ਤੁਸੀਂ ਕਰੋਗੇ। ਸਭਾ ਵਿੱਚ ਕਿੰਨੇ ਜਣੇ ਹਨ ਜਿਹੜੇ ਕਿਹਦਾ ਯਕੀਨ ਕਰਨਗੇ? ਇੱਥੇ ਅਸੀਂ ਦੋਵੇਂ ਠੀਕ ਇਹਨਾਂ ਲਾਈਟਾਂ ਦੇ ਸਾਹਮਣੇ ਖੜੇ ਹਾਂ ਕਿ ਅਸੀਂ ਇੱਕ ਦੂਜੇ ਨੂੰ ਇਸ ਜੀਵਨ ਵਿੱਚ ਕਦੇ ਵੀ ਨਹੀਂ ਮਿਲੇ ਹਾਂ ਤੇ ਨਾ ਹੀ ਮੇਰੇ ਕੋਲ ਕੋਈ ਵਿਚਾਰ ਹੀ ਆ ਕਿ ਉਹ ਔਰਤ ਕੌਣ ਆ ਤੇ ਉਹ ਕੀ ਆ, ਉਹ ਕਿੱਥੋਂ ਆਈ ਆ ਤੇ ਉਹ ਕੀ ਚਾਹੁੰਦੀ ਆ। ਮੈਂ ਉਹਨੂੰ ਕਦੇ ਵੀ ਆਪਣੇ ਜੀਵਨ ਵਿੱਚ ਨਹੀਂ ਵੇਖਿਆ ਆ ਤੇ ਨਾ ਹੀ ਉਸ ਔਰਤ ਨੂੰ ਹੀ ਮੈਂ ਕਦੇ ਆਪਣੇ ਜੀਵਨ ਵਿੱਚ ਵੇਖਿਆ ਆ। ਪਰ ਵੇਖੋ ਇੱਥੇ ਇਹ ਹੈ ਜੋ ਕਿ ਮੈਂ ਕਰਨ ਦਾ ਯਤਨ ਕਰ ਰਿਹਾ ਹਾਂ ਤੇ ਉਸ ਵਿਰੋਧਤਾ ਨੂੰ ਹੁਣ ਤੁਹਾਡੇ ਕੋਲੋਂ ਦੂਰ ਕਰ ਰਿਹਾ ਹਾਂ ਤੇ ਵਚਨ ਦਾ ਵਿਸ਼ਵਾਸ ਕਰੋ। ਜਦ ਕਿ ਵਚਨ ਸਾਡੇ ਦਰਮਿਆਨ ਠੀਕ ਦੇਹਧਾਰੀ ਹੋਇਆ ਆ ਤੇ ਵਚਨ ਸਾਡੇ ਸਰੀਰਾਂ ਦੇ ਅੰਦਰ ਜੀਵੰਤ ਹੋ ਜਾਂਦਾ ਆ, ਇਹ ਗੱਲ ਖੁਦਾ ਦੀ ਹਜ਼ੂਰੀ ਨੂੰ ਵਿਖਾਉਂਦੀ ਆ। ਹੁਣ ਕਾਸ਼ ਕਿ ਉਹ ਉਹਨੂੰ ਇਹ ਬਖਸ਼ ਦੇਵੇ, ਯੋਗ ਚੀਜ਼ ਚਾਹੁੰਦੀ ਆ, ਉਹਦਾ ਕੋਈ ਬੱਚਾ ਨਹੀਂ ਆ, ਉਹਨੂੰ ਇੱਕ ਬੱਚਾ ਚਾਹੀਦਾ ਆ, ਉਹ 40 ਸਾਲ ਦੀ ਆ, ਇਹ ਪੱਕ ਤੌਰ ਤੇ ਆ ਸੰਭਵ ਗੱਲ ਨਹੀਂ ਆ। ਹੁਣ ਉੱਥੇ ਉਹ ਠੀਕ ਬੈਠੇ ਹੋਏ ਹਨ, ਉਹ ਔਰਤਾਂ ਜੋ ਕਿ ਸਾਰੀ ਜ਼ਿੰਦਗੀ ਵਿੱਚ ਬਾਂਝ ਸਨ ਤੇ ਇਦਾਂ ਹੀ ਉਹ ਮੰਚ ਉੱਤੇ ਆਈਆਂ ਤੇ ਪ੍ਰਭੂ ਨੇ ਉਹਨਾਂ ਨੂੰ ਬੱਚੇ ਬਖਸ਼ ਦਿੱਤੇ। ਤੁਹਾਡੇ ਵਿੱਚੋਂ ਕੁਝ ਆਪਣੇ ਹੱਥ ਖੜੇ ਕਰੋ ਜੋ ਕਿ ਜਾਣਦੇ ਹਨ। ਸਮਝੇ ਸਮਝੇ ਮੈਂ ਇੱਕ ਪਿਆਰੀ ਬੱਚੀ ਨੂੰ ਉਸ ਦਿਨ ਚੁੱਕਿਆ ਸੀ ਐਤਵਾਰ ਨੂੰ ਜਦੋਂ ਮੈਂ ਇੱਥੋਂ ਗਿਆ ਐਤਵਾਰ ਦੀ ਦੁਪਹਿਰ ਨੂੰ ਉਹਦੀ ਮਾਂ ਬਾਂਝ ਸੀ ਖੁਦਾ ਨੇ ਬੋਲਿਆ ਤੇ ਛੋਟੀ ਕੁੜੀ ਛੋਟੀ ਜਿਹੀ ਬੜੀ ਮਿੱਠੀ ਚੀਜ਼ ਕੀ ਉਹ ਇੱਥੇ ਆ ਉਹ ਕਿੱਥੇ ਆ ਹਾਂਜੀ ਉਹ ਇੱਥੇ ਠੀਕ ਆ ਜਿਹਾ ਇੱਥੇ ਬੈਠੀ ਹੋਈ ਆ ਮੈਂ ਸੋਚਦਾ ਆ ਕਿ ਮਾਂ ਉੱਥੇ ਬੈਠੀ ਹੋਈ ਆ ਇੱਥੇ ਉਹ ਛੋਟੀ ਕੁੜੀ ਖੁਦਾ ਪਿਆ ਉਹਨੂੰ ਵੇਖੋ ਉਹ ਕੁੜੀ ਖੁਦਾ ਦੀ ਵੱਲੋਂ ਬੋਲਿਆ ਹੋਇਆ ਬਚਨਿਆ ਹੁਣ ਕੀ ਤੁਸੀਂ ਉਹਨੂੰ ਆਪਣੇ ਸਾਰੇ ਦਿਲ ਦੇ ਨਾਲ ਮੰਨਦੇ ਹੋ ਕੀ ਤੁਸੀਂ ਮੰਨਦੇ ਹੋ ਕਿ ਉਹ ਬਰਕਤ ਜੋ ਤੁਸੀਂ ਪਾਈ ਆ ਤੁਸੀਂ ਆਪਣੇ ਆਪ ਵਿੱਚ ਹੁਣ ਮਹਿਸੂਸ ਕਰਦੇ ਹੋ ਕਿ ਖੁਦਾ ਦਾ ਦਿੱਤਾ ਹੋਇਆ ਜਵਾਬ ਆ ਜੇ ਖੁਦਾ ਮੈਨੂੰ ਦੱਸ ਦੇਵੇ ਕਿ ਤੁਹਾਡਾ ਕੀ ਨਾਮ ਆ ਏਦਾਂ ਹੀ ਤੁਸੀਂ ਵੀ ਬੱਚੇ ਦਾ ਨਾਮ ਰੱਖ ਸਕਦੇ ਹੋ ਕਿ ਤੁਸੀਂ ਯਕੀਨ ਕਰੋਗੇ ਤਦ ਸ਼੍ਰੀਮਤੀ ਥੋਮਸਨ ਤੂੰ ਘਰ ਜਾ ਕੇ ਆਪਣਾ ਬੱਚਾ ਪ੍ਰਾਪਤ ਕਰ ਸਕਦੀ ਆ ਜੇ ਤੂੰ ਆਪਣੇ ਸਾਰੇ ਦਿਲ ਦੇ ਨਾਲ ਇਹ ਮੰਨ ਲਵੇ ਕੀ ਤੁਸੀਂ ਆਪਣੇ ਸਾਰੇ ਦਿਲ ਦੇ ਨਾਲ ਵਿਸ਼ਵਾਸ ਕਰਦੇ ਹੋ ਬਸ ਵਿਸ਼ਵਾਸ ਕਰੋ ਸ਼ੱਕ ਨਾ ਕਰੋ ਬਸ ਖੁਦਾ ਦਾ ਵਿਸ਼ਵਾਸ ਕਰੋ ਖੁਦਾ ਤਾਂ ਖੁਦਾ ਹੈ ਸ਼੍ਰੀਮਾਨ ਜੀ ਤੁਹਾਡਾ ਕੀ ਹਾਲ ਆ ਮੈਂ ਅੰਦਾਜ਼ਾ ਲਾਉਂਦਾ ਆ ਕਿ ਅਸੀਂ ਵੀ ਇੱਕ ਦੂਜੇ ਲਈ ਓਪਰੇ ਹਾਂ ਸਿਰਫ ਜਿਹੜੇ ਸਮੇਂ ਮੈਂ ਤੁਹਾਨੂੰ ਆਪਣੇ ਜੀਵਨ ਵਿੱਚ ਵੇਖਿਆ ਆ ਜਿੰਨਾ ਕੁ ਮੈਂ ਜਾਣਦਾ ਆ ਜਦ ਤੁਸੀਂ ਉੱਥੇ ਆ ਰਹੇ ਸੋ ਮੈਂ ਸੋਚਿਆ ਸੀ ਕਿ ਤੁਸੀਂ ਸ਼ਕੇਰੀਅਨ ਦੇ ਚਾਚਾ ਹੋ ਮਾਸ਼ੇਗੀਅਨ ਭਾਈ ਮਾਸ਼ੇਗੀਅਨ ਉਹ ਗਾਇਕ ਜਦ ਤੁਸੀਂ ਆਏ ਸੀ ਤਦ ਮੈਂ ਵੇਖਿਆ ਕਿ ਤੁਸੀਂ ਪ੍ਰਾਰਥਨਾ ਪੰਗਤ ਵਿੱਚ ਜਾ ਰਹੇ ਹੋ ਤੇ ਹੁਣ ਤੁਹਾਡੇ ਲਈ ਅਜਨਬੀ ਹੋਣ ਦੇ ਨਾਤੇ ਤੁਹਾਡੇ ਲਈ ਅਤੇ ਹਰ ਪਾਸੇ ਤੋਂ ਹੀ ਮੈਂ ਉਪਰਾਇਆ ਜੇ ਹੁਣ ਪ੍ਰਭੂ ਯਸੂ ਮਸੀਹ ਮੈਨੂੰ ਕੁਝ ਦੱਸ ਦੇਵੇ ਕਿ ਜੋ ਤੁਸੀਂ ਹੋ ਸਕਦਾ ਆ ਕਿ ਤੁਸੀਂ ਕੀ ਚਾਹੁੰਦੇ ਹੋ ਆਓ ਇਹਨੂੰ ਆਖੀਏ ਤੁਹਾਨੂੰ ਦੱਸੇ ਜਾਂ ਮੈਨੂੰ ਦੱਸੇ ਕਿ ਤੁਸੀਂ ਕੀ ਚਾਹੁੰਦੇ ਹੋ ਉਹਨੇ ਤਾਂ ਇਹ ਤੁਹਾਨੂੰ ਪਹਿਲਾਂ ਹੀ ਦੇ ਦਿੱਤਾ ਆ ਬਸ ਸਿਰਫ ਉਹਨਾਂ ਕੋ ਵਧੇਰੇ ਵਿਸ਼ਵਾਸ ਮੰਨਣ ਦੇ ਲਈ ਰੱਖਣਾ ਆ ਹੁਣ ਕਿੰਨੇ ਇਹਨੂੰ ਸਮਝਦੇ ਹਨ ਸਿਰਫ ਬਹੁਤ ਸਾਰਾ ਵਿਸ਼ਵਾਸ ਇਹਨੂੰ ਮੰਨਣ ਦੇ ਲਈ ਤੁਹਾਨੂੰ ਉਹ ਮਿਲ ਜਾਂਦਾ ਆ ਜੋ ਤੁਸੀਂ ਮੰਗਦੇ ਹੋ ਸਮਝੇ ਹੁਣ ਜੇ ਤੁਸੀਂ ਇੱਥੇ ਆਏ ਹੋ ਕੁਝ ਚਾਹੁੰਦੇ ਹੋਏ ਤੇ ਉਹ ਮੈਨੂੰ ਦੱਸ ਸਕਦਾ ਆ ਕਿ ਤੁਹਾਡੀ ਕੀ ਇੱਛਾ ਆ ਤਾਂ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੀ ਇੱਛਾ ਨੂੰ ਨਹੀਂ ਜਾਣਦਾ ਆ ਤਾਂ ਫੇਰ ਕੋਈ ਚੀਜ਼ ਇੱਥੇ ਹੈਗੀ ਆ ਜੋ ਇਹ ਕਰ ਰਹੀ ਆ ਹੁਣ ਵਚਨ ਦੇ ਅਨੁਸਾਰ ਉਹਨੇ ਇਹਨੂੰ ਕਰਨ ਦਾ ਵਾਅਦਾ ਕੀਤਾ ਆ ਉਹਨੇ ਇਹਨੂੰ ਕਰਨ ਦਾ ਵਾਅਦਾ ਕੀਤਾ ਆ ਉਹਨੇ ਉਹਨਾਂ ਦੇ ਦਿਲਾਂ ਦੇ ਵਿਚਾਰ ਜਾਣ ਲਏ ਕਿ ਇਹ ਠੀਕ ਆ ਠੀਕ ਆ ਤੁਹਾਡੀ ਬੜੀ ਚਾਹ ਚੰਗਾਈ ਪਾਉਣ ਦੀ ਆ ਇੱਕ ਚੀਜ਼ ਤੋਂ ਤੁਸੀਂ ਦੁੱਖ ਪਾ ਰਹੇ ਹੋ ਤੇ ਉਹ ਆ ਘਬਰਾਹਟ ਅਸਲੀ ਘਬਰਾਹਟ ਤੇ ਪਰੇਸ਼ਾਨੀ ਇਹ ਠੀਕ ਆ ਤੇ ਦੂਜਾ ਇਹ ਆ ਕਿ ਤੁਹਾਡੀ ਪਿੱਠ ਦੇ ਅੰਦਰ ਕੋਈ ਨੁਕਸ ਆ ਜਿਹਦੇ ਤੋਂ ਤੁਸੀਂ ਦੁੱਖ ਪਾ ਰਹੇ ਹੋ ਤੇ ਉਸ ਪਿੱਠ ਦਾ ਕੁਝ ਸਮੇਂ ਤੋਂ ਬਹੁਤ ਹੀ ਬੁਰਾ ਹਾਲ ਰਿਹਾ ਆ ਤੇ ਤੁਸੀਂ ਇਹਦਾ ਚੀਰ ਫਾੜ ਵੀ ਕਰਵਾਇਆ ਸੀ ਇਹ ਤਾਂ ਯਹੋਵਾ ਇੰਜ ਫਰਮਾਉਂਦਾ ਆ ਇਹ ਸਚਾਈ ਆ ਸਮਝੇ ਇਹ ਠੀਕ ਆ ਤੇ ਇੱਥੇ ਇੱਕ ਹੋਰ ਚੀਜ਼ ਆ ਤੁਹਾਡੀ ਬਹੁਤ ਹੀ ਡੂੰਘੀ ਚਾਹ ਆ ਪਵਿੱਤਰ ਆਤਮਾ ਦਾ ਬਪਤਿਸਮਾ ਪਾਉਣ ਦੀ ਇਹ ਬਿਲਕੁਲ ਠੀਕ ਆ ਇੱਥੇ ਆਓ ਪਿਆਰੇ ਖੁਦਾ ਯਸੂ ਮਸੀਹ ਦੇ ਨਾਮ ਵਿੱਚ ਹੁਣ ਦੇ ਕਿ ਆਦਮੀ ਪਵਿੱਤਰ ਆਤਮਾ ਦੇ ਨਾਲ ਭਰ ਜਾਵੇ ਉਹਦੀਆਂ ਲੋੜਾਂ ਪ੍ਰਭੂ ਯਸੂ ਮਸੀਹ ਦੇ ਨਾਮ ਵਿੱਚ ਬਖਸ਼ ਦੇ ਆਮੀਨ ਹੁਣ ਇਹਨੂੰ ਮੇਰੇ ਭਾਈ ਜੀ ਪ੍ਰਾਪਤ ਕਰੋ ਸ਼ੱਕ ਨਾ ਕਰੋ ਸਿਰਫ ਨੇਚਾ ਕਰੋ ਤੁਹਾਡਾ ਕੀ ਹਾਲ ਚਾਲ ਆ ਮੇਰਾ ਅੰਦਾਜ਼ਾ ਆ ਕਿ ਜਿੱਥੋਂ ਤੱਕ ਮੈਂ ਜਾਣਦਾ ਆ ਅਸੀਂ ਇੱਕ ਦੂਜੇ ਦੇ ਲਈ ਓਪਰੇ ਆ ਜੇ ਠੀਕ ਆ ਤਾਂ ਕਿਉਂ ਨਹੀਂ ਤਾਂ ਕਿ ਲੋਕ ਇਹਨੂੰ ਜਾਣ ਲੈਣ ਆਪਣਾ ਹੱਥ ਖੜਾ ਕਰੋ ਤਾਂ ਕਿ ਉਹ ਵੇਖ ਲੈਣ ਕਿ ਅਸੀਂ ਓਪਰੇ ਆ ਮੈਂ ਉਹਨੂੰ ਆਪਣੇ ਜੀਵਨ ਵਿੱਚ ਕਦੇ ਵੀ ਨਹੀਂ ਵੇਖਿਆ ਆ ਜਾਣਦੇ ਹੋਏ ਤੇ ਮੇਰਾ ਅੰਦਾਜ਼ਾ ਆ ਕਿ ਉਹਨੇ ਵੀ ਮੈਨੂੰ ਕਦੇ ਨਹੀਂ ਵੇਖਿਆ ਜਦ ਤੱਕ ਕਿ ਬਾਹਰ ਸਭਾ ਵਿੱਚ ਨਾ ਵੇਖ ਲਿਆ ਹੋਵੇ ਕਿਉਂਕਿ ਸੁਰਗੀ ਪਿਤਾ ਜਾਣਦਾ ਆ ਤੇ ਇੱਥੇ ਉਹਦਾ ਵਚਨ ਪਿਆ ਹੋਇਆ ਆ ਜਾਣਦੇ ਹੋਏ ਕਿ ਮੈਂ ਇਸ ਔਰਤ ਨੂੰ ਕਦੇ ਵੀ ਆਪਣੇ ਜੀਵਨ ਵਿੱਚ ਨਹੀਂ ਵੇਖਿਆ ਆ ਇਸ ਲਈ ਮੈਂ ਨਹੀਂ ਜਾਣ ਸਕਦਾ ਆ ਕਿ ਤੂੰ ਕਾਹਦੇ ਲਈ ਇੱਥੇ ਆਈ ਆ ਮੈਂ ਨਹੀਂ ਜਾਣਦਾ ਆ ਤੂੰ ਕੌਣ ਆ ਜਾਂ ਕੀ ਆ ਕੁਝ ਵੀ ਤੇਰੇ ਬਾਰੇ ਵਿੱਚ ਨਹੀਂ ਜਾਣਦਾ ਹਾਂ ਮੈਂ ਤੈਨੂੰ ਇੱਕ ਵੀ ਚੀਜ਼ ਦੱਸ ਨਹੀਂ ਸਕਦਾ ਹਾਂ ਸਿਰਫ ਇੱਕੋ ਹੀ ਗੱਲ ਆ ਇਹ ਤਾਂ ਸਿਰਫ ਵਰਦਾਨ ਆ ਜੇ ਮੈਂ ਦੱਸ ਸਕਾਂ ਜਿੱਦਾਂ ਤੁਸੀਂ ਮੈਨੂੰ ਵਿਆਖਿਆ ਕਰਦੇ ਥੋੜਾ ਚਿਰ ਪਹਿਲਾਂ ਸੁਣਿਆ ਆ ਸਿਰਫ ਚੱਲਦਾ ਫਿਰਦਾ ਆ ਉਹ ਜੋ ਆਖਦਾ ਆ ਉਹਨੂੰ ਸੁਣਦਾ ਆ ਜੋ ਵੀ ਮੈਂ ਵੇਖਦਾ ਆ ਉਹ ਮੈਂ ਆਖ ਸਕਦਾ ਹਾਂ ਜੋ ਨਹੀਂ ਆਖਦਾ ਆ ਮੈਂ ਨਹੀਂ ਆਖ ਸਕਦਾ ਫਿਰ ਉਹ ਤਾਂ ਮੇਰੀ ਵੱਲੋਂ ਹੀ ਹੋਵੇਗਾ ਤੇ ਇਹ ਗਲਤ ਹੋਵੇਗਾ ਸਮਝੇ ਇਹ ਗਲਤ ਹੋਵੇਗਾ ਪਰ ਜੇ ਉਹ ਆਖੇ ਇਹ ਤਾਂ ਫਿਰ ਬਿਲਕੁਲ ਠੀਕ ਆ ਇਹ ਕਦੇ ਵੀ ਫਿਰ ਗਲਤ ਨਹੀਂ ਹੋ ਸਕਦਾ ਆ ਕਦੇ ਵੀ ਗਲਤ ਨਹੀਂ ਹੋਇਆ ਆ ਇਹ ਕਦੇ ਵੀ ਗਲਤ ਨਹੀਂ ਹੋਵੇਗਾ ਜਿੰਨਾ ਚਿਰ ਤੱਕ ਇਹ ਖੁਦਾ ਆ ਸਮਝੇ ਸਮਝੇ ਕਿਉਂਕਿ ਖੁਦਾ ਕਦੇ ਗਲਤ ਨਹੀਂ ਹੋ ਸਕਦਾ ਆ ਜੇ ਖੁਦਾ ਮੈਨੂੰ ਦੱਸ ਸਕੇ ਕਿ ਤੁਸੀਂ ਕੀ ਚਾਹੁੰਦੇ ਹੋ, ਤੁਹਾਡੀ ਕੀ ਇੱਛਾ ਆ, ਤੁਸੀਂ ਇੱਥੇ ਕਾਹਦੇ ਲਈ ਆਏ ਹੋ, ਤੁਸੀਂ ਕੁਝ ਕੀਤਾ ਆ ਜਾਂ ਕੁਝ ਉਦਾਂ ਦਾ ਕੁਝ, ਜਾਂ ਫਿਰ ਤੁਸੀਂ ਕੌਣ ਹੋ, ਤੁਸੀਂ ਕਿੱਥੋਂ ਆਏ ਹੋ, ਜੋ ਕੁਝ ਵੀ ਉਹ ਮੈਨੂੰ ਦੱਸਣਾ ਚਾਹੁੰਦਾ ਆ, ਕੀ ਤੁਸੀਂ ਨੇਚਾ ਕਰੋਗੇ? ਤੁਹਾਡਾ ਧੰਨਵਾਦ। ਇੱਕ ਗੱਲ ਆ ਕਿ ਤੁਹਾਡੇ ਪੈਰਾਂ ਵਿੱਚ ਕੋਈ ਖਰਾਬੀ ਆ, ਤੁਹਾਡੇ ਪੈਰ ਤੁਹਾਨੂੰ ਪਰੇਸ਼ਾਨ ਕਰਦੇ ਹਨ, ਇਹ ਠੀਕ ਆ, ਆਪਣਾ ਹੱਥ ਖੜਾ ਕਰੋ, ਤੁਹਾਨੂੰ ਇਸਤਰੀ ਰੋਗ ਆ, ਇਸਤਰੀਆਂ ਵਾਲੀ ਬਿਮਾਰੀ ਆ, ਤੁਹਾਡੇ ਦਿਲ ਦੇ ਅੰਦਰ ਇੱਕ ਬੜੀ ਵੱਡੀ ਚਾਹ ਆ, ਤੂੰ ਕੁਝ ਗਵਾ ਬੈਠੀਆਂ, ਤੇਰਾ ਕੋਈ ਜੀ ਚਲਿਆ ਗਿਆ ਆ, ਇਹ ਮੁੰਡਾ ਆ, ਤੇਰਾ ਮੁੰਡਾ ਘਰ ਛੱਡ ਗਿਆ ਆ, ਘਰੋਂ ਭੱਜ ਗਿਆ ਆ, ਤੂੰ ਚਾਹੁੰਦੀ ਆ ਕਿ ਮੈਂ ਪ੍ਰਾਰਥਨਾ ਕਰਾਂ ਕਿ ਉਹ ਵਾਪਸ ਆ ਜਾਵੇ, ਸੁਰਗ ਦੇ ਖੁਦਾ ਉਹਦਾ ਬੱਚਾ ਉਹਦੇ ਕੋਲ ਭੇਜ ਦੇ, ਅੱਜ ਰਾਤ ਪਵਿੱਤਰ ਆਤਮਾ ਉਸ ਜਵਾਨ ਆਦਮੀ ਨੂੰ ਸੜਕ ਦੇ ਉੱਤੇ ਰੋਕ ਦੇਵੇ, ਪ੍ਰਭੂ ਉਹਨੂੰ ਆਪਣੀ ਮਾਂ ਕੋਲ ਵਾਪਸ ਕਰ ਦੇ, ਯਿਸੂ ਦੇ ਨਾਮ ਵਿੱਚ, ਆਮੀਨ। ਉਹ ਜਿਹੜਾ ਕਿ ਜਾਣਦਾ ਆ ਉਹ ਉਹਨੂੰ ਤੇਰੇ ਕੋਲ ਵਾਪਸ ਕਰ ਦੇਵੇਗਾ, ਚਿੰਤਾ ਨਾ ਕਰ, ਹੁਣ ਨੇਚਾ ਕਰ, ਸ਼ੱਕ ਨਾ ਕਰ, ਬਸ ਨੇਚਾ ਕਰ ਆਪਣੇ ਸਾਰੇ ਦਿਲ ਦੇ ਨਾਲ, ਤੂੰ ਵਿਸ਼ਵਾਸ ਕਰ, ਬਾਕੀ ਦਾ ਸਭ ਖੁਦਾ ਬਖਸ਼ ਦੇਵੇਗਾ। ਹੁਣ ਬਸ ਉਹ ਤਿੰਨ ਜਾਂ ਚਾਰ ਆਤਮਾ ਦੀਆਂ ਪਰਖਾਂ, ਜੋ ਕੁਝ ਇਹ ਹੈ ਸੀ, ਸਮਝੇ, ਮੈਂ ਤਾਂ ਕਰਦਾ ਰਹਿੰਦਾ ਆ ਜਦ ਤੱਕ ਕਿ ਮੈਂ ਇਹਨੂੰ ਵੇਖਣੋਂ ਨਹੀਂ ਹਟ ਜਾਂਦਾ ਆ, ਮੈਂ ਇਹਦੀ ਵਿਆਖਿਆ ਨਹੀਂ ਕਰ ਸਕਦਾ ਹਾਂ, ਇਹਨੂੰ ਸਮਝਾਉਣ ਦਾ ਕੋਈ ਤਰੀਕਾ ਨਹੀਂ ਆ। ਤੁਸੀਂ ਆਖਦੇ ਹੋ ਕਿ ਤੁਹਾਡਾ ਮਤਲਬ ਇਹ ਆ ਕਿ ਉਹ ਬਹੁਤ ਹੀ ਬੁਰਾ ਸੀ, ਬਜਾਏ ਉਸ 45 ਮਿੰਟਾਂ ਦੇ ਪ੍ਰਚਾਰ ਦੇ ਜੋ ਤੁਸੀਂ ਕੀਤਾ, ਜਾਂ ਜ਼ਿਆਦਾ ਚਿਰ ਜੋ ਤੁਸੀਂ ਸੋਚਦੇ ਹੋ। ਹਾਂ ਸ਼੍ਰੀਮਾਨ ਜੀ, ਜੇ 3 ਘੰਟਿਆਂ ਦਾ ਵੀ ਪ੍ਰਚਾਰ ਹੁੰਦਾ ਤਾਂ ਇਹ ਉਹਨਾਂ ਨੇ ਸੀ ਹੋਣਾ। ਇੱਕ ਔਰਤ ਨੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਸਤਰ ਛੂ ਲਿਆ, ਤੇ ਉਹ ਲੋਕ ਮੈਨੂੰ ਛੂ ਨਹੀਂ ਰਹੇ ਹਨ, ਕਿਉਂ? ਇਹ ਔਰਤ ਇੱਥੇ, ਸਿਰਫ ਇੱਥੇ ਵੇਖੋ, ਉਹ ਕਰ ਸਕਦੀ ਸੀ, ਉਹਨੇ ਸਿਰਫ ਮੈਨੂੰ ਛੂਆ ਸਭਨਾ ਪਾਸਿਆਂ ਤੋਂ, ਉਹਦੇ ਨਾਲ ਕੁਝ ਨਹੀਂ ਹੋਇਆ, ਮੈਂ ਤਾਂ ਸਿਰਫ ਇੱਕ ਆਦਮੀ ਆ, ਪਰ ਉਹਨੇ ਤਾਂ ਉਹਨੂੰ ਛੂਣਾ ਆ, ਅਤੇ ਮੈਂ ਇੱਕ ਵਰਦਾਨ ਦੇ ਦੁਆਰਾ, ਤੇ ਇਹ ਤਾਂ ਚੱਲਦਾ ਰਹਿੰਦਾ ਆ, ਮੇਰਾ ਆਪਣਾ ਆਪ ਸਾਰਾ ਜਾਂਦਾ ਰਹਿੰਦਾ ਆ, ਤੇ ਮੈਂ ਸਿਰਫ ਉਹ ਹੀ ਆਖਦਾ ਆ ਜੋ ਮੈਂ ਵੇਖਦਾ ਆ, ਸਮਝੇ? ਬਸ ਇੰਨਾ ਹੀ ਆ, ਜੇ ਉਹ ਮੈਨੂੰ ਛੂਏ ਤਾਂ ਉਹਦਾ ਕੋਈ ਅਰਥ ਨਹੀਂ ਆ, ਪਰ ਉਹ ਤਾਂ ਯਿਸੂ ਨੂੰ ਮੇਰੇ ਰਾਹੀਂ ਛੂੰਦੀ ਆ। ਏਦਾਂ ਹੀ ਉਸ ਔਰਤ ਨੇ ਖੁਦਾ ਨੂੰ ਯਿਸੂ ਦੇ ਰਾਹੀਂ ਛੂਇਆ ਸੀ, ਜਦੋਂ ਕਿ ਉਹ ਨਹੀਂ ਸੀ ਜਾਣਦਾ ਕਿ ਉਹਦੀ ਕੀ ਮਰਜ਼ੀ। ਉਹਨੇ ਤਾਂ ਬਸ ਉਹਦੇ ਬਸਤਰ ਦਾ ਪੱਲਾ ਛੂ ਲਿਆ ਸੀ, ਤੇ ਜਾ ਕੇ ਉਹ ਬੈਠ ਗਈ, ਤੇ ਉਹਨੇ ਕਿਹਾ, ਉਹਨੇ ਆਖਿਆ, ਉਹ ਮੈਨੂੰ ਕਿੰਨੇ ਛੂਇਆ ਆ? ਅਤੇ ਚੇਲਿਆਂ ਨੇ ਆਖਿਆ, ਕਿਉਂ ਨਹੀਂ, ਹਰ ਇੱਕ ਤੈਨੂੰ ਛੂ ਰਿਹਾ ਆ, ਤੂੰ ਇਹ ਕਿਉਂ ਆਖਦਾ ਆ? ਉਹਨੇ ਕਿਹਾ, ਮੈਨੂੰ ਇੰਜ ਲੱਗਦਾ ਆ ਕਿ ਸ਼ਕਤੀ ਮੇਰੇ ਵਿੱਚੋਂ ਨਿਕਲੀ ਆ। ਹੁਣ ਤੁਸੀਂ ਜਾਣਦੇ ਹੋ ਕਿ ਸ਼ਬਦ ਵਰਚੂ ਦਾ ਕੀ ਅਰਥ ਹੁੰਦਾ ਆ, ਬਲ। ਇੱਕ ਔਰਤ ਦੇ ਛੂਣ ਨਾਲ ਹੀ ਉਹ ਕਮਜ਼ੋਰ ਪੈ ਗਿਆ, ਤੇ ਉਹ ਤਾਂ ਖੁਦਾ ਦਾ ਪੁੱਤਰ ਸੀ, ਤਾਂ ਫਿਰ ਮੇਰੇ ਬਾਰੇ ਵਿੱਚ ਕੀ ਵਿਚਾਰ ਆ? ਮੈਂ ਤਾਂ ਇੱਕ ਪਾਪੀ ਆ ਜੋ ਕਿ ਉਹਦੀ ਕਿਰਪਾ ਦੇ ਨਾਲ ਬਚਾਇਆ ਗਿਆ ਆ। ਤੁਸੀਂ ਜਾਣਦੇ ਹੋ ਕਿ ਕਿਉਂ ਇਹ ਵਧੇਰੇ ਆ, ਕਿਉਂਕਿ ਉਹਨੇ ਆਖਿਆ ਆ ਕਿ ਇਹ ਕੰਮ ਜਿਹੜੇ ਮੈਂ ਕਰਦਾ ਆ ਤੁਸੀਂ ਵੀ ਕਰੋਗੇ, ਇਹਦੇ ਤੋਂ ਵੀ ਵਧੇਰੇ ਤੁਸੀਂ ਕਰੋਗੇ, ਕਿਉਂਕਿ ਮੈਂ ਆਪਣੇ ਪਿਤਾ ਦੇ ਕੋਲ ਜਾਂਦਾ ਆ। ਇੱਥੇ ਮਹਾਨ ਆਖਿਆ ਗਿਆ ਆ, ਪਰ ਠੀਕ ਯੂਨਾਨੀ ਅਨੁਵਾਦ ਇਹ ਆ ਕਿ ਇਹਦੇ ਤੋਂ ਵੀ ਵਧੇਰੇ ਤੁਸੀਂ ਕਰੋਗੇ। ਹੁਣ ਇਸ ਔਰਤ ਨੂੰ ਮੈਂ ਨਹੀਂ ਜਾਣਦਾ ਆ, ਮੈਂ ਉਹਦੇ ਬਾਰੇ ਵਿੱਚ ਕੁਝ ਵੀ ਨਹੀਂ ਜਾਣਦਾ ਆ, ਤੇ ਜਿੱਦਾਂ ਦੂਜੇ ਲੋਕ ਸਨ ਉਹ ਵੀ ਮੇਰੇ ਲਈ ਪੂਰੀ ਓਪਰੀ ਸੀ, ਅਸੀਂ ਇੱਕ ਦੂਜੇ ਦੇ ਲਈ ਓਪਰੇ ਹਾਂ, ਸਿਰਫ ਇਸ ਲਈ ਕਿ ਲੋਕ ਇਹਨੂੰ ਜਾਣਦੇ ਹਨ। ਤੁਸੀਂ ਆਪਣਾ ਹੱਥ ਖੜਾ ਕਰਕੇ ਤੇ ਆਖੋ ਕਿ ਅਸੀਂ ਇੱਕ ਦੂਜੇ ਲਈ ਅਜਨਬੀ ਹਾਂ। ਹੁਣ ਖੁਦਾ ਦਾ ਪੁੱਤਰ, ਜੇ ਉਹ ਇੱਕ ਵਾਰੀ ਇੱਕ ਔਰਤ ਨੂੰ ਇਸ ਤਰ੍ਹਾਂ ਦੇ ਛੋਟੇ ਨਜ਼ਾਰੇ ਵਿੱਚ ਇੱਕ ਖੂਹ ਤੇ ਮਿਲਿਆ ਸੀ, ਉਹਨੇ ਉਹਦੇ ਨਾਲ ਇੱਕ ਪਲ ਗੱਲਬਾਤ ਕੀਤੀ, ਤੇ ਉਹ ਜਾਣ ਗਿਆ ਕਿ ਉਹਦੀ ਕੀ ਮਰਜ਼ੀ ਸੀ, ਤੇ ਉਹਨੇ ਉਹਨੂੰ ਦੱਸਿਆ ਕਿ ਉਹਦੀ ਕੀ ਮਰਜ਼ੀ ਆ, ਸੋ ਇਹਦੇ ਨਾਲ ਉਹ ਜਾਣ ਗਈ ਕਿ ਉਹ ਮਸੀਹ ਸੀ। ਤੁਸਾਂ ਮੈਨੂੰ ਛੂਇਆ ਆ, ਮੈਂ ਤੁਹਾਨੂੰ ਛੂਇਆ ਆ, ਤੇ ਕੁਝ ਨਹੀਂ ਹੋਇਆ ਆ, ਪਰ ਜੇ ਮੇਰਾ ਵਿਸ਼ਵਾਸ ਵਰਦਾਨ ਦੇ ਦੁਆਰਾ ਤੇ ਤੁਹਾਡਾ ਵਿਸ਼ਵਾਸ ਇਹਨੂੰ ਮੰਨਦੇ ਹੋਏ, ਉਹਨੂੰ ਛੂ ਸਕਦਾ ਆ, ਤੇ ਉਹ ਸਾਡੇ ਰਾਹੀਂ ਬੋਲ ਸਕਦਾ ਆ, ਮੇਰੇ ਰਾਹੀਂ ਤੁਹਾਡੇ ਨਾਲ ਬੋਲ ਸਕਦਾ ਆ, ਤਾਂ ਤੁਸੀਂ ਜਾਣ ਲਓਗੇ ਕਿ ਉਹ ਇੱਥੇ ਆ, ਜਿੱਦਾਂ ਕਿ ਉਹ ਉੱਥੇ ਸੁਕਾਰ ਨਾਮੇ ਨਗਰ ਦੇ ਖੂਹ ਤੇ ਸੀ, ਸਮਝੇ? ਉਹ ਅੱਜ ਕੱਲ ਤੇ ਯੁਗਾਂ ਯੋਗੀ ਕੁਝ ਆਇਆ, ਤੁਸੀਂ ਇਹ ਮੰਨਦੇ ਹੋ? ਤੁਹਾਡੀਆਂ ਬਹੁਤ ਸਾਰੀਆਂ ਕਠਿਨਾਈਆਂ ਹਨ, ਬਹੁਤ ਸਾਰੀਆਂ ਔਕੜਾਂ, ਮੁਸੀਬਤਾਂ ਤੇ ਪਰੇਸ਼ਾਨੀਆਂ ਹਨ। ਇੱਕ ਸਭ ਤੋਂ ਮੁੱਖ ਗੱਲ ਜਿਹਦੇ ਲਈ ਤੁਸੀਂ ਪ੍ਰਾਰਥਨਾ ਕਰਵਾਉਣਾ ਚਾਹੁੰਦੇ ਹੋ, ਉਹ ਹੈ ਜੋੜਾਂ ਦੀ ਪੀੜ, ਇਹ ਠੀਕ ਆ, ਇਹ ਠੀਕ ਆ। ਤੁਸੀਂ ਜੋੜਾਂ ਦੀ ਪੀੜ ਦੇ ਨਾਲ ਆਕੜ ਜਾਂਦੇ ਹੋ। ਜਦ ਤੁਸੀਂ ਵੇਖੋ ਤਾਂ ਤੁਸੀਂ ਆਪਣਾ ਹੱਥ ਖੜਾ ਕਰੋ। ਤੁਸੀਂ ਇੱਕ ਕਿਸਮ ਦੇ ਨਾਲ ਹੌਲੀ ਚੱਲਦੇ ਹੋ। ਮੇਰੀ ਸਭ ਤੋਂ ਵਧੀਆ ਯਾਦਾਸ਼ਤ ਦੇ ਅਨੁਸਾਰ ਹੋ ਸਕਦਾ ਆ ਕਿ ਬਸ ਇੱਕ ਪਲ ਲਈ ਇੰਤਜ਼ਾਰ ਕਰੋ। ਹੋ ਸਕਦਾ ਆ ਕਿ ਕੁਝ ਹੋਰ ਆਖਿਆ ਜਾ ਸਕੇ ਜੋ ਕਿ ਲਵੇਗਾ ਇੱਥੇ ਬਾਹਰ। ਤੁਸੀਂ ਚੀਜ਼ਾਂ ਦੇ ਬਾਰੇ ਮਹਿਸੂਸ ਕਰਦੇ ਹੋ। ਤੁਸੀਂ ਜਾਣਦੇ ਹੋ ਜਿੱਦਾਂ ਕਿ ਸਾਹ ਇਹਨਾਂ ਦੇ ਉਲਟ ਨਿਕਲ ਰਿਹਾ ਹੋਵੇ। ਉਹ ਆਖਦੇ ਹਨ ਕਿਉਂ ਨਹੀਂ ਜੀ, ਉਹਨੇ ਤਾਂ ਇਹਦਾ ਤੀਰ ਤੁਕਾਈ ਲਾਇਆ ਆ। ਜਾਂ ਫਿਰ ਤੁਸੀਂ ਜਾਣਦੇ ਹੋ ਕਿ ਇਦਾਂ ਦਾ ਕੁਝ। ਪਰ ਤੁਸੀਂ ਇੱਕ ਵਧੀਆ ਆਦਮੀ ਜਾਪਦੇ ਹੋ। ਬਸ ਮੇਰੇ ਨਾਲ ਗੱਲਬਾਤ ਕਰੋ ਸਿਰਫ ਇੱਕ ਪਲ ਵਾਸਤੇ। ਆਓ ਇੱਥੇ ਥੋੜੇ ਚਿਰ ਦੇ ਲਈ ਖੜੇ ਰਹੀਏ, ਕਿਉਂਕਿ ਮੈਂ ਸੋਚਦਾ ਆ ਕਿ ਕੁਝ ਹੋਰ ਤੁਹਾਡੇ ਦਿਲ ਦੇ ਅੰਦਰ ਹੈ ਜੋ ਕਿ ਤੁਸੀਂ ਖੁਦਾ ਦੇ ਕੋਲੋਂ ਚਾਹੁੰਦੇ ਹੋ। ਹੁਣ ਮੈਂ ਤਾਂ ਤੁਹਾਡੀ ਪ੍ਰਾਰਥਨਾ ਦਾ ਜਵਾਬ ਨਹੀਂ ਦੇ ਸਕਦਾ ਆ, ਪਰ ਉਹ ਤੁਹਾਡੀ ਪ੍ਰਾਰਥਨਾ ਦਾ ਜਵਾਬ ਦੇ ਸਕਦਾ ਆ, ਕਿਉਂਕਿ ਜੇ ਤੁਸੀਂ ਇਹਦਾ ਵਿਸ਼ਵਾਸ ਕਰੋ ਤਾਂ ਇਹਦਾ ਜਵਾਬ ਤਾਂ ਪਹਿਲਾਂ ਹੀ ਦਿੱਤਾ ਜਾ ਚੁੱਕਿਆ ਆ। ਪਰ ਜੇ ਤੁਸੀਂ ਬਸ ਵਿਸ਼ਵਾਸ ਕਰਨਾ ਚਾਹੁੰਦੇ ਹੋ, ਤੁਹਾਨੂੰ ਵਿਸ਼ਵਾਸ ਕਰਵਾਉਣ ਦੇ ਲਈ, ਹੁਣ ਮੈਂ ਤੁਹਾਨੂੰ ਦੱਸਦਾ ਆ ਕਿ ਤੁਹਾਡੇ ਕਿਸੇ ਪਿਆਰੇ ਦੇ ਬਾਰੇ ਵਿੱਚ ਆ ਜੋ ਕਿ ਇੱਥੇ ਨਹੀਂ ਆ, ਅਤੇ ਇਹ ਤਾਂ ਤੁਹਾਡਾ ਭਰਾ ਆ, ਅਤੇ ਉਹ ਭਰਾ ਤਾਂ ਇਸ ਦੇਸ਼ ਵਿੱਚ ਵੀ ਨਹੀਂ ਆ। ਉਹ ਤਾਂ ਇੱਕ ਕਿਸਮ ਦੇ ਪਾਣੀ ਵਾਲੇ ਦੇਸ਼ ਵਿੱਚ ਆ ਜਿੱਥੇ ਬਹੁਤ ਸਾਰੀਆਂ ਝੀਲਾਂ ਹਨ। ਮੈਂ ਇਦਾਂ ਆਖਾਂਗਾ ਜਿੱਦਾਂ ਕਿ ਮਿਸ਼ੀਗਨ ਵਿੱਚ ਆ ਜਾਂ ਕੁਝ। ਹਾਂਜੀ, ਇਹ ਮਿਸ਼ੀਗਨ ਹੀ ਆ ਜਿੱਥੇ ਕਿ ਇੰਜ ਹੈ। ਉਹ ਕਿਸੇ ਘਾਤਕ ਬਿਮਾਰੀ ਤੋਂ ਦੁੱਖ ਪਾ ਰਿਹਾ ਆ, ਤੇ ਇਹ ਲਾ ਇਲਾਜ ਗੁਰਦਿਆਂ ਦੀ ਬਿਮਾਰੀ ਆ ਜਿਹਦੇ ਨਾਲ ਉਹ ਪਰੇਸ਼ਾਨ ਆ। ਇਹ ਠੀਕ ਆ ਕਿ ਇਹ ਨਹੀਂ ਆ? ਇਹ ਗੱਲ ਤਾਂ ਯਹੋਵਾ ਇੰਜ ਫਰਮਾਉਂਦਾ ਆ। ਹੁਣ ਜਿਹੜਾ ਰੁਮਾਲ ਤੁਹਾਡੇ ਹੱਥ ਵਿੱਚ ਆ, ਤੁਸੀਂ ਇਹਨੂੰ ਖੁਦਾ ਦੀ ਵੱਲੋਂ ਤਾਂ ਚੁੱਕੋ, ਤੇ ਇਹ ਰੁਮਾਲ ਆਪਣੇ ਭਰਾ ਦੇ ਕੋਲ ਕਰ ਦਿਓ, ਤੇ ਉਹਨੂੰ ਆਖੋ ਕਿ ਜਰਾ ਵੀ ਸ਼ੱਕ ਨਾ ਕਰੇ, ਪਰ ਨੇਚਾ ਰੱਖੇ। ਇਹ ਨੇਚਾ ਕੰਮ ਕਰੇਗੀ ਤੇ ਉਹ ਚੰਗਾ ਹੋ ਜਾਵੇਗਾ। ਹੁਣ ਜੇ ਤੁਸੀਂ ਇਹਦਾ ਵਿਸ਼ਵਾਸ ਕਰੋ, ਤੁਸੀਂ ਆਪਣੇ ਸਾਰੇ ਦਿਲ ਦੇ ਨਾਲ ਇਹਦਾ ਵਿਸ਼ਵਾਸ ਕਰੋ, ਸਮਝੇ? ਤਾਂ ਜੇ ਤੁਸੀਂ ਇਹਦਾ ਵਿਸ਼ਵਾਸ ਕਰੋ, ਬਸ ਸਿਰਫ ਇੱਕ ਚੀਜ਼ ਹੀ ਕਰਨੀ ਆ, ਤੇ ਉਹ ਇਹ ਆ ਕਿ ਇਹਨੂੰ ਪੂਰੇ ਤੌਰ ਤੇ ਕਬੂਲ ਕਰਨਾ ਆ। ਕੀ ਇਹ ਠੀਕ ਆ? ਹੁਣ ਤੁਸੀਂ ਆਖਦੇ ਹੋ ਉਹ ਤਾਂ ਉਹਨਾਂ ਲੋਕਾਂ ਦੀ ਵੱਲ ਵੇਖ ਰਿਹਾ ਆ, ਇਹੋ ਹੀ ਕੁਝ ਕਰ ਰਿਹਾ ਆ, ਉਹਨਾਂ ਦੀ ਵੱਲ ਵੇਖ ਰਿਹਾ ਆ। ਤੁਸੀਂ ਇਹ ਬਹੁਤ ਸਾਰਾ ਵੇਖਦੇ ਹੋ, ਪਰ ਹੋ ਸਕਦਾ ਆ ਕਿ ਤੁਸੀਂ ਇਹ ਨਾ ਜਾਣ ਸਕੋ। ਇਹ ਔਰਤ ਇੱਥੇ, ਔਰਤ ਇਸ ਪਾਸੇ ਵੱਲ ਦੀ, ਤਾਂ ਆ ਜਾ ਇੱਥੇ। ਬਿਮਾਰ ਜਿਹੜਾ ਵੀ ਤੁਸੀਂ ਹੋ, ਮੈਂ ਉਹਦੀ ਵੱਲ ਨਹੀਂ ਵੇਖ ਰਿਹਾ ਆ। ਕੀ ਤੂੰ ਨੇਚਾ ਕਰਦੀ ਆ ਕਿ ਖੁਦਾ ਮੇਰੇ ਉੱਤੇ ਇਹ ਪ੍ਰਗਟ ਕਰ ਸਕਦਾ ਆ ਕਿ ਤੇਰੀ ਕੀ ਮਰਜ਼ੀ ਆ? ਆਪਣੇ ਹੱਥ ਖੜੇ ਕਰ ਜੇ ਤੂੰ ਕਰੇ। ਇੱਥੇ ਇਹ ਔਰਤ, ਇੱਥੇ ਇਹ ਔਰਤ। ਬਿਮਾਰ? ਹਾਂਜੀ ਹਾਂਜੀ, ਠੀਕ ਆ। ਤਦ ਜੇ ਤੂੰ ਆਪਣੇ ਸਾਰੇ ਦਿਲ ਦੇ ਨਾਲ ਵਿਸ਼ਵਾਸ ਕਰੇ ਤਾਂ ਉਹ ਸਾਹ ਦੀ ਬਿਮਾਰੀ ਤੈਨੂੰ ਕਦੇ ਵੀ ਫੇਰ ਪਰੇਸ਼ਾਨ ਨਹੀਂ ਕਰੇਗੀ। ਠੀਕ ਆ, ਆਪਣੇ ਘਰ ਚਲੀ ਜਾ ਤੇ ਇਸ ਚੰਗਾਈ ਉੱਤੇ ਨੇਚਾ ਕਰ। ਸਿਰਫ ਵੇਖੋ ਉੱਥੇ ਹੈ, ਸਮਝੇ? ਉਹ ਤੁਸੀਂ ਇਸ ਪਾਸੇ ਨੂੰ ਵੇਖੋ, ਦਰਸ਼ਨ ਉੱਥੇ ਹੈਗਾ ਆ, ਕੋਈ ਪਰਵਾਹ ਨਹੀਂ ਕੀ ਹੁੰਦਾ ਆ। ਆਮੀਨ। ਕੀ ਤੁਸੀਂ ਇਹਨੂੰ ਵੇਖ ਨਹੀਂ ਸਕਦੇ ਹੋ? ਬਸ ਸਿਰਫ ਸੰਪੂਰਨ ਤੌਰ ਤੇ ਜਿੱਦਾਂ ਕਿ ਖੁਦਾ ਸੰਪੂਰਨ ਹੋ ਸਕਦਾ ਆ। ਤੁਸੀਂ ਵੀ ਇਹਦਾ ਵਿਸ਼ਵਾਸ ਕਰਦੇ ਹੋ? ਸਾਹ ਦੀ ਬਿਮਾਰੀ ਤੁਹਾਨੂੰ ਛੱਡ ਸਕਦੀ ਆ? ਕੀ ਇਹ ਨਹੀਂ ਹੋ ਸਕਦਾ? ਤੁਸੀਂ ਨੇਚਾ ਕਰੋ ਤੇ ਤੁਹਾਨੂੰ ਛੱਡ ਕੇ ਚਲੀ ਜਾਵੇਗੀ। ਠੀਕ ਆ, ਜਾਓ ਤੇ ਜਾ ਕੇ ਪ੍ਰਭੂ ਯਿਸੂ ਮਸੀਹ ਨੂੰ ਦੱਸੋ ਕਿ ਤੁਸੀਂ ਉਹਦਾ ਵਿਸ਼ਵਾਸ ਕਰਦੇ ਹੋ। ਕਿਸੇ ਦਿਨ ਤੁਹਾਨੂੰ ਡੰਗੋਰੀ ਫੜ ਕੇ ਤੇ ਇਧਰ ਉਧਰ ਚੱਲਣਾ ਪਵੇਗਾ ਜੇ ਉਹ ਜੋੜਾਂ ਦਾ ਦਰਦ ਤੁਹਾਨੂੰ ਆਪਾਜ ਕਰ ਦੇਵੇ ਤਾਂ। ਪਰ ਇਹ ਤੁਹਾਨੂੰ ਇੰਜ ਨਹੀਂ ਕਰ ਸਕਦਾ ਆ, ਤੁਸੀਂ ਇੰਜ ਨਹੀਂ ਹੋਵੋਗੇ। ਤੁਸੀਂ ਇਹ ਵਿਸ਼ਵਾਸ ਨਹੀਂ ਕਰਦੇ ਕਿ ਇਹ ਹੈ ਕਿ ਤੁਸੀਂ ਕਰਦੇ ਹੋ। ਤੁਸੀਂ ਤਾਂ ਇਹ ਨੇਚਾ ਕਰਦੇ ਹੋ ਕਿ ਤੁਸੀਂ ਚੰਗੇ ਹੋ ਜਾਓਗੇ, ਆਪਣੇ ਰਾਹ ਵਿੱਚ ਚਲੇ ਜਾਓ। ਯਿਸੂ ਮਸੀਹ ਤੁਹਾਨੂੰ ਚੰਗਿਆ ਕਰਦਾ ਆ। ਦਿਲ ਦੀ ਬਿਮਾਰੀ ਲੋਕਾਂ ਨੂੰ ਮਾਰ ਸੁੱਟਦੀ ਆ, ਪਰ ਇਹਨੇ ਤੁਹਾਨੂੰ ਨਹੀਂ ਮਾਰਨਾ ਆ। ਤੁਸੀਂ ਨੇਚਾ ਕਰਦੇ ਹੋ ਕਿ ਖੁਦਾ ਤੁਹਾਨੂੰ ਇਹਦੇ ਲਈ ਚੰਗਾਈ ਬਖਸ਼ ਦੇਵੇਗਾ ਤੇ ਤੁਹਾਨੂੰ ਨਰੋਇਆ ਕਰ ਦੇਵੇਗਾ। ਆਪਣੇ ਸਾਰੇ ਦਿਲ ਦੇ ਨਾਲ ਇਹਦਾ ਯਕੀਨ ਕਰਦੇ ਹੋਏ ਜਾਓ ਤੇ ਇਹ ਆਖੋ ਕਿ ਮੇਰੇ ਲਈ ਇਸ ਮਰਜ਼ ਵਾਸਤੇ ਪ੍ਰਾਰਥਨਾ ਕੀਤੀ ਜਾ ਚੁੱਕੀ ਹੈ। ਤੁਸੀਂ ਅੰਗਰੇਜ਼ੀ ਬੋਲ ਸਕਦੇ ਹੋ? ਤੁਸੀਂ ਅੰਗਰੇਜ਼ੀ ਸਮਝਦੇ ਹੋ? ਹਾਂਜੀ, ਠੀਕ ਆ। ਕੀ ਤੁਸੀਂ ਉਸ ਔਰਤ ਦੇ ਨਾਲ ਬੋਲੋਗੇ ਜੋ ਵੀ ਮੈਂ ਉਹਨੂੰ ਦੱਸਾਂ? ਉਹਨੂੰ ਦੱਸੋ ਕਿ ਜੋ ਨੇਚਾ ਕਰੇ ਤਾਂ ਉਹਦੀ ਪੇਟ ਦੀ ਬਿਮਾਰੀ ਜਾਂਦੀ ਰਹੇਗੀ ਤੇ ਉਹ ਇਹਦਾ ਯਕੀਨ ਕਰੇਗੀ। ਤੁਹਾਡੀ ਪਿੱਠ ਦੀ ਬਿਮਾਰੀ ਤੁਹਾਨੂੰ ਵੀ ਛੱਡ ਕੇ ਚਲੀ ਜਾਵੇਗੀ। ਹੁਣ ਤੁਸੀਂ ਆਪਣੇ ਰਾਹ ਜਾ ਸਕਦੇ ਹੋ ਤੇ ਚੰਗੇ ਹੋ ਜਾਓਗੇ। ਤੁਹਾਡਾ ਕੀ ਹਾਲ ਚਾਲ ਆ? ਤੁਸੀਂ ਨੇਚਾ ਕਰਦੇ ਹੋ? ਉਹ ਆਦਮੀ ਜਿਹੜਾ ਉੱਥੇ ਬੈਠਾ ਹੋਇਆ ਆ ਤੇ ਜਿਹਨੂੰ ਕਮਰ ਦੀ ਬਿਮਾਰੀ ਆ, ਮੇਰੀ ਵੱਲ ਵੇਖ ਰਿਹਾ ਆ। ਜਦ ਮੈਂ ਇਹ ਆਖਿਆ ਉਹ ਵੀ ਚੰਗਾ ਹੋ ਸਕਦਾ ਆ ਸ਼੍ਰੀਮਾਨ ਜੀ, ਜੇ ਤੁਸੀਂ ਇਹਦੀ ਨੇਚਾ ਕਰੋ। ਠੀਕ ਆ ਸ਼੍ਰੀਮਾਨ ਜੀ, ਉੱਥੇ ਤੁਹਾਡੇ ਲਾਗੇ ਬੈਠੀ ਹੋਈ ਔਰਤ, ਤੁਹਾਡੀ ਧੌਣ ਨੂੰ ਕੋਈ ਨੁਕਸਾਨ ਔਰਤ ਕੀ ਤੁਹਾਨੂੰ ਨਹੀਂ ਆ? ਤੂੰ ਨੇਚਾ ਕਰਦੀ ਆ ਕਿ ਖੁਦਾ ਤੈਨੂੰ ਚੰਗਿਆ ਕਰ ਦੇਵੇਗਾ। ਤੂੰ ਛੋਟੇ ਬੱਚੇ ਦੇ ਉੱਤੇ ਉਹਦੇ ਗੋਡਿਆਂ ਦੇ ਲਈ ਹੱਥ ਧਰਨੇ ਚਾਹੁੰਦੀ ਆ ਤਾਂ ਕਿ ਉਹ ਵੀ ਚੰਗਾ ਹੋ ਜਾਵੇ। ਉਹ ਵੀ ਕੀ ਤੂੰ ਇਹਦਾ ਵਿਸ਼ਵਾਸ ਕਰਦੀ ਆ? ਤੈਨੂੰ ਔਰਤਾਂ ਵਾਲਾ ਰੋਗ ਆ, ਇਸਤਰੀਆਂ ਵਾਲਾ ਰੋਗ, ਹੁਣ ਇਹ ਤੈਨੂੰ ਨਹੀਂ ਆ। ਤੇਰੇ ਵਿਸ਼ਵਾਸ ਨੇ ਤੈਨੂੰ ਚੰਗਿਆ ਕਰ ਦਿੱਤਾ ਆ ਤੇ ਤੂੰ ਸੰਪੂਰਨ ਨਰੋਈ ਹੋ ਗਈ ਆ। ਕੀ ਤੁਸੀਂ ਨੇਚਾ ਕਰਦੇ ਹੋ ਕਿ ਯਿਸੂ ਮਸੀਹ ਅੱਜ ਕੱਲ ਤੇ ਯੁਗਾਂ ਯੁਗੀ ਕੋ ਜਾਇਆ? ਤਦ ਆਓ ਆਪੋ ਆਪਣੇ ਹੱਥ ਇੱਕ ਦੂਜੇ ਉੱਤੇ ਧਰੀਏ, ਇਹ ਨੇਚਾ ਵਾਲੀ ਪ੍ਰਾਰਥਨਾ ਕਰੀਏ। ਸਾਡੇ ਵਿੱਚੋਂ ਹਰ ਇੱਕ ਵਿਸ਼ਵਾਸ ਵਾਲੀ ਪ੍ਰਾਰਥਨਾ ਕਰੋ। ਪਿਆਰੇ ਖੁਦਾ, ਜਦ ਕਿ ਅਸੀਂ ਤੇਰੀ ਰੱਬੀ ਹਜ਼ੂਰੀ ਦੇ ਨਾਲ ਇੰਨੇ ਕੁ ਟਕੇ ਹੋਏ ਆ, ਤੈਨੂੰ ਸਭਾ ਦੇ ਵਿੱਚੋਂ ਦੀ ਚਲਦੇ ਫਿਰਦੇ ਵੇਖਦੇ ਆ, ਸਭਨੀ ਥਾਈ ਬਿਮਾਰਾਂ ਨੂੰ ਚੰਗਾ ਕਰਦੇ ਹੋਏ ਤੂੰ ਖੁਦਾ ਆ। ਮੈਂ ਪ੍ਰਾਰਥਨਾ ਕਰਦਾ ਆ ਕਿ ਤੂੰ ਇਸ ਸਾਰੀ ਸਭਾ ਨੂੰ ਹੀ ਚੰਗਾ ਕਰ ਦੇ, ਹੁਣ ਦੇ ਕਿ ਖੁਦਾ ਤੇਰਾ ਸਾਹ ਉਹਨਾਂ ਦੇ ਦਿਲਾਂ ਵਿੱਚ ਤਾਜ਼ਾ ਫੂਕਿਆ ਜਾਵੇ ਤਾਂ ਕਿ ਉਹ ਜਾਣ ਲੈਣ ਕਿ ਸਮਾਂ ਖਤਮ ਹੋ ਰਿਹਾ ਆ। ਅਸੀਂ ਬਸ ਥੋੜਾ ਜਿਹਾ ਚਿਰ ਹੀ ਇੱਥੇ ਹੋਵਾਂਗੇ, ਤਦ ਜਿਹਨੂੰ ਅਸੀਂ ਪਿਆਰ ਕਰਦੇ ਆ ਉਹਦੇ ਨਾਲ ਹੋਵਾਂਗੇ। ਹੁਣ ਦੇ ਕਿ ਉਹਦੀ ਹਜ਼ੂਰੀ ਹੁਣ ਹਰੇਕ ਨੂੰ ਚੰਗਾਈ ਬਖਸ਼ ਦੇਵੇ। ਅਸੀਂ ਸ਼ੈਤਾਨ ਦਾ ਖੰਡਨ ਕਰਦੇ ਆ, ਅਸੀਂ ਉਹਦੀਆਂ ਸਾਰੀਆਂ ਕਾਲੀਆਂ ਕਰਤੂਤਾਂ ਦਾ ਖੰਡਨ ਕਰਦੇ ਆ। ਯਿਸੂ ਮਸੀਹ ਦੇ ਨਾਮ ਵਿੱਚ ਸ਼ੈਤਾਨ, ਇਹਨਾਂ ਲੋਕਾਂ ਵਿੱਚੋਂ ਬਾਹਰ ਆ ਜਾ। ਉਹ ਸਭ ਜਿਹੜੇ ਕਿ ਉਹਦਾ ਵਿਸ਼ਵਾਸ ਕਰਨਗੇ, ਆਪਣੀ ਚੰਗਾਈ ਨੂੰ ਕਬੂਲ ਕਰੋ, ਆਪਣੇ ਪੈਰਾਂ ਦੇ ਉੱਤੇ ਖੜੇ ਹੋ ਜਾਓ ਅਤੇ ਆਖੋ ਕਿ ਮੈਂ ਆਪਣੀ ਚੰਗਾਈ ਕਬੂਲ ਕਰਨ ਦੇ ਲਈ ਹੁਣ ਖੜਾ ਹੁੰਦਾ ਆ। ਮੈਂ ਇਹਦਾ ਯਕੀਨ ਕਰਦਾ ਆ। ਆਪਣੀ ਹਾਲਤ ਦੀ ਪਰਵਾਹ ਨਾ ਕਰਦੇ ਹੋਏ ਜੇ ਤੁਸੀਂ ਸੱਚ ਵਿੱਚ ਹੀ ਇਹਦਾ ਯਕੀਨ ਕਰੋ, ਆਪਣੇ ਪੈਰਾਂ ਦੇ ਉੱਤੇ ਖੜੇ ਹੋ ਜਾਓ। ਹੁਣ ਆਪਣੇ ਹੱਥਾਂ ਨੂੰ ਖੜਾ ਕਰੋ ਅਤੇ ਆਖੋ ਕਿ ਪ੍ਰਭੂ ਯਿਸੂ ਮਸੀਹ, ਮੈਨੂੰ ਚੰਗਿਆ ਕਰਨ ਦੇ ਲਈ ਤੇਰਾ ਸ਼ੁਕਰ ਹੋਵੇ। ਖੁਦਾ ਤੁਹਾਡੇ ਅੰਗ ਸੰਗ ਹੋਵੇ।